ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਪ੍ਰਭ ਸਾਹਿਬ ਕਾ गुड मॉर्निंग लिसनर्स, वाई मीडिया की तरफ से साउथ एशियन पल्स प्राइम टाइम में आप सबका स्वागत है। राइट ऑन टाइम हाजिर होते हैं आपके लिए लेकर देश दुनिया भर की सारी अपडेट, देश दुनिया भर में क्या चल रहा है ये बताने के लिए वाई मीडिया हमेशा तैयार रहते हैं अपने डिफरेंट प्लेटफॉर्म्स के जरिए। वेल, वाई मीडिया कहते हैं आपसे कि घर पर है तो ट्यून इन करके रखिए चैनल वाई, रॉजर्स 857, बेल 828, टेलस 2418। ड्राइव करते हैं तो रेडियो वाई के जरिए जो है वो जुड़ के रहे और फिर आप जुड़ जाते हैं सारी अपडेट्स के साथ। हेडलाइन स्टोरी बिहाइंड दी हेडलाइन लेकर हाजिर हो जाते हैं ग्रुप एडिटर वाई मीडिया विद्वीर जसवाल जी आपके लिए। हम आपसे कहते हैं दैट कोई भी सवाल आप पूछना चाहते हैं, ये पॉलिटिकल इंडियन पॉलिटिक्स की बात हो या फिर वर्ल्ड पॉलिटिक्स की बात हो, कोई भी सवाल बिल्कुल आप पूछ सकते हैं। फोन नंबर जिस पर आप कॉल करते हैं 6472728182 पर करते हैं आप कॉल, और जहां पर ये सारी जानकारी आप तक पहुंचा रहे हैं। अगर आप हमारे किसी स्पॉन्सर की जानकारी लेना चाहते हैं, वाई मीडिया ग्रुप के साथ अगर आप एडवर्टाइज करना चाहते हैं तो सिंपली कीजिए एक काम, दैट इज 416-475-5000 पर करना है आपने कॉल। जहां ये जानकारी पहुंचा रहे हैं आप तक, वहीं पर मौसम की जानकारी भी बिल्कुल पहुंचाएंगे। वेल, मौसम का हाल चाल, इट्स करंटली -9, फील्स लाइक -14, एंड यस पार्टली क्लाउडी है, और फिर पर जो है वो आप प्लस में वेदर एंजॉय करने वाले हैं। इट्स गोना बी +2 डे टाइम, और साथ ही साथ सैटरडे +2 अगेन, संडे वाओ डबल डिजिट पॉजिटिव 15 डिग्री एक्सपीरियंस करने वाले हैं। तो मौसम बड़ा खूबसूरत होने वाला है और हल्की सी बारिश जो है आप एक्सपीरियंस कर सकते हैं। मंडे फिर हल्की फ्लरीज एक्सपीरियंस करेंगे आप, एंड नेक्स्ट वीक आप ऑलमोस्ट टुल फ्राइडे जो है प्लस में वेदर एंजॉय करने वाले हैं। सो मौसम का हालचाल बिल्कुल आप तक पहुंचा रहे हैं, मौसम के हालचाल के साथ साथ देश दुनिया भर का हालचाल सुनाने के लिए ग्रुप एडिटर वाई मीडिया बिल्कुल तैयार है। जी हाँ, ये वीर जी आपके लिए हाजिर होते ही 10 बजे से 10:30 तक आपके लिए वाई मीडिया टॉप 15 हेडलाइंस पेश करते हैं और फिर शो में आगे चल के हेडलाइंस स्टोरी बिहाइंड दी हेडलाइंस लेकर हाजिर होते हैं। चैनल वाई पर शाम 6 बजे आपके लिए फुल ऑन एंटरटेनमेंट सेगमेंट हाजिर होता है। वेल, 5 से 5:30 बजे वाई मीडिया डेली ब्रीफ, एंड देन 7:30 बजे लाइव शो, जिसमें चाहे वर्ल्ड पॉलिटिक्स की बात हो, इंडियन पॉलिटिक्स की बात हो, करंट अफेयर्स, सारे टॉपिक्स जो है वो लाइव शो में कवर किए जाते हैं। जहां ये सब जानकारी आप तक पहुंचा रहे हैं, वहीं पर हमारे स्पॉन्सर्स की जानकारी जरूर आप तक पहुंचाएंगे। बताना चाहते हैं हमारे लिसनर्स को, भाई जब साउथ इंडियन खाना खाना है तो सर्वना भवन पर आपने जाना है। सर्वना भवन भाई अब आपके लिए 2 लोकेशन से सर्व करते हैं, स्कार्बो एंड मिसिसागा। फॉर स्कार्बो फिंच एंड मैकोवन, फॉर मिसिसागा आपने जाना है हंटारियो एग्लिंटन के इंटरसेक्शन पर। कॉल कीजिए 905-290-0769। ये वीर जी तैयार है लेकर हेडलाइंस, स्टोरी बिहाइंड दी हेडलाइंस जानिए वीर जी के साथ। सो हियर आई वुड लाइक टू वेलकम ग्रुप एडिटर वाई मीडिया युधवीर जसवाल जी। वेलकम टू द शो युधवीर जी, गुड मॉर्निंग।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South Asian
वाई मीडिया ग्रुप वालों, तुहाडे सारयां दा रेडियो वाई दे उत्ते बहुत बहुत स्वागत है। बतौर ग्रुप एडिटर वाई मीडिया मैं युधवीर जसवाल तुहाडी खिदमत दे विच हाजिर हां अज दे इस प्रोग्राम दे विच करंट न्यूज और उहदे उत्ते एनालिसिस लैके। सिमरन जी, क्या हाल है?
बिल्कुल ठीक है वीर जी, हाउ आर यू डूइंग?
आई एम डूइंग ग्रेट, बहुत वधिया एज यूजुअल। तुसी सुनाओ वेदर दी की रिपोर्ट तुसी दे रहे सिमरन जी? वीकेंड दे उत्ते असीं जदों वध रहे हां, इट्स गोइंग टू बी अ ब्यूटीफुल वेदर।
ऑफकोर्स यदि जी डबल डिजिट पॉजिटिव संडे, सो मतलब जितने भी वीकेंड के प्लान हैं सो आप मूव कर लीजिए फॉर संडे, बिकॉज संडे इज गोइंग टू बी प्लस 14, सो बहुत अच्छा वेदर होने वाला है, आप थ्रू आउट द डे इंजॉय करेंगे, हल्की बारिश है दैट इज नेग्लिजिबल.
बिल्कुल बिल्कुल. समझ जी एक चीज पूछना चाह रहा सगा कि ਤੁਸੀਂ ਮਹਿੰਗੇ ਘਰ ਦੇ ਵਿੱਚ ਰਹਿ ਕੇ ਖੁਸ਼ ਹੈਗੇ ਹੋ ਕਿ ਸਸਤੇ ਘਰ ਦੇ ਵਿੱਚ ਰਹਿ ਕੇ ਖੁਸ਼ ਹੈਗੇ ਹੋ? ਮੈਂ ਇਸ ਲਈ ਗੱਲ ਪੁੱਛ ਰਿਹਾ ਕਿਉਂਕਿ ਅੱਜ ਅੱਗੇ ਚੱਲ ਕੇ ਅਸੀਂ ਟੋਰਾਂਟੋ ਰੀਅਲ ਸਟੇਟ ਬੋਰਡ ਜਿਹੜਾ ਉਹਨਾਂ ਦੀ ਐਵਰੇਜ ਘਰ ਦੀ ਕੀਮਤ ਕੀ ਉਹ ਵੀ ਦੱਸਣੀ ਹੈ, ਪਰ ਐਵਰੇਜ ਘਰ ਦੀਆਂ ਕੀਮਤਾਂ ਬ੍ਰੈਮਟਨ ਮਿਸੀਸਾਗਾ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਤੁਸੀਂ ਮਹਿੰਗੇ ਘਰ ਦੇ ਵਿੱਚ ਰਹਿ ਕੇ ਖੁਸ਼ ਹੋ ਕਿ ਸਸਤੇ ਘਰ ਦੇ ਵਿੱਚ ਰਹਿ ਕੇ ਖੁਸ਼ ਹੋ?
ਨਹੀਂ,
ਘਰ ਮੇ ਰਹਿ ਕੇ ਤਾਂ ਖੁਸ਼ ਹੈ, ਪਰ ਸਵਾਲ ਬੜਾ ਸਿੰਪਲ ਹੈ ਸਿਮਰਨ ਜੀ, ਆਪ ਮਹਿੰਗੇ ਘਰ ਮੇ ਰਹਿ ਕੇ ਖੁਸ਼ ਹੈ ਕਿ ਸਸਤੇ ਘਰ ਮੇ? सवाल तो बड़ा सिंपल था पूछा मैंने.
ये देखिए सिंपल सवाल नहीं है, पता है आपको, आई रियली डोंट वांट टू डिस्क्रिमिनेट, बट आई वांट टू लिव इन अ हैप्पी होम. अब वो जैसा मर्जी है, सस्ता है महंगा है जैसा मर्जी है.
नहीं नहीं, मतलब मैंने तो दो में से एक चॉइस आपको मिल गई है ना, मतलब कि आप महंगे घर में रह के खुश है कि सस्ते घर में, तो आपने बोला कि मैं हैप्पी होम में रह के खुश हूँ, ठीक है? नहीं, यही बोला ना आपने?
बिल्कुल.
तो आपने बिल्कुल सही जवाब दिया, आप कॉन्फिडेंस के साथ जवाब दें. देखिए घर बनता है घर में रहने वाले लोगों से, ठीक है? नहीं तो आप, और आपने दूसरा जवाब बड़ा अच्छा दिया. देखो आपने दिल की बात दूसरी बड़ी अच्छी कही, आपने कहा कि भाई मैं हैप्पी होम में रह के खुश हूं, घर बनता है लोगों से, जहां अच्छे लोग हों और खुश रहें और एक दूसरे के साथ हम एक हैप्पी होम बना सकें, वहां रह के मैं खुश हूं. महंगे सस्ते का सवाल ही नहीं है कोई. सही जवाब दिया आपने, आप कॉन्फिडेंस के साथ जवाब दें. आप इतना मुश्किल सवाल थोड़ी है, तो बहुत सिंपल सा सवाल था, मैं इसलिए तो कह रहा था. सिमरन जी गूगली ढूंढने लग पड़ी इस सवाल में. सिमरन जी देखो, बड़े तुसी 100 मिलियन 200 मिलियन 500 मिलियन का घर भी लोगों ने लिया ना, तो 100 मिलियन के घर के बाहर उन्होंने जगह रखी है जी, इतने साडा हैलीपैड है, इतने हैलीकॉप्टर उतरता है, ठीक है जी, इतने साडा एयर स्ट्रिप बनाती घर के बाहर, क्योंकि जमीन इन्नी ले ली 200 मिलियन 500 मिलियन के घर च, इतने एयर स्ट्रिप, इतने जहाज साडे प्राइवेट जैट उतरते हैं, किसी होर साढ़े नाल तो जी बंदे भी उही मिलते जिन्हां दे अपने प्राइवेट जैट है, ठीक है, लेकिन ओह जे लोगों भी तुसी अज परियां पईयां हॉलीवुड दे विच स्टोरीज, बड़े बड़े बिजनेसमैन दी स्टोरीज अमेरिका दे विच परियां पईयां, जाके पढ़ो डेली मेल जाके पढ़ो उत्थे, कि वो लोग भी खुश नहीं हैगे आ, वो लोग भी परेशान ने. सो 100, 200, 500 मिलियन दा घर लैके भी जे लोग परेशान ने, तो फिर इहदा मतलब उहदे विच भी कोई खुशी नहीं है. तुसी बहुत सारे गरीब परिवारों के भी घर देखते हो इंडिया दे विच, दोज हू आर लिविंग इन स्लम्स, वो भी कहंदे आ हमारा टाइम आएगा हमारा टाइम आएगा, वो भी खुश नहीं हैगे. सो खुशी जिहड़ी आ उह तां घर दे विच रहण वाले लोकां दे नाल आ, सो सस्ते महंगे दा तां सवाल ही नहीं है. मैं तां वैसे इसलिए अज गल कह रहा सी सिमरन जी, अज एवरेज घर GTA दे विच एवरेज घर दी जिहड़ी कीमत आ 1.3 मिलियन हो गई है एवरेज घर दी कीमत. यस, और डिटैच होम सिमरन जी देखो मैं 2011-12 या 13 च मैं एक गल करता हुंदा सी, कई लोग हसदे सी नहीं है युद्धवीर जी होना नहीं है, मैं कहंदा सी रियल स्टेट दे विच ना लोगों ने आके तुहाडियां मिन्नतां करनियां वी सानू घर दे दो 2020 च. ਇਹ ਮੈਂ 2012-13 ਚ ਪ੍ਰੈਡਿਕਸ਼ਨ ਕਰਦਾ ਸੀ ਵੀ ਲੋਕਾਂ ਨੇ ਆ ਕੇ ਮਿੰਨਤਾਂ ਕਰਨੀ ਹੈ ਬਈ ਸਾਨੂੰ ਆਪਣਾ ਘਰ ਤੁਸੀਂ ਦੇ ਦਿਓ, ਔਰ ਅੱਜ ਉਹ ਮਿੰਨਤਾਂ ਵਾਲਾ ਹੀ ਕੰਮ ਹੈ, ਅੱਜ 2021-22 ਚ ਮਿੰਨਤਾਂ ਵਾਲਾ ਕੰਮ ਹੈ. ਔਰ ਹੁਣ ਮੈਂ ਗੱਲ ਇਹ ਕਹਿੰਦਾ ਕਿ 2020-30 ਦੇ ਵਿੱਚ ਪ੍ਰਾਈਜ਼ ਹੀ ਨਹੀਂ ਰਹਿਣੀ ਕੋਈ, ਇਹ ਕੋਈ ਨਹੀਂ ਗੱਲ ਕਰੇਗਾ ਇਹ ਗੱਲ ਜਿਹੜੀ ਮੈਂ ਕਹਿ ਰਿਹਾ 2020-30 ਸਿਮਰੇ ਜੀ, ਇੱਥੇ GTA ਦੇ ਵਿੱਚ ਨਾ ਪ੍ਰਾਈਜ਼ ਹੀ ਕੁਛ ਨਹੀਂ ਰਹਿਣੀ. ਮੈਂ ਇਸ ਲਈ ਕਹਿੰਦਾ ਪ੍ਰਾਈਜ਼ ਕੁਛ ਨਹੀਂ ਰਹਿਣੀ ਕਿਉਂਕਿ ਜੋ ਤੁਸੀਂ ਮੂੰਹੋਂ ਕੱਢ ਦਿਓਗੇ, ਤੁਹਾਡੇ ਕੋਲ ਡਿਟੈਚ ਘਰ ਹੈ, ਹਾਂਜੀ ਕਿੱਥੇ ਹੈ GTA 'ਚ, ਅੱਛਾ ਪ੍ਰਾਈਜ਼ ਬੋਲੋ ਬਸ ਗੱਲ ਖਤਮ. ਸੋ ਦੀ ਪ੍ਰਾਈਜ਼ ਨਹੀਂ ਰਹਿਣੀ ਕੋਈ ਵੀ, ਦੇਰ ਵਿਲ ਬੀ ਨੋ ਪ੍ਰਾਈਜ਼ ਐਟ ਆਲ ਇਫ ਯੂ ਹੈਵ ਅ ਹੋਮ ਇਨ GTA 2030 ਦੇਰ ਵਿਲ ਬੀ ਨੋ ਪ੍ਰਾਈਜ਼, ਕਿਉਂਕਿ ਡਿਟੈਚ ਹੋਮ ਹੈ ਸਰ, ਮਿਲਣਾ ਹੀ ਨਹੀਂ ਹੈ ਨਾ, ਜ਼ਮੀਨ ਤਾਂ ਉਨੀ ਰਹਿਣੀ ਹੈ ਇੱਧਰ. ਤੁਸੀਂ GTA ਦੀ ਮੈਂ ਗੱਲ ਕਰ ਰਿਹਾ, ਹਾਂ ਅਪ ਨੌਰਥ 1 ਘੰਟਾ 1/2 ਘੰਟਾ 2 ਘੰਟੇ ਉੱਥੇ ਵੀ ਬੜਾ ਮਹਿੰਗਾ ਹੋਏਗਾ ਕੰਮ. ਇਟਸ ਜਸਟ ਲਾਈਕ ਤੁਸੀਂ ਹੁਣ ਕਹੋ ਜੀ ਮੈਂ ਸੈਂਟਰਲ ਮੁੰਬਈ ਦੇ ਵਿੱਚ ਕਰ ਲੈਣਾ, ਤੁਸੀਂ ਕਹੋ ਮੈਂ ਸੈਂਟਰਲ ਮੁੰਬਈ 'ਚ ਕਰ ਲੈਣਾ, ਤਾਂ ਉਹਦੀ ਫਿਰ ਕੀਮਤ ਥੋੜ੍ਹੀ ਹੈ, ਉਹ ਤਾਂ ਫਿਰ ਜੋ ਬੰਦੇ ਦੇ ਮਨ 'ਚ ਆ ਰਿਹਾ ਬੰਦਾ ਮੰਗੀ ਜਾ ਰਿਹਾ. ਪਹਿਲੀ ਚੀਜ਼ ਤਾਂ ਅਵੇਲੇਬਿਲਟੀ ਨਹੀਂ ਹੈ ਸਾਡੇ. ਵੈਸੇ ਜਲੰਧਰ ਦੀ ਗੱਲ ਕਰਦੇ ਹਾਂ, ਹੁਣ ਜਲੰਧਰ ਜੇ ਤੁਸੀਂ ਸੈਂਟਰਲ ਲੋਕੇਸ਼ਨ ਦੇ ਮਾਡਲ ਟਾਊਨ 'ਚ ਕਰ ਲੈਣਾ, ਉੱਥੇ ਮਾਡਲ ਟਾਊਨ ਮਾਰਕੀਟ 'ਚ ਕੋਈ ਤੁਸੀਂ ਦੁਕਾਨ ਲੈਣੀ ਹੈ, ਉਹਦੀ ਕੀਮਤ ਥੋੜ੍ਹੀ ਹੈ ਕੋਈ, ਉਹ ਤਾਂ ਫਿਰ ਜੋ ਮਰਜ਼ੀ ਉਹਨਾਂ ਦੀ ਮੰਗੀ ਜਾ ਰਹੇ ਨੇ ਉਹ. ਪਹਿਲੀ ਚੀਜ਼ ਅਵੇਲੇਬਿਲਟੀ ਨਹੀਂ ਹੈ, ਜੇ ਅਵੇਲੇਬਿਲਟੀ ਹੈ ਇਟਸ ਵੈਰੀ ਲਿਮਿਟਿਡ, ਜੋ ਕੋਈ ਮੰਗੀ ਜਾ ਰਿਹਾ ਪ੍ਰਾਈਜ਼ ਉਹਦੇ. ਅੱਜ ਐਵਰੇਜ ਡਿਟੈਚ ਘਰ 2 ਮਿਲੀਅਨ ਦਾ ਹੋ ਗਿਆ, ਕੈਨ ਯੂ ਇਮੈਜਿਨ 2 ਮਿਲੀਅਨ ਦਾ ਹੋ ਗਿਆ ਇਹ 2030 ਤੱਕ, ਕਿਉਂਕਿ ਜੋ ਅਸੀਂ ਹਾਲਾਤ ਦੁਨੀਆ 'ਚ ਦੇਖ ਰਹੇ ਹਾਂ ਨਾ, ਮਿਡਲ ਈਸਟ ਤੋਂ ਲੈ ਕੇ ਈਸਟਰਨ ਯੂਰਪ, ਦੂਸਰਾ ਦੂਸਰੇ ਯੂਰਪ ਦੇ ਵਿੱਚ ਵੀ ਚੈਲੰਜਸ ਇੰਨੇ ਨਹੀਂ ਹਜੇ, ਮਿਡਲ ਈਸਟ ਤੋਂ ਲੈ ਕੇ ਈਸਟਰਨ ਯੂਰਪ ਆ, ਯੂਕਰੇਨ ਦੇ ਵਿੱਚ ਜੋ ਕੁਛ ਤੁਸੀਂ ਦੇਖ ਰਹੇ ਹੋ, ਔਰ ਅਫਰੀਕਾ ਤੋਂ ਲੈ ਕੇ ਏਸ਼ੀਆ ਤੱਕ, ਅਫਰੀਕਾ ਤੋਂ ਲੈ ਕੇ ਏਸ਼ੀਆ ਤੱਕ, ਪਰਟੀਕੁਲਰਲੀ ਏਸ਼ੀਆ ਦੀ ਜਦੋਂ ਮੈਂ ਗੱਲ ਕਰਦਾ, ਆਮ ਨੋਟ ਨੈਸੈਸਰੀ ਟਾਕਿੰਗ ਸਾਊਥ ਏਸ਼ੀਆ ਦੀ ਗੱਲ ਕਰ ਲਈਏ ਜ਼ਿਆਦਾ, ਸਾਊਥ ਏਸ਼ੀਆ ਤਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ ਜਿਹੜੀਆਂ ਨੇ, ਠੀਕ ਹੈ, ਏਸ਼ੀਆ ਇੱਧਰ ਤਾਂ ਇੰਨੀ ਇਮੀਗ੍ਰੇਸ਼ਨ ਹੁਣ ਨਹੀਂ ਆਉਣੀ, ਜਪਾਨ, ਸਾਊਥ ਕੋਰੀਆ ਤੋਂ, ਚਾਈਨਾ ਤੋਂ ਵੀ ਇੰਨੀ ਨਹੀਂ ਆਉਣੀ, ਅਤੇ ਸਾਊਥ ਏਸ਼ੀਆ ਅਤੇ ਸਾਊਥ ਈਸਟ ਏਸ਼ੀਆ, ਇੱਧਰੋਂ ਈਸਟਰਨ ਯੂਰਪ, ਇੱਧਰੋਂ ਅਫਰੀਕਾ, ਸਾਊਥ ਅਮਰੀਕਨ ਕੰਟਰੀਜ਼ ਜਾਂ ਫਿਰ ਆਪਣੇ ਮੈਕਸੀਕੋ ਵਗੈਰਾ, ਉੱਥੋਂ ਜਿਹੜੀ ਇਮੀਗ੍ਰੇਸ਼ਨ ਆਉਣੀ ਹੈ ਇੱਥੇ ਆਉਣ ਵਾਲੇ 10-15 ਸਾਲਾਂ 'ਚ, ਦੇ ਵਿਲ ਐਟਲੀਸਟ ਜਿਹੜਾ ਜੀ ਟੀ ਏ ਹੈ ਇਹਨੂੰ ਇਹਨੇ ਫਿਊਲ ਕਰਦਾ ਰਹਿਣਾ, ਇਹ ਇੰਟਰਸਟ ਰੇਟ ਉੱਪਰ ਜਾ ਰਹੇ, ਥੱਲੇ ਜਾ ਰਹੇ ਹੈ, ਜੋ ਜਿਹੜੀ ਰੀਅਲ ਸਟੇਟ ਹੈ ਇਹਨੂੰ ਇਹ ਫਿਊਲ ਕਰਦਾ ਹੀ ਰਹੇਗਾ, ਸੋ ਇਹਦੀ ਡਿਮਾਂਡ ਵੱਧਦੀ ਚਲੀ ਜਾਣੀ ਹੈ, ਸੋ ਇਸ ਕਾਰਨ ਜਿਹੜੀ ਇੱਥੇ ਜੀ ਟੀ ਏ ਦੀ ਜਿਹੜੀ ਪ੍ਰੋਪਰਟੀਜ਼ ਹੈ ਨਾ, ਉਹ ਠੀਕ ਹੈ, ਝਟਕਾ ਲੱਗ ਜਾਏਗਾ, ਸਾਲ, ਦੋ ਸਾਲ, ਤਿੰਨ ਸਾਲ ਥੱਲੇ ਆ ਜਾਏਗੀ, 5 ਸਾਲ ਥੱਲੇ ਆ ਜਾਏਗੀ, ਬਟ ਜੇ ਤੁਸੀਂ ਆਉਣ ਵਾਲੇ ਤੁਸੀਂ 40 ਸਾਲ ਦਾ ਗ੍ਰਾਫ ਬਣਾਓ ਵੀ ਆਉਣ ਵਾਲੇ 10 ਸਾਲ, 20 ਸਾਲ, 30 ਸਾਲ, 40 ਸਾਲ ਕੀ ਹੋਣਾ, ਜੀ ਟੀ ਏ ਦੇ ਵਿੱਚ ਜਿਹੜੀ ਪ੍ਰੋਪਰਟੀ ਮਾਰਕੀਟ ਹੈ ਇਹ ਉੱਪਰ ਉੱਪਰ ਜਾਏਗੀ, ਦੈਟ ਇਜ਼ ਡੈਫੀਨੇਟਲੀ ਗੋਇੰਗ ਟੂ, ਉਹ ਸਾਰੀ ਤੁਸੀਂ ਦੇਖ ਲਓ ਜਿਹੜੇ ਵੀ ਇੰਡੀਆ 'ਚ ਆਪਣੇ ਅਰਬਨ ਸਿਟੀਜ਼ ਹੈ, ਕੱਲ੍ਹ ਤੱਕ ਜੋ ਚੀਜ਼ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਿ ਕੋਈ ਵੀ ਜਿਹੜਾ ਵਧੀਆ ਏਰੀਆ, ਜਾਂ ਈਵਨ ਬਿਗ ਸਿਟੀਜ਼ ਲਾਈਕ ਦਿੱਲੀ, ਬੰਬੇ, ਯੂ ਡੋਂਟ ਫਾਈਂਡ ਅ ਡੀਸੈਂਟ ਪਲੇਸ ਟੂ ਲਿਵ, ਅੱਜ ਬੰਬੇ ਦੇ ਵਿੱਚ ਬੜੇ ਬੜੇ ਮੂਵੀ ਸਟਾਰਸ ਜਿਹੜੇ ਨੇ, ਪੁਰਾਣੇ ਬੰਦੇ ਸੀ ਜਿਨ੍ਹਾਂ ਨੇ ਬੰਗਲੋ ਵਗੈਰਾ ਲੈ ਲਏ ਸੀਗੇ, ਅੱਜ ਦੇ ਜਿਹੜੇ ਮੂਵੀ ਸਟਾਰਸ ਨੇ ਉਹਨਾਂ ਕੋਲ ਕੋਈ ਘਰ ਹੀ ਨਹੀਂ ਹੈ, ਸਾਰੇ ਉਹ ਕਹਿੰਦੇ ਵੀ ਨਹੀਂ ਘਰ ਹੈ ਨਹੀਂ ਸਾਡੇ ਕੋਲ, ਅਸੀਂ ਕਿਤੇ ਕੋਈ ਕਿਰਾਏ 'ਤੇ ਰਹਿੰਦਾ, ਕੋਈ ਕਿਤੇ ਰਹਿੰਦਾ, ਦੈਟ ਇਟਸ ਬਿਕਮ ਸੋ ਐਕਸਪੈਂਸਿਵ ਇਨ ਮੁੰਬਈ ਟੂਡੇ, ਆਪ ਤੋਂ ਸਾਰੇ ਬਾਲੀਵੁੱਡ ਦਾ ਜਾਣਦੇ ਆ ਨਾ ਕਿ ਨਹੀਂ ਸਿਮਰਨ ਜੀ?
ਬਿਲਕੁਲ, ਯੂ ਬੀਜ਼ੀ, ਆਈ ਮੀਨ ਯੂ ਬੀਟ ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ, ਦੀਪਿਕਾ ਪਾਦੂਕੋਨ, ਸਭ ਹਾਈ ਰਾਈਜ਼ ਬਿਲਡਿੰਗ ਮੇ ਰਹਤੇ, ਐਂਡ ਦੇ ਡੋਂਟ ਹੈਵ ਪ੍ਰੋਪਰ, ਜਿਸੇ ਹਮ ਘਰ ਘਰ ਕਹਤੇ, ਸੋ ਦੇ ਆਰ ਆਲ ਲਿਵਿੰਗ ਇਨ ਕੋਂਡੋਜ, ਫਲੈਟ, ਜਿਸੇ ਹਮ ਇੰਡੀਆ ਮੇ ਕਹਤੇ, ਸੋ ਯੂ ਐਬਸੋਲੂਟਲੀ ਰਾਈਟ ਕਿ ਜਗ੍ਹਾ ਹੀ ਨਹੀਂ ਹੈ, ਇਵਨ ਇਫ ਯੂ ਹੈਵ ਮਨੀ, ਇਵਨ ਇਫ ਯੂ ਵਿਸ਼ ਟੂ ਬਾਏ ਅ ਹਾਊਸ, ਪ੍ਰੋਪਰ ਹਾਊਸ, ਬੰਗਲੋ, ਉਹ ਹੈ ਹੀ ਨਹੀਂ ਹੈ।
ਨਹੀਂ, ਉਹ ਜ਼ਮਾਨਾ ਚਲਾ ਗਿਆ ਸਿਮਰਨ ਜੀ, ਮਤਲਬ ਪੁਰਾਣੇ ਜੋ ਸਟਾਰ ਦੇ ਉਹ ਕਹਿੰਦੇ ਨਾ ਵੀ ਆਓ ਜੀ ਸਾਡਾ ਜੂਹੂ ਬੀਚ ਦੇ ਉੱਤੇ ਸਾਡਾ ਬੰਗਲਾ ਹੈਗਾ, ਉਹ ਪੁਰਾਣੇ ਜਿਹੜੇ ਮੂਵੀ ਸਟਾਰ ਸੀ ਉਹ ਜੂਹੂ ਬੀਚ ਤੇ ਬੰਗਲਾ ਵਾਲਾ ਕਨਸੈਪਟ ਉਹ ਪੁਰਾਣੇ ਮੂਵੀ ਸਟਾਰ ਦਾ ਹੀ ਸੀਗਾ, ਔਰ ਅੱਜ ਵੀ ਬੜੇ ਬੜੇ ਮੂਵੀ ਸਟਾਰ, ਤੁਸੀਂ ਇਹ ਦੇਖੋ, ਈਵਨ ਜਿਹੜਾ ਇਹਨਾਂ ਦਾ ਕਪੂਰ ਖਾਨਦਾਨ ਦਾ ਬੰਗਲਾ ਹੁੰਦਾ ਸੀਗਾ, ਉਹ ਵਿਕ ਗਿਆ, ਉਹ ਵੀ ਚਲਾ ਗਿਆ, ਮਤਲਬ ਔਰ ਆਰ ਕੇ ਸਟੂਡੀਓਜ਼ ਵਿਕ ਗਿਆ, ਸੋ ਚਾਹੇ ਪ੍ਰਾਈਮ ਲੈਂਡ ਦੇ ਉੱਤੇ ਕਮਰਸ਼ੀਅਲ ਸਪੇਸ ਹੈ, ਜੇ ਕਪੂਰ ਖਾਨਦਾਨ ਨਹੀਂ ਮੇਨਟੇਨ ਕਰ ਸਕਿਆ, ਦੇਖੋ ਨਾ ਅਸੀਂ ਬਾਲੀਵੁੱਡ ਦੀ ਗੱਲ ਕਰਦੇ ਹਾਂ, ਸਭ ਤੋਂ ਬੜਾ ਖਾਨਦਾਨ ਕਪੂਰ ਖਾਨਦਾਨ ਹੈ, ਜੋ ਨਹੀਂ ਮੇਨਟੇਨ ਕਰ ਸਕੇ, ਪ੍ਰਿਥਵੀ ਰਾਜ ਕਪੂਰ ਹੋਣਾ ਦੀ ਜਿਹੜੀ ਜੋ ਉਹਨਾਂ ਨੇ ਬਣਾਇਆ, ਫਿਰ ਰਾਜ ਕਪੂਰ ਨੇ ਜੋ ਬਣਾਇਆ, ਅੱਜ ਉਹਨਾਂ ਦੇ ਬੱਚੇ ਨਹੀਂ ਮੇਨਟੇਨ ਕਰ ਸਕੇ, ਜੋ ਬਲਰਾਜ ਸਾਹਨੀ ਸਾਹਿਬ ਨੇ ਬਣਾਇਆ, ਬਲਰਾਜ ਸਾਹਨੀ ਸਾਹਿਬ ਨੇ ਘਰ ਬਣਾਇਆ, ਉਹਨਾਂ ਦੇ ਬੇਟੇ ਅੱਜ ਉਹਨੂੰ ਮੇਨਟੇਨ ਨਹੀਂ ਕਰ ਸਕੇ, ਉੱਥੇ ਤਾਂ ਮੇਨਟੇਨੈਂਸ ਨਹੀਂ ਹੋ ਪਾਉਂਦੀ ਉੱਥੇ ਦਾ, ਔਰ ਉਹਨਾਂ ਨੂੰ ਲੱਗਾ ਕਿ ਜੀ ਕਿਉਂਕਿ ਉੱਥੇ ਖਰਚੇ ਇੰਨਾ ਸਾਰਾ ਕੁਛ ਹੈ, ਉਹ ਘਰ ਉਹਨਾਂ ਨੂੰ ਵੇਚਣਾ ਪੈ ਗਿਆ, ਸੋ ਅੱਜ ਦਿਸ ਇਜ਼ ਵਾਟ ਇਜ਼ ਦੇਅਰ, ਸੋ ਇਹ ਬਿਗ ਸਿਟੀਜ਼ ਦੇ ਵਿੱਚ ਇਹ ਸਾਰਾ ਜਿਹੜਾ ਸਿਸਟਮ ਹੈ ਉਹ ਇਸੇ ਤਰ੍ਹਾਂ ਚੱਲਦਾ ਹੈ ਬੜੇ ਸ਼ਹਿਰਾਂ 'ਚ। ਸ਼ਾਇਦ ਮਨਮੋਹਨ ਸ਼ਰਮਾ ਜੀ ਕੁਛ ਐਡ ਕਰਨਾ ਚਾਹ ਰਹੇ, ਬੜੀ ਦਿਨਾਂ ਬਾਅਦ ਕਾਲ ਕੀਤੀ, ਮਨਮੋਹਨ ਸ਼ਰਮਾ ਜੀ ਕੀ ਹਾਲ ਹੈ ਸਰ, ਸਭ ਠੀਕ ਹੈ ਜੀ? ਅੱਛਾ, ਮੈਂ ਉਹੀ ਸੋਚ ਰਿਹਾ, ਮੈਂ ਕਿਹਾ ਬੜੀ ਦੇਰ ਹੋ ਗਈ ਤੁਹਾਡੇ ਨਾਲ ਗੱਲ ਹੀ ਹੋਇਆ, ਇੰਡੀਆ ਗਏ ਸੀ, ਕਿੱਦਾਂ ਰਿਹਾ, ਸਭ ਠੀਕ ਰਿਹਾ? ਉਹ ਬਹੁਤ 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 ਮੁਬਾਰਕਾਂ, ਗੋਡ ਬਲੈਸ, ਵੈਰੀ ਨਾਈਸ, ਇਹ ਤਾਂ ਦੋ ਵਧੀਆ ਗੱਲਾਂ ਸੁਣਾਈਆਂ ਤੁਸੀਂ, ਹੈ 3 ਮਹੀਨੇ ਕਿਤੇ ਛੁੱਟੀਆਂ ਕਰਕੇ ਆਏ, ਔਰ ਤੀਸਰਾ ਤੁਸੀਂ ਬੇਟਾ ਜੀ ਦੀ ਸ਼ਾਦੀ ਕੀਤੀ ਹੈ, ਵੈਰੀ ਗੁੱਡ, ਬਹੁਤ ਬਹੁਤ ਮੁਬਾਰਕਾਂ ਸਰ, ਬਹੁਤ ਬਹੁਤ ਮੁਬਾਰਕਾਂ। ਕਈ ਬੰਦੇ ਕਹਿੰਦੇ ਯੁੱਧਵੀਰ ਜੀ ਆਹ ਕਿਹੜੀ ਗੱਲ ਤੁਸੀਂ ਕਹੀ, ਇਹਨੂੰ ਵੀ ਪ੍ਰਾਈਜ਼ ਨਹੀਂ ਹੋਈ, ਪ੍ਰਾਈਜ਼ ਤਾਂ ਹਰ ਚੀਜ਼ ਦੀ ਹੁੰਦੀ, ਬਾਕੀ ਜੀ ਪ੍ਰਾਈਜ਼ ਤਾਂ ਉਹਦੀ ਹੁੰਦੀ ਹੈ ਨਾ ਜਿਹੜੀ ਚੀਜ਼ ਅਵੇਲੇਬਲ ਹੋ ਗਈ, ਹੁਣ ਜਦ ਤੁਹਾਡੇ ਕੋਲ ਚੀਜ਼ ਦੀ ਅਵੇਲੇਬਿਲਟੀ ਘੱਟ ਹੋਈ ਫਿਰ ਉਹਦੀ ਪ੍ਰਾਈਜ਼ ਕਾਹਦੀ ਰਹਿ ਗਈ, ਫਿਰ ਤਾਂ ਇਹੀ ਹੋਣਾ, ਉਹ ਜਿਹੜੀ ਗੱਲ ਤੁਸੀਂ ਮਨਮੋਹਨ ਜੀ ਕਹਿਣਾ, ਕਿਹੜਾ ਪ੍ਰਾਈਜ਼ ਚਲੋ ਬਾਅਦ ਚ ਕਰ ਲਾਂਗੇ ਉੱਥੇ ਥੱਲੇ, ਕਿੰਨੀ ਕੁ ਮੰਗ ਲੈਂਗੇ ਯਾਰ ਤੁਸੀਂ, ਤੁਹਾਡੇ ਕੋਲ ਹੈਗਾ ਜੀ ਡਿਟੈਚ ਕਰ ਦੇ ਦਿਓ, ਬਸ ਗੱਲ ਖਤਮ ਹੋ ਗਈ। ਅੱਛਾ ਅੱਛਾ, ਇੰਡੀਆ ਕਿਸ ਤਰ੍ਹਾਂ ਵੋਟਾਂ, 3 ਮਹੀਨੇ ਤੁਸੀਂ ਉੱਥੇ ਰਹੇ ਹੋ, ਕੀ ਤੁਸੀਂ ਤਾਂ ਫਿਰ ਗਰਾਊਂਡ ਜ਼ੀਰੋ ਤੇ ਰਹੇ ਹੋ, ਕੀ ਹਾਲਾਤ ਹੈ? ਸਾਨੂੰ ਹਰ ਰੋਜ਼ ਘੱਟੋ ਘੱਟ 5-10 ਬੰਦੇ ਹੀ ਸਵਾਲ ਪੁੱਛਦੇ ਆ, ਮੈਂ ਕਿਹਾ ਪਤਾ ਨਹੀਂ ਹੁਣ ਆ ਗਿਆ ਜਵਾਬ ਆ ਜਾਣਾ, ਕੀ ਤੁਹਾਡੀ ਗਰਾਊਂਡ ਜ਼ੀਰੋ ਤੇ ਤੁਹਾਡੀ ਨਜ਼ਰ ਸੀਗੀ ਮਨਮੋਹਨ ਸ਼ਰਮਾ ਜੀ, ਕੀ ਦੇਖ ਕੇ ਆਏ ਉੱਥੇ ਇੰਡੀਆ ਤੁਸੀਂ?
ਲੋਕਾਂ ਦਾ ਮੋਸਟਲੀ ਝੁਕਾਅ ਨਾ ਜੀ ਆਮ ਆਦਮੀ ਪਾਰਟੀ ਵੱਲ ਜ਼ਿਆਦਾ ਸੀ।
ਅੱਛਾ,
ਯੂਥ ਬੜਾ ਨਾਲ ਜੁੜਿਆ ਦਾ ਸੀ, ਆਹ ਪਤਾ ਨੀ ਕੀ ਚੱਕਰ ਹੈ, ਲੇਕਿਨ ਦੇਖੋ ਅੱਗੇ ਕੀ ਬਣਦਾ। ਲੋਕੀ ਮਤਲਬ ਕਈ ਬੰਦੇ ਤਾਂ ਸੱਚ ਵੀ ਨੀ ਦੱਸਦੇ, ਅਗਲਾ ਜਿਹੜਾ ਮਰਜ਼ੀ ਕੋਈ ਅਕਾਲੀ ਆ ਜਾਂਦਾ ਉਹਦੇ ਨਾਲ ਤੁਰ ਪੈਂਦੇ ਸੀ, ਕੋਈ ਕਾਂਗਰਸ ਆਈ ਜਾਂਦਾ ਉਹਦੇ ਨਾਲ ਤੁਰ ਪੈਂਦੇ ਸੀ, ਲੇਕਿਨ ਯੂਥ ਡਿਵਾਈਡ ਸੀਗਾ, ਯੂਥ ਆਮ ਆਦਮੀ ਪਾਰਟੀ ਨਾਲ ਬਹੁਤ ਜ਼ਿਆਦਾ ਸੀ ਇਸ ਵਾਰ,
ਯੂਥ ਆਮ ਆਦਮੀ ਪਾਰਟੀ ਨਾਲ ਸੀਗਾ। ਠੀਕ ਹੈ, ਤੇ ਚਲੋ ਦੇਖਦੇ ਆ ਸਰ ਜੀ, ਬਸ ਰਹਿ ਗਏ ਹੁਣ ਦੋ ਚਾਰ ਦਿਨ, ਜ਼ਿਆਦਾ ਟਾਈਮ ਵੀ ਰਹਿ ਗਿਆ, ਤੇ ਲੈਟਸ ਹੋਪ ਦੇਖਦੇ ਆ ਕੀ ਹੁੰਦਾ।
ਥੈਂਕ ਯੂ
ਮਨਮੋਹਨ ਸ਼ਰਮਾ ਜੀ, ਗੋਡ ਬਲੈਸ ਯੂ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਸਾਡੇ ਭਰਾ ਨੂੰ, ਸਾਡੇ ਭਤੀਜੇ ਨੂੰ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਮੈਂ ਇਹ ਗੱਲ, ਮੇਰਾ ਕਹਿਣਾ ਸ਼ਾਇਦ ਥੋੜਾ ਜਿਹਾ ਬਾਇਸ ਵੀ ਹੋ ਸਕਦਾ ਹੈ, ਪਰ ਮੈਂ ਸਮਝਦਾ ਹਾਂ ਕਿ ਉਹ ਸਾਡੀ ਬੱਚੀ ਬਹੁਤ ਲੱਕੀ ਹੈ, ਪਰਮਾਤਮਾ ਨੂੰ ਬਲੈਸ ਕਰੇ, ਕਿਉਂਕਿ ਐਸੇ ਵਧੀਆ ਪਰਿਵਾਰ ਦੇ ਵਿੱਚ, ਐਸੇ ਵਧੀਆ ਪਰਿਵਾਰ ਦੇ ਵਿੱਚ ਸਾਡੀ ਜਿਹੜੀ ਬੱਚੀ ਆਈ ਹੈ, ਜਿੱਥੇ ਕਿ ਸਾਰੇ ਪਰਿਵਾਰ ਦੇ ਵਿੱਚ ਬਹੁਤ ਵਧੀਆ ਫੈਮਿਲੀ ਵੈਲਿਊਜ਼ ਨੇ। ਸੋ ਪਰਮਾਤਮਾ ਇਸੇ ਤਰ੍ਹਾਂ ਤੁਹਾਡੇ ਸਾਰੇ ਪਰਿਵਾਰ ਨੂੰ ਬਲੈਸ ਰੱਖੇ। ਬੈਸਟ ਵਿਸ਼ੇਸ ਮਨਮੋਹਨ ਜੀ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਮਨਮੋਹਨ ਸ਼ਰਮਾ ਜੀ, ਔਰ ਤੁਹਾਡਾ ਕਾਲ ਕਰਨ ਲਈ ਬਹੁਤ ਸ਼ੁਕਰੀਆ। ਮਨਸੂਰ ਚੀਮਾ ਸਾਹਿਬ, ਹਾਂਜੀ
ਸਤਿ ਸ਼੍ਰੀ ਅਕਾਲ ਜਗਦੀਪ ਜੀ,
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ, ਸਭ ਠੀਕ ਹੈ ਜੀ? ਟੋਟਲ $4 ਤੇ 50 ਸੈਂਟ ਲਏ ਉਹਨਾਂ ਨੇ, ਜਿਹੜਾ ਵੀਕਐਂਡ ਦੇ ਉੱਤੇ ਮੌਸਮ ਅਸੀਂ ਠੀਕ ਕੀਤਾ।
ਬਹੁਤ ਵਧੀਆ, ਫਸਟ ਕਲਾਸ, ਵਧਾਈਆਂ ਜੀ। ਤੇ ਦੂਸਰਾ ਪੰਜਾਬੀ ਦੀ ਆਦਤ ਹੈ ਚੱਲਦੀ, ਇਹਦਾ ਕਿੰਨਾ ਖਰਚਾ ਹੁੰਦਾ ਪੰਜਾਬੀ ਸਿੱਖਣ ਦਾ?
ਹਾਂਜੀ, ਕਿਹਦਾ ਸਰ?
ਪੰਜਾਬੀ ਆਦਤ ਹੈ ਸਾਡੀ ਚੱਲਦੀ ਹੈ ਨਾ, ਕਿ ਪੰਜਾਬੀ ਕਿਸੇ ਸਿੱਖਣੀ ਹੈ ਤੇ ਦਾਖਲਾ ਆਪਣਾ
ਉਹ ਫ੍ਰੀ ਹੈਗੀ ਆ,
ਉਹ ਫ੍ਰੀ ਹੈ,
ਉਹ ਫ੍ਰੀ ਹੈ। ਹਾਂ,
ਤੇ ਫਿਰ ਸਿਮਰਨ ਜੀ ਨੂੰ ਭੇਜਦੇ ਕਿਉਂ ਨੇ ਅਸੀਂ?
ਤੇ ਪਤਾ ਕੀ, ਪਤਾ ਹੀ ਗੱਲ ਹੈ
ਮੇਰੇ ਸ਼ੋ ਮੇ ਵੀ ਹਮਾਰੇ ਇੱਕ ਲਿਸਨਰ, ਆਈ ਐਮ ਨਾਟ ਸ਼ੋਰ ਇਟ ਇਜ਼ ਦ ਸੇਮ ਪਰਸਨ, ਉਹਨੇ ਵੀ ਕੱਲ ਕਾਲ ਕੀਤਾ ਥਾ, ਉਹਨੇ ਕਿਹਾ ਕਿ ਬਈ ਸਿਮਰਨ ਜੀ ਪੰਜਾਬੀ ਐਡ ਚਲਾਤੇ ਹੋ, ਆਪ ਕਿਉਂ ਨਹੀਂ ਸਿੱਖਦੇ? ਤੇ ਮੈਨੇ ਕਿਹਾ, ਆਪਨੇ ਸੇ ਕਿਸ ਕੋ ਲਗਤਾ ਕਿ ਮੁਝੇ ਪੰਜਾਬੀ ਨਹੀਂ ਆਤੀ ਹੈ ਨਾ, ਆਈ ਰੀਲੀ ਵਾਂਟ ਟੂ ਨੋ ਕਿ ਆਪਨੇ ਸੇ
ਬੋਲੋ ਤੇ ਸਹੀ ਨਾ, ਫਿਰ ਸਿਮਰਨ ਜੀ ਬੋਲੋ ਤੇ ਸਹੀ ਨਾ, ਬੋਲ ਕੇ ਵਹਾਓ ਤੇ ਸਹੀ ਨਾ, ਫਿਰ ਸੋਜਾ ਦੋ ਕਹੀ ਤੇ ਬੋਲਿਆ ਕਰੋ, ਸਹਿਮਤੀ ਸਹਿਮਤ ਤੇ ਬੋਲਿਆ ਕਰੋ।
ਨਹੀਂ ਨਹੀਂ, ਪਰ ਆਪਕੋ ਕਿਉਂ ਲਗਤਾ ਹੈ ਕਿ ਮੁਝੇ ਪੰਜਾਬੀ ਨਹੀਂ ਆਤੀ?
ਮੈਂ ਬੋਲੋ ਨਾ,
ਠੀਕ ਹੈ, ਕਿਸੇ ਦਿਨ ਨਾ ਹਮ
ਕੰਪੀਟੀਸ਼ਨ
ਕਰਤੇ, ਠੀਕ ਹੈ, ਮੈਂ ਸਵਾਲ ਪੁੱਛੂਗੀ ਔਰ ਆਪਨੇ ਮੁਝੇ ਉਸ ਸਵਾਲ ਕਾ ਜਵਾਬ ਦੇਣਾ, ਔਰ ਫਿਰ ਉਸ ਦਿਨ ਫੈਸਲਾ ਹੋਗਾ ਕਿ ਆਪਕੋ ਪੰਜਾਬੀ ਆਤੀ ਹੈ ਜਾਂ ਮੁਝੇ ਆਤੀ ਹੈ।
ਚਲੋ 12 ਨੂੰ,
ਠੀਕ ਹੈ 12 ਤਰੀਕ ਨੂੰ ਸਵਾਲ ਜਵਾਬ ਹੋਣਗੇ। ਠੀਕ ਹੈ ਜੀ,
ਓਕੇ ਜੀ,
ਥੈਂਕ ਯੂ ਚੀਮਾ ਸਾਹਿਬ। ਔਰ ਇੱਕ ਮਿੰਟ ਚੀਮਾ ਸਾਹਿਬ, ਪਹਿਲਾਂ ਤੁਸੀਂ ਆਏ ਹੋ ਤੇ ਜਰਾ ਮੈਨੂੰ ਪਤਾ ਹੈ ਕਿ
ਤੁਸੀਂ ਆਪ ਹੀ ਕਰ ਦਿਓ, ਤੁਸੀਂ ਆਪ ਹੀ ਕਰਨੀ ਹੈ?
ਨਹੀਂ ਨਹੀਂ, ਤੁਸੀਂ ਦੱਸ ਕੇ ਜਾਣਾ, ਹੁਣ ਮੈਂ ਤੇ ਆਪ ਕਰਾਂਗਾ ਪਰ ਤੁਸੀਂ ਵੀ ਦੱਸ ਕੇ ਜਾਣਾ। ਅਸੀਂ ਦੱਸ ਦਈਏ ਕਿ ਫੋਰਨ ਡਰਾਈਵਰ ਦੀ ਜ਼ਰੂਰਤ ਹੈਗੀ ਹੈ, ਵਧੀਆ ਕੰਪਨੀ ਹੈ, ਵਧੀਆ ਸ਼ਖਸੀਅਤ ਨੇ, ਔਰ ਮਨਸੂਰ ਚੀਮਾ ਸਾਹਿਬ ਦੇ ਨਾਲ ਤੁਸੀਂ ਜੁੜਨਾ ਹੈਗਾ। ਸਰ ਮੈਨੂੰ ਦੱਸੋ ਜੀ, ਆਪਣਾ ਡਿਟੇਲ ਦੱਸੋ ਸਾਰੀ
ਜੀ। ਜਦ ਵੀਰ ਜੀ, ਕੈਲੀਫੋਰਨੀਆ ਨੂੰ 3 ਡਰਾਈਵਰ ਚਾਹੀਦੇ ਨੇ, ਟੈਕਸਸ ਨੂੰ ਚਾਹੀਦੇ ਨੇ, ਆਪਣਾ ਈਸਟ ਕੋਸਟ ਨੂੰ ਚਾਹੀਦੇ ਨੇ, ਮੋਂਟਰੀਆਲ ਨਿਊ ਬ੍ਰੰਸਵਿਕ ਨੂੰ ਚਾਹੀਦੇ ਨੇ ਡਰਾਈਵਰ, ਸਾਰਿਆਂ ਦਾ ਵੱਖਰਾ ਵੱਖਰਾ ਰੇਟ ਹੈ। ਆਪਣਾ ਟੈਕਸਸ ਦਾ 58-60 ਸੈਂਟ ਦਿੰਦੇ ਹਾਂ ਸਿੰਗਲ ਨੂੰ, ਟੀਮ ਨੂੰ ਆਪਣਾ ਕੈਲੀਫੋਰਨੀਆ 64-65 ਸੈਂਟ ਦਿੰਦੇ ਹਾਂ। ਜਿਹੜਾ ਵੀ ਆਪਣਾ ਹਵਾਲਾ ਦੇਗਾ ਵਾਈਬੇਰੀਆ ਦਾ, ਉਹਨੂੰ $100 ਐਵਰੀ ਮੰਥ ਬੋਨਸ ਮਿਲੇਗਾ ਉਸ ਡਰਾਈਵਰ ਨੂੰ, ਜਿਹੜਾ ਵੀ ਹਵਾਲਾ ਦੇ ਕੇ ਵਾਈ ਮੀਡੀਆ ਦਾ ਆਵੇਗਾ। ਤੇ ਈਸਟ ਕੋਸਟ ਨੂੰ ਅਸੀਂ 70 ਸੈਂਟ ਦਿੰਦੇ ਹਾਂ ਪਰ ਮੇਲ ਦੇ, ਤੇ ਐਵਰੀ ਵੀਕ ਚੈੱਕ ਮਿਲੇਗਾ, ਆਉਂਦੇ ਆਉਣ ਤੋਂ ਪਹਿਲਾਂ ਦਾ ਚੈੱਕ ਬਣਿਆ ਹੋਵੇਗਾ। ਤੇ ਦੂਸਰਾ ਯਾਰਡ ਦਾ ਦੱਸਣਾ ਸੀ ਤੁਹਾਨੂੰ, ਉਹ ਪ੍ਰੋਗਰੈਸ ਕੋਰਟ 860 ਪ੍ਰੋਗਰੈਸ ਕੋਰਟ ਓਕਵਿਲ ਦੇ ਵਿੱਚ ਯਾਰਡ ਜੇ, 1.5 ਏਕੜ ਦਾ ਯਾਰਡ ਜੇ, ਸਾਰੀ ਫੈਂਸ ਹੋਈ ਹੈ, 2 ਗੇਟ ਲੱਗੇ ਨੇ ਉਹਨੂੰ, 2 ਸੜਕਾਂ ਲੱਗਦੀਆਂ ਨੇ। ਕਿਸੇ ਨੂੰ ਜ਼ਰੂਰਤ ਹੋਵੇ, ਕਿਸੇ ਟਾਈਮ ਲੀਜ਼ ਤੇ ਚਾਹੀਦਾ ਹੋਵੇ ਤੇ ਜ਼ਰੂਰ ਉਹ ਫੋਨ ਕਰਕੇ ਆ ਜਾ। ਮੇਰਾ ਫੋਨ ਨੰਬਰ 647-887-1442, 647-887-1442.
ਠੀਕ ਹੈ, ਥੈਂਕ ਯੂ ਵੈਰੀ ਮਚ ਮਨਸੂਰ ਸੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਆਲ ਦਾ ਬੈਸਟ, ਥੈਂਕ ਯੂ,
ਓਕੇ,
ਥੈਂਕ ਯੂ। ਹਾਂਜੀ, ਅਗਲੀ ਕਾਲ ਜੀ। ਹਾਂਜੀ ਸੁਖਵਰ ਜੀ, ਤੁਸੀਂ ਆਉਂਦੇ ਰਹੋ, ਸੁਖਵਰ ਜੀ ਗੋ ਹੈਡ।
ਹਾਂਜੀ, ਸਤਿ ਸ਼੍ਰੀ ਅਕਾਲ ਜਦਵੀਰ ਜੀ,
ਸਤਿ ਸ਼੍ਰੀ ਅਕਾਲ ਜੀ।
ਸਰ ਜੀ, ਵੋਟਾਂ ਪੈ ਗਈਆਂ ਜੀ, ਹੁਣ ਕੀ ਲੱਗਦਾ ਤੁਹਾਨੂੰ ਆਪ ਨੂੰ ਕਿੰਨੀਆਂ ਸੀਟਾਂ ਜਾਂਦੀਆਂ ਜੀ ਤੁਹਾਡੇ ਹਿਸਾਬ ਨਾਲ?
ਸਰ ਮੈਂ ਤੇ ਉੱਥੇ ਖੜਾ 45 ਤੋਂ 55 ਸੀਟਾਂ ਆਮ ਆਦਮੀ ਪਾਰਟੀ ਨੂੰ, ਤੇ 35 ਤੋਂ 45 ਸੀਟਾਂ ਜਿਹੜੀਆਂ ਕਾਂਗਰਸ ਨੂੰ, ਤੇ 15 ਤੋਂ 25 ਜਿਹੜੀਆਂ ਹੈਗੀਆਂ ਉਹ ਅਕਾਲੀ ਦਲ ਨੂੰ, ਤੇ ਜਿਹੜੀ ਇਹ ਬਾਕੀ ਆਪਣਾ ਹੈਗਾ ਇੱਕ ਤੋਂ ਲੈ ਕੇ 11 ਲਾ ਲਓ, ਇੱਕ ਤੋਂ ਲੈ ਕੇ 11 ਸੀਟਾਂ ਦੇ ਵਿੱਚ ਵਿੱਚ ਦੋਨੋਂ ਹੀ ਆਪਣੇ ਬੀਜੇਪੀ ਔਰ ਬਾਕੀ ਪਾਰਟੀਆਂ ਵੀ ਇਹਦੇ ਵਿੱਚ ਰਹਿ ਲਿਜਾਣੀ ਹੈ, ਤੇ ਦੂਜੀ ਆਪਣੀ ਜਿਹੜੀ ਕਿਸਾਨ ਵਾਲੀਆਂ ਪਾਰਟੀਆਂ ਉਹ ਵੀ 1-11 ਦੇ ਵਿੱਚ ਵਿੱਚ ਹੀ ਹੈ।
ਅੱਛਾ ਜੀ, ਮੈਨੂੰ ਇਹ ਲੱਗਦਾ ਜੀ ਚਲੋ ਨਤੀਜਾ ਲੱਗੂਗਾ, ਪਤਾ ਮੈਂ ਜਾਂ ਤੁਹਾਡੀ ਗੱਲ ਸੱਚੀ ਹੋਣੀ ਜੀ ਆਪਣੇ 35-40 ਰਹਿ ਜਾਣਾ, ਜਾਂ ਮੈਂ ਲਾਪੇ ਨੀ 70 ਟੱਚ ਕਰ ਦੇਣਾ ਜੀ, ਵਿੱਚ ਵਿਚਾਲੇ ਕੰਮ ਨੀ ਰਹਿਣਾ ਗਵਰਨਮੈਂਟ ਨਾਲ।
ਵੈਸੇ ਕਾਫੀ ਲੋਕ ਇਹ ਗੱਲ ਵੀ ਕਰ ਰਹੇ ਨੇ, ਉਦਣ ਸੰਦੀਪ ਜੀ ਵੀ ਇਹੀ ਗੱਲ ਕਰ ਰਹੇ ਸੀਗੇ, ਸੰਦੀਪ ਜੀ ਵੀ ਆਪਣੇ ਸੰਘਾ ਸਾਹਿਬ ਵੀ ਇਹੀ ਕਹਿੰਦੇ ਸੀ, ਕਹਿੰਦੇ ਵੀ ਜਦੋਂ ਵਿੱਚ ਵਾਲਾ ਕੰਮ ਨਹੀਂ ਰਹਿਣਾ, ਜਾਂ ਤੇ 20 ਨੀ ਇਹਨਾਂ ਨੇ ਟੱਚ ਕਰਨੀ ਆ, ਤੇ ਜਾਂ ਫਿਰ 70 ਜਾਂ 20 ਤੋਂ ਥੱਲੇ ਥੱਲੇ ਜਾਂ 70 ਤੋਂ ਉੱਪਰ ਉੱਪਰ। ਸੋ ਦੇਖੋ ਜੀ ਹੁਣ ਸ਼ਾਮ ਨੂੰ, ਅੱਜ ਅਸੀਂ ਹੁਣ ਲਗਾਤਾਰ 3 ਦਿਨ ਅੱਜ ਫਿਰ ਸਾਰਾ ਅਸੀਂ ਪੈਨਲ ਹੋਏਗਾ, ਮੈਂ ਵੀ ਹਾਜ਼ਰ ਹੋਵਾਂਗਾ। ਵਰਿੰਦਰ ਜੀ ਨੇ ਪਿਛਲੀ ਵਾਰ, ਕਈ ਬੰਦੇ ਕਹਿੰਦੇ ਜੀ ਉਹਨਾਂ ਦਾ ਤੁੱਕਾ ਲੱਗ ਗਿਆ ਪਿਛਲੀ ਵਾਰ, ਵੀ ਪਿਛਲੀ ਵਾਰ ਉਹਨਾਂ ਨੇ 20 ਸੀਟਾਂ ਗਈਆਂ ਸੀ, ਸੱਚੀ 20 ਆਈਆਂ ਆਪਦੀਆਂ, ਉਹ ਕਹਿੰਦੇ ਇਸ ਵਾਰੀ ਨਹੀਂ ਹੋਣੀਆਂ, ਪਰ ਉਹ ਕਹਿੰਦੇ ਜੀ ਉਹਨਾਂ ਦਾ 31 ਸਾਲ ਦਾ 31 ਈਅਰ ਦਾ ਤਜਰਬਾ ਟ੍ਰਿਬਿਊਨ ਦੇ ਨਾਲ, ਤੇ ਅੱਜ ਸ਼ਾਮ ਨੂੰ ਹੋਣਗੇ ਚੈਨਲ ਵਾਏ ਤੇ ਬੈਠੇ ਹੋਣਗੇ ਨਾਲ ਸਾਡੇ ਪੈਨਲ ਦੇ, ਤੇ ਦੇਖ ਲੈਂਦੇ ਹਾਂ ਉਹਨਾਂ ਤੋਂ ਅੱਜ ਫਿਰ ਪੁੱਛ ਲੈਂਦੇ ਹਾਂ। ਉਹ ਤਾਂ ਕਹਿੰਦੇ ਉਹਨਾਂ ਨੇ ਤਾਂ ਇਹ ਕਹਿਤਾ ਵੀ 4-5 ਸੀਟਾਂ ਬਣਦੀਆਂ ਆਪਦੀਆਂ, ਬੜੀ ਹੱਦ ਤੁਸੀਂ ਮੈਨੂੰ ਦਰਿਆ ਦੇ ਲਈ ਦਿਓ ਤਾਂ ਮੈਂ 15 ਦੇ ਦਿੰਦਾ। ਉਹ ਕਹਿੰਦੇ 15 ਸੀਟਾਂ ਤੋਂ ਉੱਪਰ ਨਹੀਂ ਹੋਣੀਆਂ ਨੇ ਆਮ ਆਦਮੀ ਪਾਰਟੀ ਦੀਆਂ, ਜੋ ਮਰਜ਼ੀ ਤੁਸੀਂ ਗਿਣਤੀ ਜਿੱਥੇ ਮਰਜ਼ੀ ਕਰ ਲਓ, ਤੇ ਇਹ ਉਹਨਾਂ ਦਾ ਅਨੈਲਿਸਿਸ ਆ, ਮੇਰਾ ਅਨੈਲਿਸਿਸ ਆਪਣਾ ਆ, ਮੇਰਾ ਅਨੈਲਿਸਿਸ 45-55 ਆ, ਬਾਕੀ ਹਰੇਕ ਦੇ ਆਪਣੇ ਆਪਣੇ ਅਨੈਲਿਸਿਸ ਨੇ ਜੀ। ਸ਼ਾਮ ਨੂੰ ਚੈਨਲ ਵਾਏ ਤੇ ਅੱਜ ਲੰਬੀ ਡਿਸਕਸ਼ਨ ਹੋਏਗੀ, ਅੱਜ ਤੁਹਾਡੇ ਸਾਰਿਆਂ ਦੇ ਵਿਚਾਰ ਲਏ ਜਾਣਗੇ।
ਮੈਨੂੰ ਤਾਂ ਇਹ ਲੱਗਦਾ ਵੀ ਐਤਕੀ ਮਾਝੇ ਆ ਸਾਡੀ, ਮਾਲਵੇ ਨੂੰ ਵੀ ਕ੍ਰੋਸ ਕਰ ਦੇਣਾ ਆਪ ਦੇ ਵਿੱਚ, ਮਾਝੇ ਦੇ ਬਹੁਤ ਜ਼ਿਆਦਾ ਵੋਟ ਪੈ ਰਹੀ ਆ ਆਪ ਨੂੰ, ਇੱਕ ਵਾਰੀ ਦੋ ਗੱਡੀ ਏਦਾਂ ਦੇ ਪਿੰਡ ਵੀ ਕਹਿੰਦੇ ਹੈਗੇ ਆ ਜੀ ਵੀ ਜਿੱਥੇ ਆਪ ਦੀ ਝੰਡੀ ਇੱਕ ਵੀ ਨਹੀਂ ਸੀਗੀ ਤਾਂ ਵੋਟਾਂ ਸਾਰੀਆਂ ਆਪ ਨੂੰ ਪੈ ਗਈਆਂ ਜੀ।
ਅੱਛਾ,
ਤੇ ਉੱਪਰੋਂ ਕਹਿੰਦੇ ਜਲਾਲਾਬਾਦ ਵਿੱਚ ਵੀ ਕਹਿੰਦੇ ਐਤਕੀ ਮੁਕਾਬਲਾ ਪਾਸਮਾ ਜੀ, ਦੇਖੋ ਕੀ ਹੁੰਦਾ।
ਠੀਕ ਆ, ਦੇਖਦੇ ਆ ਕੀ ਹੁੰਦਾ ਸਰ, ਬੜਾ ਬੜਾ ਇੰਟਰਸਟਿੰਗ ਹੈ ਸਰ, ਇਸ ਵਾਰ ਮੈਂ ਇਹੀ ਕਹਿ ਸਕਦਾ, ਇਟਸ ਵੈਰੀ ਇੰਟਰਸਟਿੰਗ।
ਇੱਕ ਸਰ ਮੈਂ ਚੰਮੇ ਵਾਲੀ ਸੀਟ ਦਾ ਦੱਸਿਓ, ਤੁਹਾਨੂੰ ਕੀ ਲੱਗਦਾ ਜੀ, ਮੈਂ ਤੁਹਾਨੂੰ ਦੱਸਦੇ।
ਬਿਲਕੁਲ ਬਿਲਕੁਲ ਹੁਣੇ ਦੱਸਦੇ ਜੀ, ਥੈਂਕ ਯੂ। ਗੁਰਜੀਤ ਚਾਹਲ ਸਾਹਿਬ, ਗੁਰਜੀਤ ਚਾਹਲ ਸਾਹਿਬ ਤੁਸੀਂ ਆਉਂਦੇ ਰਹੋ ਜੀ।
ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜੀ
ਸਰ, ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ, ਜਿਹੜਾ ਤੁਸੀਂ ਵੀਕਐਂਡ ਤੇ ਸ਼ੋਅ ਚਲਾਇਆ, ਮਤਲਬ ਬਹੁਤ ਬਹੁਤ ਜ਼ਿਆਦਾ ਵਧੀਆ। ਅਗਰ ਮੈਂ ਉਹਦੇ ਵਿੱਚ ਕੁਛ ਐਡ ਕਰਨਾ ਹੋਵੇ ਤਾਂ ਆਈ ਥਿੰਕ ਥੋੜਾ ਜਿਹਾ ਗ੍ਰਾਫਿਕਸ, ਜਿੱਦਾਂ ਪਿੱਛੇ ਜੋ ਸਕਰੀਨ ਤੇ ਵਾਈ ਮੀਡੀਆ ਆਉਂਦਾ ਤੇ ਉੱਥੇ ਥੋੜਾ ਜਿਹਾ ਅਗਰ ਗ੍ਰਾਫਿਕਸ ਹੋਣ ਤਾਂ ਸ਼ਾਇਦ, ਜਿੱਦਾਂ ਮੈਂ ਤੇ ਮੇਰੇ ਵਾਈਫ ਦੇਖਦੇ ਸੀ ਤਾਂ ਕਿਤੇ ਕਿਤੇ ਉਹ ਟਰੈਕ ਤੋਂ ਸਾਈਡ ਤੇ ਜਾ ਰਹੇ ਸੀ, ਪਰ ਮੈਨੂੰ ਪਰਸਨਲੀ ਬਹੁਤ ਬਹੁਤ ਜ਼ਿਆਦਾ ਪਸੰਦ ਆਇਆ। ਤੇ ਉਹਦੇ ਲਈ ਤੁਹਾਨੂੰ ਥੈਂਕ ਯੂ ਤੁਹਾਡਾ ਕਿ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਲੈ ਕੇ ਆਏ ਹੋ। ਤੇ ਉਹਦੇ ਵਿੱਚ ਤੁਸੀਂ ਕੱਲ ਮੈਂ ਦੇਖ ਰਿਹਾ ਸੀਗਾ ਤੁਸੀਂ ਗੱਲ ਕਰ ਰਹੇ ਸੀਗੇ ਆਪਣਾ 10 ਇੰਡੈਕਸਿਸ, ਤੁਸੀਂ ਸਪਿਰਚੁਅਲਿਟੀ ਦੇ ਉੱਪਰ ਤੁਸੀਂ ਗੱਲ ਕਰ ਰਹੇ ਸੀਗੇ ਤੇ ਤੁਸੀਂ 10 ਇੰਡੈਕਸਿਸ ਰੱਖਿਆ ਲਾਈਫ ਦੇ ਵਿੱਚ, ਜਿਹਨਾਂ ਨੂੰ ਤੁਸੀਂ ਸ਼ਾਇਦ ਇੱਦਾਂ ਕਿਹਾ ਕਿ ਮੈਂ 0 ਤੇ ਲੈ ਕੇ ਆਉਣਾ। ਤੇ ਮੇਰਾ ਇਹੀ ਸਵਾਲ ਸੀ ਕਿ ਉਹ 10 ਇੰਡੈਕਸਿਸ ਆਰ ਦੇ ਇਮੋਸ਼ਨਸ ਔਰ ਲਾਈਕ, ਥੋੜਾ ਜਿਹਾ ਉਹਦੇ ਬਾਰੇ ਦੱਸ ਸਕੋਗੇ?
ਹਾਂਜੀ ਜ਼ਰੂਰ। ਗੁਰਜੀਤ ਜਿਆਦ ਸਾਹਿਬ, ਪਹਿਲਾਂ ਤਾਂ ਬਹੁਤ ਤੁਹਾਡਾ ਧੰਨਵਾਦ। ਔਰ ਇਹ ਵੀਕਐਂਡ ਦੇ ਉੱਤੇ ਅਸੀਂ ਜਿਹੜਾ ਫੂਡ ਫੋਰ ਥੋਟ ਪ੍ਰੋਗਰਾਮ ਆਉਂਦਾ ਹੈ, ਇਹ ਬਿਲਕੁਲ ਵੱਖਰਾ ਪ੍ਰੋਗਰਾਮ ਹੈ, ਸਿਆਸਤ ਤੋਂ ਦੂਰ ਹੈ, ਹਰ ਕਰੰਟ ਨਿਊਜ਼ ਤੋਂ ਦੂਰ ਹੈ। ਇਹ ਤਾਂ ਜਨਰਲ ਜਿਹੜੀ ਲਾਈਫ ਦੇ ਕੁਝ ਐਕਸਪੀਰੀਅੰਸਿਸ ਨੇ ਜਿਹੜੇ ਮੇਰੇ ਆਪਣੇ ਨੇ, ਉਹ ਮੈਂ ਸ਼ੇਅਰ ਕਰਦਾ ਹਾਂ। ਔਰ ਦੂਸਰਾ ਨਾਲ ਸਾਡੇ ਮੇਨ ਜਿਹੜੇ ਹੋਸਟ ਨੇ ਰਮੋਨਾ ਸਿੰਘ ਹੈਗੇ ਨੇ, ਉਹ ਕਾਫੀ ਚੀਜ਼ਾਂ ਜੋ ਪੜ੍ਹ ਕੇ ਸ਼ੇਅਰ ਕਰਦੀਆਂ ਆਪਣੀਆਂ, ਕਾਫੀ ਸਾਰੀਆਂ ਚੀਜ਼ਾਂ ਉਹ ਵੀ ਸ਼ੇਅਰ ਕਰਦੇ ਨੇ। ਸੋ ਇਹ ਸਿਆਸਤ ਤੋਂ ਥੋੜ੍ਹਾ ਜਿਹਾ ਦੂਰ ਰੱਖਿਆ ਹੈ ਤਾਂ ਕਿ ਅਸੀਂ ਜਨਰਲ ਜਿਹੜੀ ਗੱਲਬਾਤ ਆ ਉਹ ਵੀ ਕਰੀਏ। ਸੋ ਇਹਦੇ ਵਿੱਚ ਜੋ ਕੋਈ ਵਿਦਵਾਨ ਕਹਿੰਦੇ ਨੇ, ਜੋ ਕੋਈ ਮਹਾਂਪੁਰਖ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਜਾਂ ਕੋਈ ਬਹੁਤ ਕੋਈ ਵਧੀਆ ਨੌਲੇਜਬਲ ਲੋਕ ਨੇ, ਕਿਉਂਕਿ ਜਦ ਪੜ੍ਹਦੇ ਹਾਂ ਰੋਜ਼ਾਨਾ ਤੇ ਖਬਰਾਂ ਤੋਂ ਇਲਾਵਾ ਕਈ ਚੀਜ਼ਾਂ ਐਸੀਆਂ ਪੜ੍ਹ ਲੈਂਦੇ ਹਾਂ। ਸੋ ਇਹ ਫੈਸਲਾ ਕੀਤਾ ਗਿਆ, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਾਂ ਕਿ ਮੇਰੇ ਵਾਈਫ ਵੱਲੋਂ ਵੀ ਕਈ ਵਾਰੀ ਇਨਕਰੇਜ ਕੀਤਾ ਗਿਆ ਕਿ ਜਿਹੜੀਆਂ ਚੀਜ਼ਾਂ ਤੁਸੀਂ ਪੜ੍ਹਦੇ ਹੋ ਤਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ। ਮੈਂ ਕਿਹਾ ਜੀ ਹਜੇ ਤਾਂ ਆਪਣੇ 'ਤੇ ਵੀ ਕੋਈ ਚੀਜ਼ ਲਾਗੂ ਨਹੀਂ ਹੋਈ, ਹਜੇ ਨੌ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਹਜੇ ਤਾਂ 1000 ਚੈਲੇਂਜਸ ਆਪਣੇ ਅੰਦਰ ਨੇ, ਅਤੇ ਕੱਲ ਤੱਕ 1000 ਸੀਗੇ, ਅੱਜ 999 ਹੋਏ ਨੇ, ਹਜੇ ਤਾਂ ਆਪਣੇ ਆਪ ਨੂੰ ਠੀਕ ਕਰ ਲਈ, ਅਗਲੇ 1000 ਸਾਲ ਤਾਂ ਆਪਣੇ ਆਪ ਨੂੰ ਠੀਕ ਕਰਨ ਲੱਗ ਜਾਣੇ, ਕਿਸੇ ਨੂੰ ਕੀ ਸਲਾਹ ਦਈਏ। ਅਤੇ ਉਹਨਾਂ ਦਾ ਗੱਲ ਵਧੀਆ ਲੱਗੀ, ਉਹ ਕਹਿੰਦੇ ਜਿਹੜੀ ਚੀਜ਼ ਪੜ੍ਹਦੇ ਹੋ ਤੁਸੀਂ ਦੂਸਰੇ ਨੂੰ ਸ਼ੇਅਰ ਕਰੋਗੇ, ਆਪਣੇ ਆਪ ਨੂੰ ਵੀ ਠੀਕ ਕਰੀ ਜਾਓ, ਆਪਣੇ ਆਪ ਨੂੰ ਵੀ ਇੰਪਰੂਵ ਕਰੋ, ਦੂਸਰਿਆਂ ਨੂੰ ਵੀ ਨਾਲ ਦੀ ਨਾਲ ਸ਼ੇਅਰ ਕਰੀ ਜਾਓ। ਸੋ ਇਸ ਉਹਦੇ ਚੱਲਦਿਆਂ ਬੜੀ ਦੇਰ ਤੋਂ ਓਨੈਸਟਲੀ ਮੈਂ ਬੜਾ ਰਿਲੈਕਟੈਂਟ ਸੀਗਾ ਐਸਾ ਕੋਈ ਸ਼ੋਅ ਕਰਨ ਲਈ, ਕੋਈ ਵੀ ਐਸਾ ਸ਼ੋਅ ਕਰਨ ਲਈ ਮੈਂ ਬਹੁਤ ਰਿਲੈਕਟੈਂਟ ਸੀਗਾ। ਅਤੇ ਫਿਰ ਮੈਂ ਇਹੀ ਸੋਚਿਆ ਕਿ ਜਦੋਂ ਮੈਂ ਆਸ ਪਾਸ ਗੱਲ ਕਰਦਾ ਜਿਹੜੇ ਮੇਰੇ ਆਫਿਸ ਦੇ ਵਿੱਚ ਕਲੀਗਸ ਨੇ ਜਾਂ ਮੇਰੇ ਫਰੈਂਡਸ ਨੇ ਜਾਂ ਮੇਰੇ ਈਵਨ ਰਿਲੇਟਿਵਸ ਨੇ, ਤਾਂ ਉਹ ਗੱਲ ਨੂੰ ਇਹ ਬੜੀ ਪਸੰਦ ਕਰਦੇ ਆ, ਤਾਂ ਉਹ ਕਹਿੰਦੇ ਜੀ ਵਧੀਆ ਸ਼ੇਅਰ ਕਰਦਿਆ ਕਰੋ। ਫਿਰ ਮੈਂ ਵੀ ਇਹੀ ਸੋਚਿਆ ਕਿ ਠੀਕ ਹੈ, ਇਹਦੇ ਨਾਲ ਫਿਰ ਅਸੀਂ ਇੱਕ ਸ਼ੋਅ ਕ੍ਰੀਏਟ ਕਰਦੇ ਹਾਂ ਜਿਹੜਾ ਅਸੀਂ ਫੂਡ ਫੋਰ ਥਾਟ, ਇਹ ਸ਼ੋਅ ਜਿਹੜਾ ਬੇਸਿਕਲੀ ਇਹ ਕ੍ਰੀਏਟ ਸੋ ਇਹਨੂੰ ਰਮੋਨਾ ਸਿੰਘ ਜੀ ਲੀਡ ਕਰਦੇ ਨੇ, ਨਾਲ ਮੈਂ ਉਹਨਾਂ ਦੇ ਹਾਜ਼ਰ ਹੁੰਦਾ ਇਸ ਸ਼ੋਅ ਦੇ ਵਿੱਚ। ਸੰਡੇ ਸਵੇਰੇ 10 ਵਜੇ, ਦੁਪਹਿਰ ਨੂੰ 4 ਵਜੇ ਔਰ ਰਾਤ ਨੂੰ 10 ਵਜੇ ਸ਼ੋਅ ਜਿਹੜਾ ਫਿਰ ਰਿਪੀਟ ਹੁੰਦਾ। ਸੋ ਤੁਸੀਂ, ਤੁਹਾਡੇ ਵੱਲੋਂ ਸਾਰਿਆਂ ਨੂੰ ਬੜੀ ਵਧੀਆ ਫੀਡਬੈਕ ਮਿਲ ਰਹੀ ਹੈ, ਇਹਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ। ਦੂਸਰਾ ਜਿਹੜੀ ਉਹਦੇ 'ਚ ਮੈਂ ਗੱਲ ਕਰ ਰਿਹਾ ਸੀ 10 ਇੰਡੈਕਸਿਸ ਦੀ, ਉਹ ਜ਼ੀਰੋ ਕਰਨ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ, ਪਰ ਜ਼ੀਰੋ ਦੁਨੀਆ ਦੇ ਵਿੱਚ ਰਹਿੰਦਿਆਂ ਕੋਈ ਨਹੀਂ ਕਰ ਸਕਦਾ, ਉਹ ਮੁਸ਼ਕਿਲ ਹੈ। ਔਰ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ, ਚਾਹੇ ਸਾਡੀ ਉਹ ਫਿਰ ਈਗੋ ਹੈ, ਚਾਹੇ ਸਾਡਾ ਗੁੱਸਾ ਐਂਗਰ ਹੈ, ਚਾਹੇ ਸਾਡੀ ਲਸਟ ਹੈ, ਕਾਮ ਕ੍ਰੋਧ ਹੈ, ਮੋਹ ਹੈ ਆਪਣਾ, ਸਾਨੂੰ ਕਿਤੇ ਨਾ ਕਿਤੇ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਡਿਟੈਚ ਹੋ ਜਾਂਦੇ ਹਾਂ, ਨਹੀਂ ਹੋ ਸਕਦੇ ਅਸੀਂ ਡਿਟੈਚ। ਉਹਦੇ ਵਿੱਚ ਜੈਲਸੀ ਫੈਕਟਰ ਵੀ ਕਿਤੇ ਨਾ ਕਿਤੇ ਹੈਗਾ, ਅਸੀਂ ਕਹੀਏ 100% ਜ਼ੀਰੋ ਕਰ ਲਿਆ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ। ਸੋ ਇਹ ਜਿਹੜੇ ਇੰਡੈਕਸਿਸ ਨੇ, ਵੀ ਦੂਸਰੇ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ, ਇਹਨਾਂ ਇੰਡੈਕਸਿਸ ਦੇ ਉੱਤੇ ਮੈਂ ਆਪਣੇ ਜ਼ਾਤੀ ਤੌਰ 'ਤੇ ਐਕਸਪੀਰੀਅੰਸ ਸ਼ੇਅਰ ਕੀਤਾ ਸੀ ਵੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਅਸੀਂ ਕਹਿ ਦਈਏ ਵੀ ਜ਼ੀਰੋ ਹੋ ਜਾਏਗਾ, ਜ਼ੀਰੋ 'ਤੇ ਮਤਲਬ ਜਿਹਨੇ ਜ਼ੀਰੋ ਕਰ ਲਿਆ ਉਹ ਰੱਬ ਬਣ ਗਿਆ, ਜਿਹਨੇ ਜ਼ੀਰੋ ਕਰ ਲਿਆ ਉਹ ਤਾਂ ਫਿਰ ਰੱਬ ਹੀ ਬਣ ਗਿਆ। ਔਰ ਉਹਦਾ ਇਹ ਆ ਵੀ ਰੋਜ਼ ਕੁਛ ਨਾ ਕੁਛ ਆਪਣੇ ਉੱਤੇ ਜਿਹੜਾ ਵਰਕ ਹੈ ਉਹ ਜ਼ਰੂਰ ਅਸੀਂ ਕਰਦੇ ਰਹੀਏ। ਦੈਟਸ ਵਟ ਆਈ ਟਰਾਈ ਟੂ ਡੂ। ਫਿਰ ਇਹਦੇ ਵਿੱਚ ਅਸੀਂ ਕਰੀਅਰ ਕਿਸ ਤਰ੍ਹਾਂ, ਬਹੁਤ ਸਾਰੇ ਦੇਖੋ ਅੱਜ ਬਹੁਤ ਸਾਰੇ ਲੋਕ ਗੱਲ ਕਰਦੇ ਨੇ ਵੀ ਅੱਜ ਯੰਗ ਬੱਚੇ ਜੀ ਕਰੀਅਰ ਕਿੱਦਾਂ ਚੂਜ਼ ਕਰਨ, ਅਸੀਂ ਜਨਰਲ ਚੀਜ਼ਾਂ ਦੱਸਦੇ ਹਾਂ ਵੀ ਕਰੀਅਰ ਜਿਸ ਤਰ੍ਹਾਂ ਲਿਟਮਸ ਟੈਸਟ ਆ, ਮੈਂ ਆਪਣੇ ਕੁਛ ਲਿਟਮਸ ਟੈਸਟ ਵੀ ਤਿਆਰ ਕੀਤੇ ਆਪਣੀ ਲਾਈਫ 'ਤੇ ਅਪਣਾਏ ਔਰ ਤਿਆਰ ਕੀਤੇ, ਜਿਸ ਤਰ੍ਹਾਂ ਕਰੀਅਰ ਚੂਜ਼ ਕਰਨ ਲਈ ਵਾਈ ਜੇ ਲਿਟਮਸ ਟੈਸਟ ਵੀ, ਯੂਟਿਊਬ ਜਿਸ ਸਵਾਲ ਨੂੰ ਮੈਂ ਛੋਟਾ ਕਰ ਦਿੱਤਾ, ਵਾਈ ਜੇ ਲਿਟਮਸ ਟੈਸਟ ਕੀ ਹੈ ਕਰੀਅਰ ਚੂਜ਼ ਕਰਨ ਲਈ। ਜਦੋਂ ਮੈਂ ਛੋਟਾ ਸੀਗਾ ਤੇ ਮੈਂ ਕ੍ਰਿਕਟ ਬੜੀ ਵਧੀਆ ਖੇਲਦਾ ਸੀਗਾ, ਠੀਕ ਹੈ, ਸੋ ਕੀ ਮੈਂ ਕ੍ਰਿਕਟ ਨੂੰ ਕਿਉਂ ਨਹੀਂ ਐਜ਼ ਅ ਕਰੀਅਰ ਚੂਜ਼ ਕੀਤਾ, ਮੇਰੇ ਫਰੈਂਡ ਨੇ ਕਿਹਾ ਕਿ ਮੈਂ ਐਜ਼ ਅ ਕਰੀਅਰ ਲਵਾਂਗਾ। ਪਹਿਲੀ ਚੀਜ਼ ਇਹ ਹੈ ਕਿ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਰੀਅਰ ਚੂਜ਼ ਕਰਨਾ ਵੀ, ਕਿਉਂਕਿ 90% ਟਾਈਮ ਤੁਸੀਂ ਆਪਣੇ ਸਪਾਊਸ ਨਾਲ ਔਰ ਆਪਣੇ ਕਰੀਅਰ ਦੇ ਨਾਲ ਬਿਤਾਉਣਾ। ਸੋ ਉਹਦੇ 'ਚ ਮੈਂ ਇਹ ਦੱਸਿਆ ਵੀ ਜਿਹੜੇ ਯੰਗ ਬੱਚੇ ਕੋਈ ਦੇਖਦੇ ਨੇ, ਔਰ ਮੈਂ ਇਹ ਜ਼ਰੂਰ ਕਹਾਂਗਾ ਕਿਉਂਕਿ ਇੰਗਲਿਸ਼ 'ਚ ਆ ਪ੍ਰੋਗਰਾਮ, ਸਾਰਾ ਇੰਗਲਿਸ਼ 'ਚ ਹੈ, ਸੋ ਜਿਹੜੇ ਕੋਈ ਸਾਡੇ ਯੰਗ ਬੱਚੇ ਨੇ ਉਹ ਵੀ ਜੇ ਦੇਖਣਾ ਚਾਹਣ ਤਾਂ ਦੇਖ ਸਕਦੇ ਨੇ। ਔਰ ਮੈਨੂੰ ਯੰਗ ਬੱਚਿਆਂ ਦੀ ਬਹੁਤ ਵਧੀਆ ਫੀਡਬੈਕ ਆਈ ਆ, ਸਾਡੇ ਆਫਿਸ ਦੇ ਵਿੱਚ ਵੀ ਬਹੁਤ ਸਾਰੇ ਯੰਗ ਬੱਚੇ ਕੰਮ ਕਰਦੇ ਨੇ, ਸੋ ਉਹਨਾਂ ਵੱਲੋਂ ਵੀ ਵਧੀਆ ਫੀਡਬੈਕ ਆਈ ਹੈ, ਬਾਹਰੋਂ ਵੀ ਆਈ ਹੈ। ਸਾਰਾ ਪ੍ਰੋਗਰਾਮ ਕਿਉਂਕਿ ਇੰਗਲਿਸ਼ ਦੇ ਵਿੱਚ ਹੈ, ਅਸੀਂ ਇਸ ਲਈ ਇੰਗਲਿਸ਼ 'ਚ ਰੱਖਿਆ ਹੈ ਤਾਂ ਕਿ ਬਹੁਤ ਸਾਰੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆਡੀਅੰਸ ਆ ਉਹ ਸਾਡੇ ਨਾਲ ਜੁੜ ਸਕੇ। ਇਹਦੇ 'ਚ ਹੁਣ ਜਿਹੜਾ ਕਰੀਅਰ ਦੀ ਗੱਲ ਹੈ, ਇਹ ਬੜਾ ਇੰਪੋਰਟੈਂਟ ਹੁੰਦਾ ਵੀ ਤੁਸੀਂ ਕਰੀਅਰ ਆਪਣਾ ਕਿੱਦਾਂ ਚੂਜ਼ ਕਰਨਾ। ਪਹਿਲੀ ਚੀਜ਼ ਤਾਂ ਹੈ ਕਿ ਉਹ ਚੀਜ਼ ਦੇਖੋ ਜਿਹੜੀ ਤੁਸੀਂ ਬਹੁਤ ਪਸੰਦ ਕਰਦੇ ਹੋ, ਕਿਉਂਕਿ ਜੇ ਤੁਸੀਂ ਕਿਸੇ ਚੀਜ਼ ਬਾਰੇ ਪੈਸ਼ਨੇਟ ਹੋ, ਤੁਸੀਂ ਉਹਨੂੰ ਪਸੰਦ ਕਰਦੇ ਹੋ, ਤੁਸੀਂ ਉਹਦੇ ਵਿੱਚ ਐਕਸੈਲ ਕਰੋਗੇ, ਉਹ ਤੁਹਾਨੂੰ ਕਦੇ ਬਰਡਨ ਨਹੀਂ ਲੱਗੇਗਾ। ਸੋ ਪਹਿਲਾ ਟਿਕ ਮਾਰਕ ਤੇ ਇਹ ਹੋਣਾ ਚਾਹੀਦਾ, ਲਿਟਮਸ ਟੈਸਟ ਜਿਹੜਾ ਮੈਂ ਬਣਾਇਆ, ਵਾਈ ਜੇ ਲਿਟਮਸ ਟੈਸਟ। ਵਾਈ ਜੇ ਲਿਟਮਸ ਟੈਸਟ ਮਤਲਬ ਤੁਸੀਂ ਆਪਣੇ ਆਪ ਟੈਸਟ ਕਰਨੇ ਆ, ਜਿੰਨੇ ਵੀ ਵਾਈ ਜੇ ਲਿਟਮਸ ਟੈਸਟ ਨੇ, ਔਰ ਨਤੀਜਾ ਤੁਹਾਡੇ ਕੋਲ ਆ ਜਾਣਾ, ਇਹ ਤੁਹਾਨੂੰ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਸੋ ਪਹਿਲਾ ਟਿਕ ਹੈ ਵੀ ਜੇ ਤੁਸੀਂ ਸਮਝਦੇ ਹੋ ਵੀ ਮੈਂ ਇਸ ਪ੍ਰੋਫੈਸ਼ਨ ਨੂੰ ਬਹੁਤ ਪਸੰਦ ਕਰਦਾ, ਬੜਾ ਪੈਸ਼ਨੇਟ ਹਾਂ, ਮੈਂ ਕ੍ਰਿਕਟ ਖੇਲਣ ਵਾਲੇ ਬੜਾ ਪੈਸ਼ਨੇਟ ਹਾਂ, ਮੈਂ ਗਾਣਾ ਗਾਉਣ ਬਾਰੇ ਬੜਾ ਪੈਸ਼ਨੇਟ ਹਾਂ, ਮੈਨੂੰ ਗਾਣਾ ਗਾਉਣ 'ਚ ਬੜਾ ਮਜ਼ਾ ਆਉਂਦਾ, ਜਾਂ ਮੈਨੂੰ ਪੇਂਟਿੰਗ ਕਰਨ 'ਚ ਬੜਾ ਮਜ਼ਾ ਆਉਂਦਾ, ਮੈਂ ਜੀ ਡਾਕਟਰੀ ਫੀਲਡ 'ਚ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਮੈਨੂੰ ਸਾਇੰਸ, ਮੈਡੀਸਿਨ ਜਾਂ ਲੋਕਾਂ ਦੀ ਜਿਹੜੀ ਇਲਾਜ ਕਰਨਾ ਬੜਾ ਅਟਰੈਕਟ ਕਰਦਾ ਹੈ। ਜਿਹੜੀ ਆਪਣਾ ਪੈਸ਼ਨ ਲੱਭੋ, ਪਹਿਲੀ ਚੀਜ਼ ਉਹ ਹੈ, ਨੰਬਰ 1। ਸੈਕਿੰਡ ਵੈਰੀ ਇੰਪੋਰਟੈਂਟ ਪੁਆਇੰਟ, ਸੈਕਿੰਡ ਉਹਦੀ ਡਿਮਾਂਡ ਵੀ ਹੈ ਕਿ ਨਹੀਂ ਹੈ, ਠੀਕ ਹੈ, ਤੁਸੀਂ ਉਹ ਤੁਸੀਂ ਤਾਂ ਬਹੁਤ ਚੰਗਾ, ਉਹ ਤੁਹਾਨੂੰ ਪਸੰਦ ਹੈ ਬਹੁਤ ਜ਼ਿਆਦਾ। ਯੁਧਵੀਰ ਜਸਵਾਲ ਨੂੰ ਕ੍ਰਿਕਟ ਬੜਾ ਪਸੰਦ ਸੀਗਾ, ਪਰ ਮੈਂ ਕਿਹਾ ਨਹੀਂ ਯਾਰ 11 ਤਾਂ ਅੱਜ ਉਸ ਸਮੇਂ IPL ਨਹੀਂ ਹੋਇਆ ਕਰਦਾ ਸੀਗਾ ਜਦੋਂ ਮੈਂ ਕ੍ਰਿਕਟ ਖੇਲਦਾ ਸੀਗਾ, ਮੈਂ ਕਿਹਾ 11 ਤਾਂ ਬੰਦੇ ਆ ਤਾਂ ਉਹਦੀ ਡਿਮਾਂਡ ਇੰਨੀ ਨਹੀਂ ਹੈ, 11 ਬੰਦਿਆਂ 'ਚ ਸ਼ਾਇਦ ਸਿਲੈਕਟ ਹੋਵਾਂ ਨਹੀਂ ਹੋਵਾਂ, ਜੇ ਮੈਂ ਨਹੀਂ ਹੋਇਆ ਇੰਡੀਅਨ ਨੈਸ਼ਨਲ ਕ੍ਰਿਕਟ ਟੀਮ ਤਾਂ ਫਿਰ ਮੇਰਾ ਕਰੀਅਰ ਨਹੀਂ ਬਣ ਸਕੇਗਾ, ਇਸ ਲਈ ਮੇਰੇ ਲਈ ਉਹ ਦੂਸਰਾ ਟਿਕ ਨਹੀਂ ਸੀਗਾ। ਜੇ ਤੁਸੀਂ ਸਮਝਦੇ ਹੋ ਇਹਦੀ ਡਿਮਾਂਡ ਵੀ ਬਹੁਤ ਹੈ, ਠੀਕ ਹੈ ਜੀ, ਇਹਦੀ ਡਿਮਾਂਡ ਵੀ ਬਹੁਤ ਹੈ। ਤੀਸਰਾ ਇੱਕ ਹੋਰ ਫੈਕਟਰ ਤੁਸੀਂ ਉਹ ਵੀ ਟਿਕ ਕਰਨਾ ਹੈ, ਆਰ ਯੂ ਓਕੇ ਵਰਕਿੰਗ ਇਨ ਦਿਸ ਫੀਲਡ ਫੋਰ ਦਾ ਰੈਸਟ ਆਫ ਯੂਰ ਲਾਈਫ। ਇਹ ਵੀ ਬੜਾ ਇੰਪੋਰਟੈਂਟ ਫੈਕਟਰ ਆ, ਤੁਸੀਂ ਇੱਕ ਚੀਜ਼ ਨੂੰ ਨਾ ਪਸੰਦ ਕਰਦੇ ਹੋ, ਉਹਦੀ ਡਿਮਾਂਡ ਵੀ ਬੜੀ ਆ, ਪੈਸੇ ਬਣਨਗੇ, ਸਾਰਾ ਕੁਝ ਬਣੇਗਾ, ਤੁਹਾਡਾ ਕਰੀਅਰ ਤਾਂ ਉਹੀ ਚਾਹੀਦਾ ਨਾ, ਪੈਸੇ ਵੀ ਤਾਂ ਬਣਾਉਣੇ ਨੇ, ਇਵੈਂਚੁਅਲੀ ਰੋਜ਼ੀ ਰੋਟੀ ਵੀ ਕਮਾਉਣੀ। ਤੀਸਰਾ ਇੱਕ ਫੈਕਟਰ ਹੋਰ ਟਿਕ ਕਰ ਲਓ, ਆਰ ਯੂ ਓਕੇ ਕਿ ਮੈਂ ਸਾਰੀ ਜ਼ਿੰਦਗੀ ਇੰਨਾ ਬਿਤਾ ਸਕਦਾ। ਉਹ ਆ ਕੇ ਮੇਰੇ ਮੀਡੀਆ 'ਚ ਤਿੰਨੋਂ ਚੀਜ਼ਾਂ ਟਿਕ ਹੋ ਗਈਆਂ, ਆਈ ਐਮ ਵੈਰੀ ਗੁੱਡ ਐਟ ਇਟ ਐਂਡ ਆਈ ਐਮ ਪੈਸ਼ਨੇਟ ਅਬਾਊਟ ਮੀਡੀਆ। ਮੈਂ ਇਹਦੇ 'ਚ ਮੈਨੂੰ ਲੱਗਦਾ ਕਿ ਮੈਂ ਕਾਫੀ ਵਧੀਆ ਹੈ, ਮੈਂ ਪੈਸ਼ਨੇਟ ਹਾਂ, ਮੈਂ ਬਹੁਤ ਵਧੀਆ ਕੰਮ ਕਰ ਸਕਦਾ, ਮੀਡੀਆ 'ਚ ਮੇਰਾ ਪਹਿਲਾ ਟਿਕ ਹੋ ਗਿਆ। ਦੂਸਰਾ ਕੀ, ਇਹਦੀ ਡਿਮਾਂਡ ਆ, ਮੈਨੂੰ ਲੱਗਾ ਕਿ ਯੈਸ ਇਹਦੀ ਡਿਮਾਂਡ ਆ ਮੀਡੀਆ ਦੇ ਵਿੱਚ, ਅੱਜ ਵੀ ਲੋਕਾਂ ਨੂੰ ਜੇ ਵਧੀਆ ਕੰਟੈਂਟ ਦਿੱਤਾ ਜਾਏ, ਗੁੱਡ ਨਿਊਜ਼ ਵਿਲ ਨੈਵਰ ਗੋ ਆਊਟ ਆਫ ਫੈਸ਼ਨ, ਗੁੱਡ ਨਿਊਜ਼ ਵਿਲ ਨੈਵਰ ਗੋ ਆਊਟ ਆਫ ਫੈਸ਼ਨ, ਇਹਦੀ ਡਿਮਾਂਡ ਹੈ। ਤੀਸਰਾ ਕੀ, ਮੈਂ ਸਾਰੀ ਉਮਰ ਮੀਡੀਆ ਦਾ ਕੰਮ ਕਰ ਸਕਦਾ, ਹਾਂਜੀ ਮੈਂ ਟਿਕ ਲਾ ਲਿਆ। ਸੋ ਇਸ ਤਰ੍ਹਾਂ ਤੁਹਾਨੂੰ ਕਲੈਰਿਟੀ ਹੋ ਸਕਦੀ ਹੈ, ਕਿਉਂਕਿ ਕਲੈਰਿਟੀ ਆਫ ਥਾਟ ਹਰ ਫੈਮਿਲੀਜ਼ ਦੇ ਨਾਲ ਤੁਸੀਂ ਇਹਨੂੰ ਦੇਖ ਸਕਦੇ ਹੈਗੇ ਹੋ, ਬੱਚਿਆਂ ਦੇ ਨਾਲ ਦੇਖ ਸਕਦੇ ਹੋ, ਔਰ ਇਟ ਬੇਸਿਕਲੀ ਕੀ ਹੈ, ਇਟ ਵਿਲ ਟ੍ਰਿਗਰ ਅ ਥੋਟ ਪ੍ਰੋਸੈਸ, ਜਿੱਦਾਂ ਤੁਹਾਡੇ ਮਨ 'ਚ ਵੀ ਥੋਟ ਪ੍ਰੋਸੈਸ ਟ੍ਰਿਗਰ ਹੋਇਆ ਚਾਹਲ ਸਾਹਿਬ, ਇਟ ਵਿਲ ਟ੍ਰਿਗਰ ਅ ਥੋਟ ਪ੍ਰੋਸੈਸ, ਫੂਡ ਫੋਰ ਥੋਟ, ਤਾਂ ਹੀ ਉੱਥੋਂ ਉਹਦਾ ਨਾਮ ਹੈ। ਸੋ ਥੈਂਕ ਯੂ, ਕੋਈ ਹੋਰ ਹੋਰ ਤੁਹਾਡਾ ਕੋਈ ਕੁਐਸਚਨ ਜ਼ਰੂਰ ਪੁੱਛੋ, ਨਹੀਂ ਤਾਂ ਫਿਰ ਅੱਗੇ।
ਸਰ ਮੈਂ ਜਿੱਦਾਂ ਇੱਕ ਸ਼ਬਦ ਅਵੇਅਰਨੈਸ, ਇੱਕ ਸ਼ਬਦ ਅਵੇਕਨਿੰਗ, ਇਹਦੇ ਬਾਰੇ ਤੁਹਾਡੇ ਕੀ ਮਤਲਬ, ਇਹਨਾਂ ਦੇ ਵਿੱਚ ਕੋਈ ਡਿਫਰੈਂਸ ਹੈ ਜਾਂ?
ਬਹੁਤ ਬਹੁਤ ਬੜਾ ਡਿਫਰੈਂਸ ਹੈ ਜੀ। ਜਿਹੜੇ ਅਵੇਅਰਨੈਸ ਹੈ ਉਹ ਤੇ ਅਸੀਂ ਜਨਰਲ ਟਰਮਸ ਕਹਿ ਦਿੰਦੇ ਹਾਂ ਨਾ, ਵੀ ਸਾਨੂੰ ਹੌਲੀ ਹੌਲੀ ਜਿਹੜੀ ਅਵੇਅਰਨੈਸ ਆਉਂਦੀ ਹੈ ਕਿਸੇ ਵੀ ਚੀਜ਼ ਦੀ। ਸੋ ਅਵੇਅਰਨੈਸ ਅਸੀਂ, ਮੈਂ ਸਮਝਦਾ ਕਿ ਅਸੀਂ ਹਜੇ ਅਵੇਅਰਨੈਸ ਦੀ ਸਟੇਜ ਤੇ ਹਾਂ। ਅਵੇਕਨਿੰਗ ਦੀ ਸਟੇਜ ਤਾਂ ਹੋ ਗਈ ਵੀ ਜਦੋਂ ਤੁਹਾਨੂੰ ਮਤਲਬ ਕਿ ਉਹ ਬਲਬ ਜਿਹੜਾ ਜਲ ਗਿਆ, ਜਦੋਂ ਫਿਰ ਸਾਰਾ ਕੁਝ ਤੁਹਾਨੂੰ ਚਾਨਣ ਹੋ ਗਿਆ। ਸੋ ਪਹਿਲੀ ਸਟੇਜ ਅਵੇਅਰਨੈਸ ਹੈ, ਔਰ ਅਵੇਅਰਨੈਸ ਤੋਂ ਵੀ ਪਹਿਲੀ ਇੱਕ ਸਟੇਜ ਹੈ ਜੋ ਮੈਂ ਆਪਣੀ ਸਟੇਜ ਗਿਣਦਾ। ਕੋਈ ਬੰਦਾ ਮੈਨੂੰ ਪੁੱਛਦਾ ਜੀ ਤੁਹਾਡੀ ਕੀ ਸਟੇਜ ਹੈ, ਜਾਂ ਕਈ ਵਾਰ ਸਾਡੇ ਆਪਣੇ ਘਰ 'ਚ ਵੀ ਡਿਸਕਸ਼ਨ ਹੁੰਦੀ ਹੈ, ਜਾਂ ਬਾਹਰ ਵੀ ਫਰੈਂਡਸ 'ਚ ਵੀ ਡਿਸਕਸ਼ਨ ਹੁੰਦੀ ਹੈ। ਪਰ ਈਵਨ ਬਿਫੋਰ ਅਵੇਅਰਨੈਸ ਇੱਕ ਸਟੇਜ ਆਏਗੀ, ਉਸ ਤੋਂ ਉੱਪਰ ਵੇਖਣੀ ਆਏਗੀ। ਲੇਕਿਨ ਪਹਿਲੀ ਸਟੇਜ 'ਤੇ ਮੈਂ ਕਿਹਾ ਜੀ, ਮੇਰੇ ਵਰਗਾ ਬੰਦਾ ਤਾਂ ਉਸ ਸਟੇਜ 'ਤੇ ਸੀਗਾ ਕਿ ਸੂਰਜ ਇੱਕ ਤਰਫ ਹੈ, ਸਨ ਇਜ਼ ਰਾਈਜ਼ਿੰਗ ਫਰੋਮ ਦਾ ਈਸਟ, ਅਤੇ ਮੈਂ ਵੈਸਟ ਵੱਲ ਮੂੰਹ ਕਰਕੇ ਖੜਾ। ਉਹ ਇਸ ਕਰਕੇ ਮੈਂ ਆਪਣੀ ਸਟੇਜ ਇਹ ਦੱਸਦਾ ਰਿਹਾ ਕਿ ਜਿਹੜੇ ਬੰਦੇ ਨੂੰ ਆਪਣੇ ਪੈਸ਼ਨ ਠੀਕ ਹੈ, ਆਪਣੇ ਕੰਮ ਨਾਲ ਪਿਆਰ ਹੈ, ਕੰਮ ਹੀ ਤੁਹਾਡਾ ਧਰਮ ਹੈ, ਤੇ ਮੈਂ ਤੇ ਕੰਮ ਦੇ ਵਿੱਚ ਹੀ ਇੰਨਾ ਰੁੱਝਿਆ ਰਿਹਾ ਕਿ ਮੈਂ ਇਸ ਪਾਸੇ ਸੋਚਿਆ ਹੀ ਨਹੀਂ ਕਿ ਮੈਂ ਸੈਲਫ ਇੰਪਰੂਵਮੈਂਟ ਵੀ ਕਰਨੀ ਆ, ਜਾਂ ਮੈਂ ਇਸ ਧਰਤੀ ਤੇ ਆਇਆ, ਮੇਰਾ ਪਰਪਸ ਕੀ ਇਸ ਧਰਤੀ ਤੇ ਆਉਣ ਦਾ, ਜਾਂ ਆਪਣੇ ਕੰਮ ਦੇ ਜ਼ਰੀਏ, ਆਪਣੀ ਲਾਈਫ ਦੇ ਜ਼ਰੀਏ ਮੈਂ ਦੂਸਰੇ ਦੀ ਕੋਈ ਮਦਦ ਵੀ ਕਰ ਸਕਦਾ। ਸੋ ਅਵੇਅਰਨੈਸ ਦਾ ਇਹ ਪਹਿਲਾ ਕਦਮ ਹੈ ਕਿ ਜਿਹੜਾ ਚਿਹਰਾ, ਜਿਹੜਾ ਆਪਣਾ ਦਿਸ਼ਾ ਹੈਗੀ, ਉਹਨੂੰ ਮੈਂ ਚੇਂਜ ਕੀਤਾ ਕਿ ਭਾਈ ਸੂਰਜ ਤਾਂ ਈਸਟ ਤੋਂ ਉੱਗ ਰਿਹਾ, ਤਾਂ ਤੁਸੀਂ ਮੂੰਹ ਕਰਕੇ ਬੈਠੇ ਉੱਧਰ, ਤਾਂ ਰੌਸ਼ਨੀ ਕਿੱਦਾਂ ਪਏਗੀ ਤੁਹਾਡੇ ਚਿਹਰੇ ਤੇ। ਸੋ ਪਹਿਲੀ ਅਵੇਅਰਨੈਸ ਦੀ ਪਹਿਲੀ ਕੜੀ ਹੈ ਕਿ ਮੈਂ ਸਿਰਫ ਮੂੰਹ ਇੱਧਰ ਨੂੰ ਕੀਤਾ ਕਿ ਮੈਂ ਹੁਣ ਈਸਟ ਵੱਲ ਦੇਖਣ ਲੱਗ ਪਿਆ, ਮੈਨੂੰ ਸੂਰਜ ਨਜ਼ਰ ਆਉਣਾ ਸ਼ੁਰੂ ਹੋਇਆ। ਸੋ ਪਹਿਲੀ ਚੀਜ਼ ਤਾਂ ਹੈ ਕਿ ਇਹ ਅਵੇਅਰਨੈਸ ਦੀ ਪਹਿਲੀ ਕੜੀ ਹੈ ਕਿ ਅਸੀਂ ਇਹ ਸੋਚੀਏ ਕਿ ਭਾਈ ਸਾਹਿਬ, ਅਸੀਂ ਇਸ ਧਰਤੀ ਤੇ ਆਏ ਹਾਂ, ਸਾਡੀ 35 ਸਾਲ, 40 ਸਾਲ, 50 ਸਾਲ, 60 ਸਾਲ ਉਮਰ ਹੋ ਗਈ ਹੈ, ਆਪਣੇ ਲਈ ਤਾਂ ਦਾਲ ਫੁਲਕੇ ਦਾ ਇੰਤਜ਼ਾਮ ਹੋ ਗਿਆ, ਇਸ ਧਰਤੀ ਤੋਂ ਕੀ ਦਾਲ ਫੁਲਕੇ ਦਾ ਇੰਤਜ਼ਾਮ ਕਰਕੇ ਰਿਟਾਇਰਮੈਂਟ ਪਲੈਨਿੰਗ ਕਰਕੇ ਚਲੇ ਜਾਵਾਂਗੇ, ਜਾਂ ਦੁੱਖ ਤੇ ਕੋਈ ਵੀ ਨਹੀਂ ਦੂਰ ਕਰ ਸਕਿਆ, ਬੜੇ ਬੜੇ ਮਹਾਂਪੁਰਖ ਆਏ ਔਰ ਚਲੇ ਗਏ, ਇਸ ਦੁਨੀਆਂ ਦੇ ਵਿੱਚ ਕਹੋ ਜੀ ਜ਼ੀਰੋ ਆਊਟ ਕਰ ਦਿਆਂਗੇ, ਦੁੱਖ ਨਹੀਂ ਹੋ ਸਕਦੇ। ਔਰ ਦੂਸਰਾ, ਦੁਨੀਆਂ ਦੇ ਵਿੱਚ ਜੇ ਕੋਈ ਤੁਹਾਡੀ ਮਾਫੀ ਦਾ ਸਭ ਤੋਂ ਵੱਡਾ ਹੱਕਦਾਰ ਹੈ, ਤੁਹਾਡੀ ਮਾਫੀ ਦਾ ਸਭ ਤੋਂ ਵੱਡਾ ਹੱਕਦਾਰ ਹੈ, ਤੇ ਉਹ ਤੁਸੀਂ ਖੁਦ ਹੋ। ਸੋ ਦੂਸਰਾ, ਮੈਂ ਆਪਣੇ ਆਪ ਨੂੰ ਮਾਫ ਕੀਤਾ ਕਿ ਭਾਈ ਤੇਰੇ ਅੰਦਰ 1000 ਚੀਜ਼ਾਂ ਗਲਤ ਨੇ ਯੁਧਵੀਰ, ਹੁਣ 1000 ਤੋਂ 999, ਫਿਰ 998, ਹੌਲੀ ਹੌਲੀ ਇਹਨੂੰ ਠੀਕ ਕਰਦਾ ਚਲਾ ਜਾ, ਠੀਕ ਹੈ। ਔਰ ਤੀਸਰਾ ਇਹ ਹੈ ਕਿ ਜਿਹੜਾ ਵੀ ਟਾਈਮ ਬਚਿਆ ਇਸ ਧਰਤੀ ਤੇ, ਜੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆ ਸਕਦੇ ਹੋ। ਸੋ ਇਹ ਬੇਸਿਕਲੀ ਅਵੇਅਰਨੈਸ ਦੀ ਬੇਸਿਕ ਸਟੇਜ ਹੈ, ਬਿਲਕੁਲ ਬੇਸਿਕ ਜੀ। ਹੌਲੀ ਹੌਲੀ ਅਵੇਅਰਨੈਸ ਵਧੇਗੀ, ਉਹ ਵਿਵੇਕ ਜਿਹਨੂੰ ਕਹਿੰਦੇ ਆ, ਔਰ ਉਸ ਤੋਂ ਬਾਅਦ ਫਿਰ ਅਵੇਕਨਿੰਗ, ਤਾਂ ਫਿਰ ਸਟੇਜ ਹੀ ਬੜੀ ਵੱਖਰੀ। ਜਿੱਦਣ ਅਵੇਕਨਿੰਗ ਹੋਈ, ਉਦਣ ਤਾਂ ਫਿਰ ਤੁਸੀਂ ਇੱਕ ਡਿਫਰੈਂਟ ਜ਼ੋਨ 'ਚ ਚਲੇ ਜਾਂਦੇ ਹੋ, ਫਿਰ ਤਾਂ ਉਹ ਦੂਰ ਕਰੋੜਾਂ ਬੰਦੇ ਘੁੰਮ ਰਹੇ ਨੇ, ਤੁਸੀਂ ਅਲੱਗ ਨਜ਼ਰ ਆ ਰਹੇ ਹੋ, ਤੁਹਾਡੇ ਚਿਹਰੇ 'ਤੇ ਉਹ ਕਾਮ, ਉਹ ਪੀਸ, ਤੁਹਾਡੀ ਸੋਚ, ਉਹ ਥੋਟ ਪ੍ਰੋਸੈਸ, ਸਭ ਕੁਝ ਅਲੱਗ ਹੀ ਬਿਲਕੁਲ ਨਜ਼ਰ ਆ ਰਿਹਾ ਉਹ। ਔਰ ਉਹ ਹੁੰਦਾ ਕਿਹਦੇ ਨਾਲ? ਐਜ਼ ਇਨ ਐਨੀ ਅਦਰ ਫੀਲਡ, ਚਾਹੇ ਉਹ ਕ੍ਰਿਕਟ ਖੇਡਦੇ ਹੋ, ਚਾਹੇ ਤੁਸੀਂ ਕੁਸ਼ਤੀ ਕਰਦੇ ਹੋ, ਚਾਹੇ ਤੁਸੀਂ ਗਾਣਾ ਗਾਉਂਦੇ ਹੋ, ਰਿਆਜ਼, ਪ੍ਰੈਕਟਿਸ, ਦੈਟਸ ਓਨਲੀ ਕੀ ਜੀ ਚਾਹਲ ਸਾਹਿਬ।
ਤੇ ਸਰ ਜਿੱਦਾਂ ਅਵੇਅਰਨੈਸ ਤੁਸੀਂ ਕਿਹਾ, ਅਵੇਅਰਨੈਸ ਮੇਰੇ ਹੱਥ 'ਚ ਹੈ, ਜਿੱਦਾਂ ਤੁਸੀਂ ਡਿਸਕ੍ਰਾਈਬ ਕੀਤਾ, ਤਾਂ ਮੈਂ ਅਵੇਅਰ ਹੋ ਸਕਦਾ, ਅਵੇਕਨਿੰਗ ਮੇਰੇ ਹੱਥ ਵਿੱਚ ਹੈ ਜਾਂ? ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ?
ਬਿਲਕੁਲ, ਅਵੇਕਨਿੰਗ ਤਾਂ ਤੁਹਾਡੇ ਆਪਣੇ ਹੱਥ 'ਚ ਹੈਗੀ ਹੈ, ਜਿੰਨਾ ਤੁਸੀਂ ਖੋਜ ਕਰਦੇ ਚਲੇ ਜਾਓਗੇ, ਜਿੰਨੀ ਇਹ ਤੁਹਾਡੀ ਖੋਜ ਹੈ, ਰਿਸਰਚ ਹੈ ਤੁਹਾਡੀ। ਔਰ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਦੇਰ ਇਜ਼ ਇਹ ਮੇਰਾ ਅਗੇਨ ਦਿਸ ਇਜ਼ ਮਾਈ ਹੰਬਲ ਓਪੀਨੀਅਨ, ਮੇਰਾ ਜ਼ਾਤੀ ਓਪੀਨੀਅਨ ਹੈ, ਹਰੇਕ ਦੀ ਆਪਣੀ ਸੋਚ ਹੋ ਸਕਦੀ ਹੈ। ਦੇਰ ਇਜ਼ ਨੋ ਪਰਟੀਕੁਲਰ ਪਾਥ ਫੋਰ ਅਵੇਕਨਿੰਗ। ਤੁਸੀਂ ਕਹੋ ਜੀ, ਮੈਨੂੰ ਪਤਾ ਨਹੀਂ ਕਹਿਣਾ ਚਾਹੀਦਾ, ਚਲੋ ਕਹਿ ਦਿੰਦਾ, ਮੇਰੀ ਆਪਣੀ ਜ਼ਾਤੀ ਸੋਚ ਹੈ, ਮਾਈ ਪਰਸਨਲ ਓਪੀਨੀਅਨ। ਤੁਸੀਂ ਕਹੋ ਜੀ ਇਸ ਪਰਟੀਕੁਲਰ ਧਰਮ ਦੇ ਜ਼ਰੀਏ ਹੀ ਅਵੇਕਨਿੰਗ ਆਏਗੀ? ਨਹੀਂ, ਇਸ ਪਰਟੀਕੁਲਰ ਧਰਮ ਨੂੰ ਫੋਲੋ ਕਰਨ ਦੇ ਜ਼ਰੀਏ ਅਵੇਕਨਿੰਗ ਆਏਗੀ, ਮੇਰਾ ਜ਼ਾਤੀ ਰਾਏ ਆ, ਦਾ ਆਂਸਰ ਇਜ਼ ਨੋ, ਦੇਰ ਇਜ਼ ਨੋ ਪਰਟੀਕੁਲਰ ਪਾਥ ਫੋਰ ਅਵੇਕਨਿੰਗ। ਔਰ ਇਹ ਬੜੀ ਲੰਬੀ ਜਰਨੀ ਆ, ਅਸੀਂ ਤੁਸੀਂ ਮੈਂ ਤੁਹਾਡੀ ਨਹੀਂ ਗੱਲ ਕਰ ਰਿਹਾ, ਸੋ ਸੋਰੀ, ਮੈਂ ਆਪਣੀ ਗੱਲ ਕਰ ਰਿਹਾ, ਅਸੀਂ ਤਾਂ ਬੈਠ ਕੇ ਗੱਲਾਂ ਕਰ ਰਹੇ ਇੱਥੇ, ਇੱਥੋਂ ਚੰਗੀਆਂ ਗੱਲਾਂ ਕਰ, ਸਾਡਾ ਤਾਂ ਇਹ ਹਾਲ ਆਲਮ ਹੁੰਦਾ ਹੈ ਕਿ ਚਾਰ ਮਿੰਟ ਸਾਡੀ ਵਾਈਬ੍ਰੇਸ਼ਨ ਚੰਗੀ ਹੁੰਦੀ ਹੈ, ਗੁਰਦੁਆਰਾ ਸਾਹਿਬ 'ਚ ਬੈਠੇ ਹਾਂ, ਬਾਹਰ ਨਿਕਲਦੇ ਹੀ 10 ਤਰ੍ਹਾਂ ਦੀ ਸੋਚ ਪੈ ਜਾਂਦੀ ਹੈ, 10 ਤਰ੍ਹਾਂ ਦੇ ਸਾਨੂੰ ਬਿਜ਼ਨਸ ਦੀ ਸੋਚ ਹੈ, ਘਰ ਦੀ ਸੋਚ ਹੈ, ਅੱਛਾ ਜੀ ਫਰੈਂਡਸ ਦੀ ਸੋਚ ਹੈ, ਸਾਡਾ ਤਾਂ ਉਹ ਹਾਲ ਹੈ ਨਾ। ਉਹਨੂੰ ਮੈਂ ਇਹਨੂੰ ਆਪਣੇ ਲਈ ਵਰਡ ਯੂਜ਼ ਕਰ ਰਿਹਾ, ਆਪਣੇ ਲਈ ਮੈਂ ਤੈਨੂੰ ਗਧਾ ਵਿਰਾਗ ਕਹਿੰਦਾ। ਗਧਾ ਵਿਰਾਗ ਵੀ 4 ਮਿੰਟ ਵਾਈਬ੍ਰੇਸ਼ਨ ਚੰਗੀਆਂ, ਸੋਚ ਲਈ, ਚੰਗੀ ਗੱਲ ਕਰ ਲਈ, ਜਦੋਂ ਥੋੜ੍ਹਾ ਜਿਹਾ ਵਾਈਬ੍ਰੇਸ਼ਨ ਉਹ ਮਾਹੌਲ 'ਚੋਂ ਤੁਸੀਂ ਨਿਕਲੇ ਹੋ, ਕਿਉਂਕਿ ਸਾਡੇ ਅੰਦਰ ਉਹ ਇੰਡਿਊਸਡ ਵਾਈਬ੍ਰੇਸ਼ਨ ਹੈ ਨਾ, ਸਾਡੇ ਅੰਦਰ ਅਸਲੀ ਅੰਦਰੋਂ ਜਿਹੜੀ ਅਵੇਕਨਿੰਗ, ਉਹ ਜਿਹੜੀ ਸਟੇਜ ਹੈ ਉਹ ਤਾਂ ਇੱਕ ਵੱਖਰੀ ਹੈ, ਉਹ ਤਾਂ ਫਿਰ ਤੁਹਾਡੇ ਅੰਦਰੋਂ ਸਾਰਾ ਕੁਛ ਨਿਕਲਣਾ, ਲੇਕਿਨ ਉਹ ਜਿਹੜੀ ਸਟੇਜ ਹੈ ਉਹ ਬਹੁਤ ਦੂਰ ਹੈ। ਔਰ ਦੂਸਰੀ ਚੀਜ਼ ਹੈ ਕਿ ਬਿਲਕੁਲ ਅਸੀਂ ਆਪਣੇ ਆਪ ਪਾ ਸਕਦੇ ਹਾਂ, ਦੇਰ ਇਜ਼ ਨੋ ਮੇਰਾ ਇਹ ਬੜਾ ਸਟਰੋਂਗ ਬਿਲੀਵ ਹੋ ਚੁੱਕਾ ਇਹਦੇ ਵਿੱਚ ਕਿ ਦੇਰ ਇਜ਼ ਨੋ ਪਰਟੀਕੁਲਰ ਪਾਥ। ਔਰ ਇੱਕ ਹੋਰ ਅਗਲਾ ਬਿਲੀਵ ਕੀ ਹੈ ਕਿ ਆਪਣਾ ਮਾਰਗ ਸਵੈਮ ਤੈਅ ਕਰੇ, ਕ੍ਰੀਏਟ ਯੋਰ ਓਨ ਪਾਥ ਟੂ ਯੋਰ ਡੈਸਟੀਨੀ ਟੂਵਰਡਸ ਅਵੇਅਰਨੈਸ ਐਂਡ ਅਵੇਕਨਿੰਗ। ਤੁਸੀਂ ਅਵੇਅਰਨੈਸ ਅਵੇਕਨਿੰਗ ਕਿਹਾ, ਮੈਂ ਦੋਨਾਂ ਨੂੰ ਜੋੜ ਦਿੱਤਾ, ਇੰਗਲਿਸ਼ ਵੀ ਕਹਿ ਦਿੰਦਾ, ਕ੍ਰੀਏਟ ਯੋਰ ਓਨ ਪਾਥ ਐਂਡ ਦੈਟ ਵਿਲ ਬੀ ਦਾ ਬੈਸਟ। ਤੁਹਾਨੂੰ ਕੀ ਸੂਟ ਕਰਦਾ, ਤੁਹਾਨੂੰ ਕੀ ਸੂਟ ਕਰਦਾ? ਇੱਕ ਬੰਦਾ ਕਹਿੰਦਾ ਜੀ ਮੇਰੇ ਪਰਿਵਾਰ ਦੇ 15 ਜੀ ਨੇ, ਠੀਕ ਹੈ, ਤੇ ਦੂਸਰਾ ਬੰਦਾ ਕਹਿੰਦਾ ਜੀ ਮੈਂ ਤਾਂ ਜ਼ਿੰਦਗੀ 'ਚ ਵਿਆਹ ਹੀ ਨਹੀਂ ਕਰਾਇਆ, ਤਾਂ ਦੋਨਾਂ ਦੇ ਪਾਥ ਅਵੇਕਨਿੰਗ ਦੇ ਇੱਕ ਕਿੱਦਾਂ ਹੋ ਸਕਦੇ ਨੇ? ਹੋ ਹੀ ਨਹੀਂ ਸਕਦੇ। ਇੱਕ ਬੰਦਾ ਕਹਿੰਦਾ ਜੀ ਮੇਰੇ 15 ਜੀ ਨੇ ਕਰਦੇ, ਮੇਰੇ 15 ਜੀ ਮੇਰੇ ਪੇਰੈਂਟਸ ਵੀ ਬਜ਼ੁਰਗ ਨੇ, ਮੇਰੇ 4 ਲੜਕੇ ਨੇ, 2 ਲੜਕੀਆਂ ਨੇ, ਉਹਨਾਂ ਦੇ ਅੱਗੇ ਮੇਰੇ 3 ਭਰਾ ਨੇ, 2 ਭੈਣਾਂ ਨੇ, ਉਹਦੇ 15 ਜੀ ਨੇ, ਉਹਦੇ ਸਿਰਫ ਉਹ ਜ਼ਿੰਮੇਵਾਰੀ ਵੀ ਤਾਂ ਹੈ ਨਾ। ਮੈਂ ਬਹੁਤ ਅਟਮੋਸਟ ਔਨ ਰਿਸਪੈਕਟਫੁਲੀ ਇਹ ਗੱਲ ਕਰਦਾ, ਗੌਤਮ ਬੁੱਧ ਜੀ ਨੇ ਆਪਣੀ ਵਾਈਫ ਨੂੰ ਔਰ ਬੱਚੇ ਨੂੰ ਤਿਆਗ ਦਿੱਤਾ ਬਾਹਰ ਜਦੋਂ, ਲੇਕਿਨ ਆਪਣੇ ਪਿਤਾ ਜੀ ਨੂੰ ਕੀ ਕਿਹਾ? ਉਹ ਕਹਿੰਦੇ ਮੈਨੂੰ ਵੀ ਆਪਣੀ ਸ਼ਰਨ 'ਚ ਲੈ ਲਓ। ਗੌਤਮ ਬੁੱਧ ਜੀ ਦੇ ਪਿਤਾ ਜੀ ਨੇ ਕਿਹਾ ਮੈਨੂੰ ਵੀ ਆਪਣੀ ਸ਼ਰਨ 'ਚ ਲੈ ਲਓ, ਉਹ ਕਹਿੰਦੇ ਨਹੀਂ ਆਪ ਰਾਜਾ ਹੈ, ਆਪ ਆਪਣਾ ਕਰਤੱਵ ਦਾ ਪਾਲਣ ਕਰੇ, ਤੁਸੀਂ ਆਪਣਾ ਕੰਮ ਕਰੋ, ਰਾਜਾ ਬਣ ਕੇ ਵੀ ਤੁਸੀਂ ਬਹੁਤ ਕੁਛ ਕਰ ਸਕਦੇ ਹੋ। ਆਪ ਉਹਨਾਂ ਨੇ ਆਪਣੀ ਵਾਈਫ ਦੇ ਬੱਚੇ ਨੂੰ ਛੱਡ ਦਿੱਤਾ, ਠੀਕ ਹੈ। ਸੋ ਇੱਕ ਪਾਤ ਤਾਂ ਹੋ ਹੀ ਨਹੀਂ ਸਕਦਾ, ਆਪਣਾ ਪਾਤ ਤੈਅ ਕਰੋ। ਜੋ ਗੁਰਜੀਤ ਸਿੰਘ ਚਾਹਲ ਸਾਹਿਬ ਦਾ ਮਾਰਗ ਹੋਏਗਾ ਉਹ ਤੁਹਾਡਾ, ਤੁਹਾਨੂੰ ਤੁਸੀਂ ਦੇਖਣਾ ਵੀ ਤੁਹਾਨੂੰ ਕਿਹੜਾ ਮਾਰਗ ਸੂਟ ਕਰਦਾ। ਔਰ ਹੌਲੀ 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 ਬੇਬੀ ਸਟੈਪ, ਇਨਸਾਨ ਆ ਨਾ, ਡੋਂਟ ਗੈਟ ਓਵਰਵੈਲਮ। ਤੁਹਾਨੂੰ ਅਸੀਂ ਸੋਚੀਏ ਉਹ ਗਲਤੀਆਂ ਤਾਂ ਹੋਣੀਆਂ, ਅਸੀਂ ਰੱਬ ਤਾਂ ਹੈ ਹੀ ਨਹੀਂ, ਹਜੇ ਤਾਂ ਅਵੇਅਰਨੈਸ ਨਹੀਂ ਸੈੱਟ ਆਈ। ਅਵੇਕਨਿੰਗ ਤਾਂ ਪਤਾ ਨਹੀਂ ਕਦੋਂ ਦੀ ਗੱਲ ਆ, ਬੜੀ ਲੰਬੀ ਚੌੜੀ ਕਹਾਣੀ ਹੈ ਅਵੇਕਨਿੰਗ ਦੀ। ਕੀਪ ਔਨ ਡੂਇੰਗ, ਛੋਟਾ 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 ਛੋਟਾ, ਡੋਂਟ ਗੈਟ ਓਵਰਵੈਲਮ ਜ਼ਿੰਦਗੀ ਦੇ ਆ ਸਾਰੇ। ਔਰ ਮੇਰਾ ਅੱਛਾ ਜਿਹੜਾ ਸਿੱਖੀ 'ਚ ਹੈ, ਗੁਰਬਾਣੀ ਹੈ, ਗੁਰਬਾਣੀ ਕਹਿੰਦੀ ਗ੍ਰਸਤ ਜੀਵਨ, ਗੁਰਬਾਣੀ ਕਹਿੰਦੀ ਆਪਣੇ ਪਰਿਵਾਰ ਦੀ ਟੇਕ ਕੇਅਰ ਕਰਦਿਆਂ ਕਰਦਿਆਂ ਤੁਸੀਂ ਉਸ ਮਾਰਗ ਵੱਲ ਚੱਲਣਾ। ਸੋ ਆਪਣਾ ਮਾਰਗ, ਜਿਹੜੀ ਚੀਜ਼ ਕੋਈ ਸਿੱਖ ਧਰਮ ਤੋਂ ਕੋਈ ਠੀਕ ਮਿਲਦੀ ਉਹ ਪਕੜ ਲਓ, ਜਿਹੜੀ ਕੋਈ ਬੁੱਧਾ ਜੀ ਤੋਂ ਠੀਕ ਮਿਲਦੀ ਉਹ ਪਕੜ ਲਓ ਹੌਲੀ ਹੌਲੀ, ਐਂਡ ਲੈਟ ਦ ਪੀਪਲ ਜੱਜ। ਕਿਹੜੀ ਐਸਾ ਇਨਸਾਨ ਆ ਜਿਹਨੂੰ ਲੋਕਾਂ ਨੇ ਜੱਜ ਨਹੀਂ ਕੀਤਾ? ਲੈਟ ਦ ਪੀਪਲ ਕੀਪ ਔਨ ਜੱਜਿੰਗ, ਵੀ ਤੁਹਾਨੂੰ ਜੱਜ ਕਰਨ ਦਿਓ, ਠੀਕ ਹੈ ਨਹੀਂ। ਹੁਣ ਕੋਈ ਇੱਕ ਬੰਦਾ ਕਹਿੰਦਾ ਜੀ ਮੀਟ ਖਾਣਾ ਗਲਤ ਹੈ, ਇੱਕ ਕਹਿੰਦਾ ਜੀ ਸਹੀ ਹੈ, ਆਪਾਂ ਇਸ ਵਿਵਾਦ 'ਚ ਕਿਉਂ ਪੈਣਾ? ਮੀਟ ਖਾਣਾ ਸਹੀ ਹੈ ਗਲਤ ਹੈ, ਸ਼ਰਾਬ ਪੀਣੀ ਸਹੀ ਹੈ ਗਲਤ ਹੈ? ਉਹ ਜੀ ਤੁਹਾਨੂੰ ਰੋਜ਼ ਸੂਟ ਕਰਦਾ, ਤੁਹਾਡੇ ਲਈ ਮਾਰਗ ਬੜਾ ਵਧੀਆ ਹੋ ਸਕਦਾ। ਇੱਕ ਬੰਦਾ ਸ਼ਰਾਬ ਪੀ ਕੇ ਘਰ ਦੇ ਵਿੱਚ ਸੌ ਜਾਂਦਾ, ਆਉਂਦਾ ਰੋਜ਼ ਆਪਣੇ ਕੰਮ ਤੋਂ ਸ਼ਰਾਬ ਪੀਂਦਾ, ਘਰ 'ਚ ਸੌ ਜਾਂਦਾ, ਉਹਨੂੰ ਨੀਂਦ ਬੜੀ ਵਧੀਆ ਹੁੰਦੀ ਹੈ, ਸਵੇਰੇ ਉੱਠ ਕੇ ਕੰਮ ਬੜਾ ਵਧੀਆ ਕਰਦਾ, ਲੋਕਾਂ ਦੇ ਨਾਲ ਖੁਸ਼ ਰਹਿੰਦਾ, ਅਤੇ ਉਹਦੇ ਲਈ ਤਾਂ ਮੈਂ ਕਹਿੰਦਾ ਉਹਦੇ ਲਈ ਤਾਂ ਸ਼ਰਾਬ ਪੀਣੀ ਠੀਕ ਹੈ। ਜੇ ਮੇਰੇ ਵਰਗਾ ਬੰਦਾ ਸ਼ਰਾਬ ਪੀ ਕੇ ਚੱਕਰ ਪਾਉਂਦਾ, ਲੜਾਈਆਂ ਕਰਦਾ, ਮਾਰਕੁਟਾਈ ਕਰਦਾ ਘਰ, ਤਾਂ ਮੇਰੇ ਲਈ ਠੀਕ ਨਹੀਂ ਹੈ। ਮੇਰਾ ਆਪਣਾ ਮਾਰਗ ਹੋਣਾ ਹੈ ਅਵੇਅਰਨੈਸ ਔਰ ਅਵੇਕਨਿੰਗ ਦਾ, ਠੀਕ ਹੈ ਜੀ। ਸੋ ਐਨੀਵੇਜ਼, ਬੜਾ ਵਧੀਆ ਲੱਗਾ ਜੀ ਚਾਹਲ ਸਾਹਿਬ ਤੁਹਾਡੇ ਨਾਲ ਗੱਲ ਕਰਕੇ।
ਮੇਰਾ ਲਾਸਟ ਕੁਐਸਚਨ ਇੱਕ ਹੋਰ ਸੀਗਾ, ਸੋਰੀ, ਜਿੱਦਾਂ ਕਾਮ ਕ੍ਰੋਧ ਜਾਂ ਲੋਭ ਮਾਇਆ, ਇਹਨਾਂ ਦੇ ਲਈ ਆਪਾਂ ਨੂੰ ਇੱਕ ਮੋਟੀਵੇਸ਼ਨ ਚਾਹੀਦੀ ਹੈ ਇਹਨਾਂ ਨੂੰ ਰਿਡਿਊਸ ਕਰਨ ਦੇ ਲਈ, ਜ਼ੀਰੋ ਦੇ ਲੈ ਕੇ ਆਉਣ ਦੇ ਲਈ? ਮੈਨੂੰ ਬਾਰ ਬਾਰ ਰਿਮਾਇੰਡ ਕਰਾਉਣਾ ਪੈਂਦਾ ਆਪਣੇ ਆਪ ਨੂੰ, ਤਾਂ ਮੈਂ ਇਹਨਾਂ ਨੂੰ ਮਤਲਬ ਆਪਣੀ ਜ਼ਿੰਦਗੀ 'ਚ ਘਟਾਉਂਦਾ ਜਾ ਰਿਹਾ, ਜਾਂ ਫਿਰ ਲੈਟ ਸੇ ਮੈਂ ਫਿਜ਼ੀਕਲੀ ਫਿੱਟ ਰਹਿਣਾ ਚਾਹੁੰਦਾ ਤਾਂ ਮੈਨੂੰ ਮੋਟੀਵੇਸ਼ਨ ਚਾਹੀਦੀ ਹੈ ਡੇ ਬਾਏ ਡੇ ਉਹ ਫਿਜ਼ੀਕਲ ਫਿਟਨੈਸ ਮੇਨਟੇਨ ਰੱਖਣ ਦੇ ਲਈ। ਤੇ ਤੁਹਾਨੂੰ ਲੱਗਦਾ ਕਿ ਅਵੇਕਨਿੰਗ ਦੇ ਲਈ ਡੂ ਵੀ ਨੀਡ ਮੋਟੀਵੇਸ਼ਨ, ਮਤਲਬ ਆਫਟਰ 6 ਮੰਥਸ ਔਰ ਮੇ ਬੀ ਅ ਈਅਰ, ਔਰ ਵੀ ਡੋਂਟ ਨੀਡ ਐਨੀ ਮੋਟੀਵੇਸ਼ਨ ਟੂ ਬੀ ਅਵੇਕਨ?
ਕੰਟੀਨਿਊ 6 ਮੰਥਸ ਕੀ ਸਰ, ਇਹ ਤਾਂ ਕੰਟੀਨਿਊਸ ਪ੍ਰੋਸੈਸ ਹੈ। ਚਾਹੇ ਤੁਸੀਂ ਫਿਟਨੈਸ ਦੀ ਗੱਲ ਕੀਤੀ ਹੈ, ਚਾਹੇ ਤੁਸੀਂ ਇਹ ਗੱਲ ਕੀਤੀ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਦੇਖੋ ਇਹਨਾਂ ਨੂੰ ਤੁਸੀਂ ਕਹਿ ਦਿਓ ਵੀ ਇਹਨਾਂ ਨੂੰ ਤੁਸੀਂ ਸਪਰੈਸ ਕਰੋਗੇ, ਸਪਰੈਸ ਤਾਂ ਕਰਨਾ ਹੀ ਨਹੀਂ ਚਾਹੀਦਾ। ਇਹ ਬੜਾ ਇੰਪੋਰਟੈਂਟ ਸਵਾਲ ਤੁਸੀਂ ਪੁੱਛਿਆ। ਜਿਹੜੀਆਂ ਇਹ ਚੀਜ਼ਾਂ ਨੇ ਫਿਰ ਉਹ ਵੋਲਕਨੋ ਬਣ ਕੇ ਉੱਭਰਦੀਆਂ ਨੇ। ਬੜੇ ਸਾਰੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਕੋਐਡ 'ਚ ਨਹੀਂ ਪੜ੍ਹੇ ਹੁੰਦੇ ਆ, ਠੀਕ ਹੈ ਜੀ, ਉਹ ਇਕੱਲੇ ਲੜਕਿਆਂ ਦੇ ਸਕੂਲ 'ਚ ਪੜ੍ਹੇ ਆ, ਸਾਰੀ ਉਮਰ ਉਹਨਾਂ ਦਾ ਕੋਈ ਇੰਟਰੈਕਸ਼ਨ ਨਹੀਂ ਹੋਈ, ਠੀਕ ਹੈ ਨਹੀਂ। ਉਹ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਸਾਰੀ ਉਮਰ ਇੰਟਰੈਕਸ਼ਨ ਨਹੀਂ ਹੋਈ, ਤੇ 50-70-80 ਸਾਲ ਦੇ ਉਮਰ ਦੇ ਵਿੱਚ ਫਿਰ ਕੋਈ ਐਸਾ ਕੰਮ ਹੋ ਜਾਂਦਾ, ਕੋਈ ਜਿਹਨੂੰ ਕਹਿੰਦੇ ਵੀ ਇਸ ਉਮਰ ਦੇ ਵਿੱਚ ਕੋਈ ਗੜਬੜ ਹੋ ਗਈ, ਠੀਕ ਹੈ ਨੀ। ਲੇਟ ਉਮਰ ਦੇ ਵਿੱਚ 50-70-80 ਸਾਲ ਦੇ ਵਿੱਚ ਗੜਬੜ ਹੋ ਜਾਂਦੀ ਹੈ ਕਈ ਵਾਰੀ। ਉਹ ਕਿਉਂ ਹੁੰਦੀ ਹੈ? ਉਹ ਕਿਉਂਕਿ ਉਹ ਇੱਕ ਚੀਜ਼ ਨੂੰ ਸਪਰੈਸ ਕੀਤਾ ਗਿਆ, ਉਹ ਫਿਰ ਇੱਕ ਵੋਲਕਨੋ ਬਣ ਕੇ ਉੱਭਰਦਾ ਫਿਰ ਉਹ ਚੀਜ਼ ਜਿਹੜੀ ਆ। ਉਹਨੂੰ ਸਿਰਫ ਐਨਰਜੀ ਨੂੰ ਚੈਨਲਾਈਜ਼ ਕਰਨਾ ਹੈ। ਕ੍ਰੋਧ ਦੀ ਤੁਸੀਂ ਗੱਲ ਕੀਤੀ ਹੈ, ਗੁੱਸਾ ਆਉਂਦਾ ਕਿਸੇ ਨੂੰ, ਉਹਨੂੰ ਐਨਰਜੀ ਨੂੰ ਚੈਨਲਾਈਜ਼ ਕਰਨਾ। ਕ੍ਰੋਧ ਜਿਹੜਾ ਕੋਈ ਬੰਦਾ ਮੈਨੂੰ ਦੁਨੀਆਂ 'ਚ ਲਿਆ ਕੇ ਦਿਖਾ ਦਿਓ ਜਿਹੜਾ ਕਹਿੰਦਾ ਜੀ ਮੈਨੂੰ ਗੁੱਸਾ ਨਹੀਂ ਆਉਂਦਾ, ਕੋਈ ਬੰਦਾ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ। ਫਿਰ ਉਹ ਬਣ ਗਏ, ਉਹ ਬੰਦਾ ਕਹੇ ਜੀ ਜ਼ੀਰੋ ਗੁੱਸਾ ਆਉਂਦਾ, ਫਿਰ ਤੋਂ ਮਹਾਂਪੁਰਸ਼ ਬਣ ਗਿਆ, ਫਿਰ ਤੇ ਉਹ ਰੱਬ ਹੀ ਬਣ ਗਿਆ ਇੱਕ ਤਰ੍ਹਾਂ ਦਾ। ਇੱਕ ਵੀ ਚੀਜ਼ ਜ਼ੀਰੋ ਆਊਟ ਨਹੀਂ ਕਰ ਸਕਦਾ ਕੋਈ ਬੰਦਾ। ਕੋਈ ਬੰਦਾ ਮੈਨੂੰ ਕਹਿ ਦੇਵੇ ਜੀ ਸਪਰੈਸ ਕਰਨਾ ਤੇ ਫਿਰ ਦਿੱਕਤ ਆਉਣੀ ਹੈ ਕਿਤੇ ਨਾ ਕਿਤੇ। ਬੜੇ ਤੋਂ ਬੜਾ ਮਹਾਂਪੁਰਖ ਹੈ ਜੀ, ਮੈਂ ਗੁੱਸੇ ਨੂੰ ਦਬਾ ਲਿਆ, ਠੀਕ ਹੈ ਜੀ, ਮੈਨੂੰ ਪਿਛਲੇ 20 ਸਾਲ ਤੋਂ ਗੁੱਸਾ ਨਹੀਂ, ਇੱਕ ਦਿਨ ਐਸਾ ਗੁੱਸਾ ਆਏਗਾ ਰੱਬ ਨਾ ਕਰੇ ਉਹਦੇ ਹੱਥੋਂ ਬੰਦਾ ਹੀ ਨਾ ਮਰ ਜਾਵੇ ਕਿਤੇ, ਔਰ ਹੋ ਸਕਦਾ। ਤਾਂ ਹੀ ਤਾਂ ਮੈਂ ਕਿਸੇ ਨੂੰ ਜੱਜ ਨਹੀਂ ਕਰਦਾ ਵੀ ਉਹ ਤਾਂ ਦਿਮਾਗ ਦੇ ਕੈਮੀਕਲ ਨੇ, ਕਿਸੇ ਵੀ ਟਾਈਮ ਹਿਲਡੁਲ ਸਕਦੇ ਨੇ ਦਿਮਾਗ ਦੇ ਕੈਮੀਕਲ ਨੇ, ਲੇਕਿਨ ਗੁੱਸੇ ਨੂੰ ਚੈਨਲਾਈਜ਼ ਕਰਨਾ ਵੀ ਜੇ ਤੁਹਾਡਾ ਗੁੱਸਾ ਆਉਂਦਾ ਉਹ ਜਿਹੜੀ ਇੱਕ ਇਮੋਸ਼ਨ ਆ ਕਿਉਂ ਕ੍ਰੀਏਟ ਹੋਈ, ਕਿੱਦਾਂ ਹੋਈ, ਉਹਨੂੰ ਤੁਸੀਂ ਕਿੱਦਾਂ ਪੋਜ਼ਿਟਿਵ ਤਰੀਕੇ ਵਿੱਚ ਚੈਨਲਾਈਜ਼ ਕਰ ਸਕਦੇ ਹੋ। ਦੈਟਸ ਆਲ ਯੂ ਨੀਡ ਟੂ ਡੂ। ਨੈਕਸਟ ਕਾਲ ਜੀ, ਹਾਂਜੀ ਬਲਰਾਜ ਜੀ, ਤੁਸੀਂ ਆਉਂਦੇ ਰਹੋ।
ਮੇਰੇ ਵੱਲੋਂ ਸਾਰੇ ਵਾਈ ਮੀਡੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ।
ਨਮਸਕਾਰ, ਸਤਿ ਸ੍ਰੀ ਅਕਾਲ ਜੀ, ਵਾਲੇਕੁਮ ਸਲਾਮ ਬਲਰਾਜ ਜੀ।
ਭਾਈ ਤੁਸੀਂ, ਮੈਂ ਗੱਲ ਕਿਤੇ ਹੋਰ ਕਰਨੀ ਸੀ, ਤੁਸੀਂ ਟੋਪਿਕ ਏਦਾਂ ਦਾ ਛੇੜ ਲਿਆ ਬਈ, ਹੁਣ ਮੈਂ ਡਬਲ ਮਾਈਂਡਡ ਹੋ ਗਿਆ ਕਿੱਥੋਂ ਸ਼ੁਰੂ ਕਰਾਂ, ਤੇ ਤੁਹਾਡਾ ਨਿਊਜ਼ ਦਾ ਵੀ ਟਾਈਮ ਹੋ ਰਿਹਾ, ਪਰ ਇਸ ਕਰਕੇ ਮੈਂ ਥੋੜਾ ਜਿਹਾ ਬੋਲੂੰਗਾ ਜਿਹੜਾ ਮੇਰਾ ਓਰਿਜਨਲ ਟੋਪਿਕ ਸੀਗਾ। ਭਾਈ ਆਪਾਂ ਦੇਖ ਰਹੇ ਹਾਂ ਵੀ ਵਰਲਡ ਪਾਪੂਲੇਸ਼ਨ ਡੇ ਬਾਈ ਡੇ ਘੱਟ ਰਹੀ ਆ, ਆਪਾਂ ਨੂੰ ਇੰਨੇ ਇਮੀਗ੍ਰੈਂਟ ਲੈ ਕੇ ਆ ਨਹੀਂ ਪਾ ਰਹੇ ਆ ਫਰੋਮ ਆਊਟਸਾਈਡ ਦਾ ਵਰਲਡ। ਤੇ ਇਸ ਦੇ ਵਿੱਚ ਇੱਕ ਰਿਪੋਰਟ ਆਈ ਸੀਗੀ, ਐਲਨ ਮਸਕ ਸਾਹਿਬ ਕਹਿ ਰਹੇ ਸੀਗੇ ਵੀ ਸਾਡੇ ਕੋਲ ਮਾਰਸ ਤੇ ਜਾਣ ਦੀ ਟੈਕਨੋਲੋਜੀ ਤਾਂ ਹੋਏਗੀ, ਪਰ ਸਾਡੇ ਕੋਲ ਅਰਥ ਦੇ ਉੱਤੇ ਬੰਦੇ ਨਹੀਂ ਹੋਣੇ ਲੈ ਕੇ ਜਾਣ ਦੇ। ਉਸ ਤੋਂ ਬਾਅਦ ਵਿੱਚ ਅਲ ਜਜ਼ੀਰਾ ਚ ਇੱਕ ਰਿਪੋਰਟ ਆਈ ਸੀ ਚਾਈਨਾ ਦੇ ਬਾਰੇ, ਚਾਈਨੀਜ਼ ਪਾਪੂਲੇਸ਼ਨ ਬਾਰੇ, ਵੀ 2035 ਤੱਕ ਜਿਹੜੇ ਚਾਈਨੀਜ਼ ਪ੍ਰੈਜੀਡੈਂਟ ਸੀ ਉਹ ਕਹਿੰਦੇ ਸੀ ਵੀ ਅਸੀਂ ਇਕਾਨਮੀ ਆਪਣੀ ਡਬਲ ਕਰਨੀ ਆ, ਪਰ ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਖੜਾ ਹੋ ਗਿਆ ਵੀ ਜਿਹੜੀ ਪਾਪੂਲੇਸ਼ਨ ਦੀ ਐਕਸਪੈਕਟੇਸ਼ਨ ਸੀ ਵੀ ਉਹਨਾਂ ਦੀ ਡਿਕਰੀਜ਼ ਹੋਣੀ ਸ਼ੁਰੂ ਹੋਏਗੀ, ਉਹਦੀ ਐਕਸਪੈਕਟੇਸ਼ਨ ਸੀ 2031, ਪਰ ਉਹਨਾਂ ਕੋਲ ਜਿਹੜਾ ਹੁਣ ਡਾਟਾ ਆ ਰਿਹਾ ਉਹਦੇ ਅਕੋਰਡਿੰਗਲੀ ਜਿਹੜੀ ਪਾਪੂਲੇਸ਼ਨ ਆ ਉਹਦੀ 2022 ਤੋਂ ਘਟਣੀ ਸ਼ੁਰੂ ਹੋ ਗਈ। ਕੀਪਿੰਗ ਇਨ ਆਲ ਦੀ ਸਨੈਰੀਓਜ਼, ਇਨ ਯੂ ਕੈਨ ਸੇ ਲੁਕਿੰਗ ਐਟ ਦੀ ਸਨੈਰੀਓਜ਼, ਕੀ ਤੁਹਾਨੂੰ ਲੱਗਦਾ ਵੀ ਇਨ ਫਿਊਚਰ ਜਿਹੜੇ ਆਪਣੇ ਕਾਰਪੋਰੇਟ ਵਰਲਡ ਆ ਇਹ ਲੋਬਿੰਗ ਕਰੇ ਆਪਣੀ ਗਵਰਨਮੈਂਟ ਦੇ ਕੋਲ ਵੀ ਅਸੀਂ ਤੁਹਾਨੂੰ ਬੱਚੇ ਪ੍ਰੋਡਿਊਸ ਕਰਕੇ ਦੇਵਾਂਗੇ? ਆਈ ਡੋਂਟ ਨੋ ਹਾਊ, ਮੈਨੂੰ ਇਹ ਨਹੀਂ ਪਤਾ, ਪਰ ਇਸ ਤਰ੍ਹਾਂ ਹੋ ਸਕਦਾ ਹੈ ਵੀ ਇਹ ਜਿਸ ਤਰ੍ਹਾਂ ਆਪਣੇ ਵੈਕਸੀਨੇਸ਼ਨ ਦੇ ਕੋਟਾ ਦਿੰਦੇ ਆ ਵੀ ਇਹ ਇਸ ਲੈਵਲ ਤੱਕ ਦੀ ਹਿਊਮਨ ਕਾਇੰਡ ਦੇ ਲਈ ਲੋੜ ਪੈ ਜਾਵੇ ਵੀ ਮਾਸ ਪ੍ਰੋਡਕਸ਼ਨ ਦੇ ਲਈ, ਤੇ ਕੀ ਉਹ ਐਥੀਕਲ ਹੋਏਗਾ? ਫਸਟ, ਸੈਕਿੰਡ, ਉਸ ਤਰ੍ਹਾਂ ਉਸ ਵੇਲੇ ਜਿਹੜੀ ਸੋਸਾਇਟੀ ਬਣੇਗੀ ਉਹ ਕਿਸ ਤਰ੍ਹਾਂ ਦੀ ਸੋਸਾਇਟੀ ਹੋਏਗੀ ਟੂ ਸੋਲਵ ਦਿਸ ਪ੍ਰੋਬਲਮ ਜਿਹੜੀ ਅਸੀਂ ਆਪਣੇ ਲਈ ਕ੍ਰੀਏਟ ਕਰ ਲਈ ਆ? ਤੁਹਾਡੇ ਇਹਦੇ ਤੇ ਭਾਜੀ ਵੀ ਚਾਹੀਦੇ ਸੀ।
ਪਹਿਲੀ ਚੀਜ਼ ਤੇ ਸਰ, ਹਜੇ ਤੱਕ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਇਸ ਪਰਸਪੈਕਟਿਵ ਤੋਂ ਗੱਲ ਕਰ ਰਹੇ ਨੇ ਐਲਨ ਮਸਕ ਕਿ ਕੋਈ ਵੱਡੀ ਗਲੋਬਲ ਕੈਲਮਿਟੀ ਆ ਜਾਏ, ਕੋਈ ਵੱਡੀ ਜੰਗ ਲੱਗ ਜਾਏ, ਉਸ ਪਰਸਪੈਕਟਿਵ ਤੋਂ ਤਾਂ ਹੋ ਸਕਦਾ। ਲੇਕਿਨ ਜੇ ਅਸੀਂ ਗੱਲ ਕਹੀਏ ਵੀ ਵਰਲਡ ਪਾਪੂਲੇਸ਼ਨ ਦੁਨੀਆ ਲੈਵਲ ਦੇ ਉੱਤੇ ਤਕਰੀਬਨ 1.5% ਹਰ ਸਾਲ ਵੱਧ ਰਹੀ ਹੈ, ਅਸੀਂ ਤੇ ਹਰ ਸਾਲ ਇੱਥੇ ਡਿਸਕਸ ਕਰਦੇ ਹੀ ਆ ਜਦੋਂ ਵਰਲਡ ਪਾਪੂਲੇਸ਼ਨ ਦੇ ਨੰਬਰ ਆਉਂਦੇ ਨੇ। ਸੋ ਪਿਛਲੇ 20-25 ਸਾਲ ਦਾ ਤਾਂ ਮੈਨੂੰ ਕਨਫਰਮ ਹੈ, ਵੈਸੇ ਉਸ ਤੋਂ ਪਹਿਲਾਂ ਵੀ ਵੱਧਦੀ ਚਲੀ ਆਈ ਆ। ਸੋ ਮੈਂ ਤਾਂ ਤੁਹਾਨੂੰ ਐਗਜੈਕਟ ਨੰਬਰ ਵੀ ਦੱਸ ਦਿੱਤਾ ਵੀ 1.5-2% ਪਾਪੂਲੇਸ਼ਨ ਹਰ ਸਾਲ ਦੁਨੀਆ ਦੀ ਜਿਹੜੀ ਪਾਪੂਲੇਸ਼ਨ ਆ ਵੱਧ ਰਹੀ ਹੈ। ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਦੁਨੀਆ ਦੇ ਵਿੱਚ ਅਸੀਂ ਤਕਰੀਬਨ 7.5 billion ਤੇ ਪਹੁੰਚ ਗਏ, ਅਸੀਂ ਜਲਦੀ 8 billion ਤੇ ਪਹੁੰਚ ਜਾਂਗੇ, ਠੀਕ ਨੀ? ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਚਲੇ ਜਾਓ, ਤੁਹਾਡੀ 7 billion ਤੋਂ ਥੱਲੇ ਸੀ ਪਾਪੂਲੇਸ਼ਨ, ਤੁਸੀਂ 6.5 billion ਸੀਗੇ, 6.5 billion ਸੀਗੀ ਪਾਪੂਲੇਸ਼ਨ ਅੱਜ ਤੋਂ 10-12 ਸਾਲ ਪਹਿਲਾਂ, ਤੇ ਅੱਜ 7.5 billion ਤੇ ਪਹੁੰਚ ਗਈ ਹੈ। ਸੋ ਪਾਪੂਲੇਸ਼ਨ ਜਿਹੜੀ ਹੈ ਉਹ ਘੱਟ ਨਹੀਂ ਰਹੀ, ਪਾਪੂਲੇਸ਼ਨ ਗਲੋਬਲ ਲੈਵਲ ਤੇ ਪਾਪੂਲੇਸ਼ਨ ਵੱਧ ਰਹੀ ਹੈ। ਸੋ ਉਹ ਗੱਲ ਕਿ ਜੀ ਕੋਈ ਐਸਾ ਦਿਨ ਆ ਜਾਏਗਾ ਕਿ ਐਲਨ ਮਸਕ ਕਹਿਣਗੇ ਵੀ ਸਾਡੇ ਕੋਲ ਮਾਰਸ ਤੇ ਜਾਣ ਦੀ ਟੈਕਨੋਲੋਜੀ ਬਣ ਗਈ ਹੈ, ਪਰ ਬੰਦੇ ਹੈ ਨਹੀਂ, ਕੋਈ ਗਲੋਬਲ ਕੈਪੇਬਿਲਿਟੀ ਆ ਗਈ, ਕੋਈ ਹੋਰ ਕੋਈ। ਹੁਣ ਕੱਲ ਨੂੰ ਇਹ ਜਿਹੜੀ ਨਿਊਕਲੀਅਰ ਜੰਗ ਦੀ ਧਮਕੀ ਦੇ ਰਹੇ ਨੇ ਇਸ ਵੇਲੇ ਰਸ਼ੀਆ ਦੇ ਫੋਰਨ ਅਫੇਅਰਸ ਮਿਨਿਸਟਰ, ਕੱਲ ਨੂੰ ਨਿਊਕਲੀਅਰ ਜੰਗ ਲੱਗ ਗਈ ਤਾਂ ਗੱਲ ਵੱਖਰੀ ਆ, ਅਦਰਵਾਈਜ਼ ਬੰਦਿਆਂ ਦੀ ਕੋਈ ਕਮੀ ਨਹੀਂ ਹੈ ਇਸ ਵੇਲੇ, ਗਲੋਬਲ ਪਾਪੂਲੇਸ਼ਨ ਵੱਧ ਰਹੀ ਹੈ ਔਰ ਇਹ ਬਿਲੀਅਨਸ ਦੇ ਵਿੱਚ ਵੱਧ ਰਹੀ ਹੈ, ਮਤਲਬ ਬਿਲੀਅਨਸ ਇਨ ਦਾ ਸੈਂਸ ਵੀ ਟੋਟਲ ਓਵਰਆਲ ਨੈਟ ਜਿਹੜੀ ਹੈਗੀ ਹੈ ਉਹ ਕੰਪਾਊਂਡਡ ਪਾਪੂਲੇਸ਼ਨ ਜਿਹੜੀ ਹੈ ਇਟ ਹੈਜ਼ ਕ੍ਰੋਸਡ 7.6 ਜਾਂ 7.7 billion। ਮੇਰੇ ਖਿਆਲ ਨਾਲ ਅਗਲੇ 8-10 ਸਾਲਾਂ ਚ ਅਸੀਂ 8 billion ਪਾਰ ਕਰ ਜਾਂਗੇ। ਸੋ ਉਹਦੀ ਪਾਪੂਲੇਸ਼ਨ ਦੀ ਕੋਈ ਦਿੱਕਤ ਨਹੀਂ ਹੈ।
ਇਸ ਤੋਂ ਚਾਈਨਾ ਨੂੰ ਫਿਰ ਇਸ ਕੀ ਚੀਜ਼ ਦੀ ਦਿੱਕਤ ਆ ਰਹੀ ਹੈ?
ਚਾਈਨਾ ਦੀ ਪਾਪੂਲੇਸ਼ਨ ਜਿਹੜੀ ਹੈ ਉਹ ਵੱਧ ਰਹੀ ਹੈਗੀ ਹੈ। ਹਾਂ, ਪਹਿਲਾਂ ਉਹਨਾਂ ਨੇ ਇੱਕ ਵਨ ਚਾਈਲਡ ਪਾਲਿਸੀ ਕੀਤੀ ਸੀਗੀ, ਲੇਕਿਨ ਜਦ ਤੁਸੀਂ ਬਹੁਤ ਜ਼ਿਆਦਾ ਦੇਰ ਤੱਕ ਵਨ ਚਾਈਲਡ ਪਾਲਿਸੀ ਕਰਦੇ ਹੋ, ਕਿਉਂਕਿ ਜਦੋਂ ਤੁਸੀਂ ਉਹਦੇ ਨਾਲ ਪਾਪੂਲੇਸ਼ਨ ਬਹੁਤ ਡਰੈਸਟਿਕਲੀ ਘਟਦੀ ਹੈ। ਸੋ ਹੁਣ ਚਾਈਨਾ ਨੇ ਵੀ ਸੋਚਿਆ ਕਿ ਯਸ, ਸਾਡੀ ਜਿਹੜੀ ਵਨ ਚਾਈਲਡ ਪਾਲਿਸੀ ਉਹ ਠੀਕ ਨਹੀਂ ਹੈ, ਜਾਂ ਉਸ ਸਮੇਂ ਦੀ ਜ਼ਰੂਰਤ ਸੀਗੀ ਉਸ ਸਮੇਂ ਠੀਕ ਹੈ, ਉਹਨਾਂ ਨੇ ਵੀ ਹੁਣ ਆਪਣੀ ਪਾਲਿਸੀ ਜਿਹੜੀ ਉਹ ਚੇਂਜ ਕਰ ਲਈ ਹੈ, ਲੇਕਿਨ ਮੈਜੋਰਿਟੀ ਆਫ ਦਾ ਕੰਟਰੀਜ਼ ਜਿਹੜੀਆਂ ਉਹਨਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ ਓਵਰਆਲ।
ਓਕੇ, ਥੈਂਕ ਯੂ, ਮੈਂ ਫਿਰ ਇਸ ਚੀਜ਼ ਨੂੰ ਗਲਤ ਨਜ਼ਰੀਏ ਨੂੰ ਐਨਾਲਿਸਿਸ ਕੀਤਾ।
ਕੋਈ ਗੱਲ ਨਹੀਂ, ਆਪਣੇ ਤਾਂ ਨੰਬਰ ਡਿਸਕਸ ਕਰਦੇ ਹੀ ਕਰਦੇ ਆ। ਗੁਰਮੇਲ ਜੀ, ਤੁਸੀਂ ਆਉਂਦੇ ਰਹੋ ਜੀ, ਨੈਕਸਟ ਕਾਲ, ਗੁਰਮੇਲ ਸਿੰਘ ਜੀ।
ਹੈਲੋ,
ਹਾਂਜੀ ਹਾਂਜੀ, ਗੁਰਮੇਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਜਦਵੀਰ ਜੀ, ਕੀ ਹਾਲ ਹੈ ਜੀ, ਠੀਕ ਹੋ?
ਸਰ ਬਿਲਕੁਲ ਠੀਕ ਹੈ ਜੀ, ਬਹੁਤ ਕਿਰਪਾ, ਹੁਕਮ।
ਅੱਛਾ ਜਦਵੀਰ ਜੀ, ਬਹੁਤ ਵਧੀਆ ਟੌਪਿਕ ਛੇੜਿਆ ਸੀਗਾ ਤੁਸੀਂ, ਮੈਂ ਕਿਹਾ ਚਲੋ ਮੈਂ ਵੀ ਆਪਣਾ ਥੋੜਾ ਬਹੁਤ ਵਿੱਚ ਪਾਰਟੀਸਪੇਟ ਕਰਾਂ। ਦੇਖੋ ਸਰ, ਜਿਹੜੀ ਬੋਡੀ ਹੈ ਨਾ ਆਪਣੀ ਬਣੀ ਹੋਈ ਹੈ, ਇਹ ਪੰਜ ਤੱਤਾਂ ਤੋਂ ਬਣੀ ਹੈ, ਠੀਕ ਹੈ। ਪੰਜ ਤੱਤ ਆ ਜਿਹੜੇ, ਦੇਖੋ ਇੱਕ ਚੀਜ਼ ਦੇਖੋ ਕੁਦਰਤ ਦੀ, ਦੇਖੋ ਕਿੱਡੀ ਵੱਡੀ ਚਲਾਕੀ ਹੈ ਇਹ। ਜਿਹੜੇ ਪੰਜ ਤੱਤ ਆ, ਅਗਨੀ, ਵਾਯੂ, ਜੀਵ, ਆਕਾਸ਼, ਇਹ ਸਰ ਜੀ ਸਾਰੇ ਇੱਕ ਦੂਜੇ ਦੇ ਵਿਰੋਧੀ ਆ, ਠੀਕ ਆ। ਜਿਹੜਾ ਅਗਨੀ ਦਾ ਵਿਰੋਧੀ ਪਾਣੀ ਆ, ਠੀਕ ਆ, ਪਾਣੀ ਦੀ ਵਿਰੋਧੀ ਹਵਾ। ਦੇਖੋ ਕੁਦਰਤ ਨੇ ਇਹ ਪੰਜ ਚੀਜ਼ਾਂ ਜਿਹੜੀਆਂ ਇੱਕ ਦੂਜੇ ਦੇ ਵਿਰੋਧੀ ਆ, ਇਹਨਾਂ ਨੂੰ ਜੁਆਇੰਟ ਕਰਕੇ ਆਪਣੀ ਬੋਡੀ ਬਣਾਤੀ, ਠੀਕ ਆ। ਬਹੁਤ ਵੱਡਾ ਚਮਤਕਾਰ ਕਰਤਾ। ਦੇਖੋ ਹੁਣ ਆਪਾਂ ਕਿਵੇਂ ਤੁਰੇ ਫਿਰਦੇ ਹਾਂ, ਕਿਵੇਂ ਸੋਚਦੇ ਹਾਂ, ਇਹ ਕੁਦਰਤ ਨੇ ਕਿੱਡਾ ਵੱਡਾ ਚਮਤਕਾਰ ਕੀਤਾ। ਸਰ ਇੱਕ ਚੀਜ਼ ਹੋਰ ਦੇਖੋ, ਜਿਹੜਾ ਅਗਨੀ ਆ, ਅਗਨੀ ਦਾ ਸਰੋਤ ਕੀ ਆ? ਅਗਨੀ ਦਾ ਸਰੋਤ ਆ ਸੂਰਜ। ਪਾਣੀ ਆ, ਪਾਣੀ ਦਾ ਸਰੋਤ ਕੀ ਆ? ਪਾਣੀ ਦਾ ਸਰੋਤ ਆ ਸਮੁੰਦਰ, ਠੀਕ ਆ। ਤੁਸੀਂ ਦੁਨੀਆਂ ਦੀ ਕੋਈ ਵੀ ਚੀਜ਼ ਦੇਖ ਲਓ, ਜਿੰਨੇ ਨਦੀਆਂ ਨੇ, ਨਾਲੇ ਨੇ, ਉਹਨਾਂ ਨੇ ਜਾ ਕੇ ਐ ਵਿੱਚ ਦੀ ਜਾਣਾ, ਪਹਾੜੀਆਂ ਦੇ, ਜ਼ਮੀਨ ਦੇ ਕਿੱਥੇ ਕਿੱਥੇ ਦੀ ਜਾ ਕੇ, ਉਹਨਾਂ ਨੇ ਜਾ ਕੇ ਸਮੁੰਦਰ ਚ ਬਲੀਨ ਹੋਣਾ। ਜਿੰਨਾ ਚਿਕਰ ਉਹ ਸਮੁੰਦਰ ਦੇ ਵਿੱਚ ਬਲੀਨ ਨਹੀਂ ਹੁੰਦੇ, ਉਹਨਾਂ ਨੂੰ ਸ਼ਾਂਤੀ ਨਹੀਂ ਹੈਗੀ, ਠੀਕ ਆ। ਹੁਣ ਤੁਸੀਂ ਇੱਕ ਚੀਜ਼ ਦੇਖੋ, ਜਿਹੜੀ ਅਗਨੀ ਆ, ਅਗਨੀ ਉੱਪਰ ਨੂੰ ਕਾਹਤੋਂ ਜਾਂਦੀ ਆ? ਅਗਨੀ ਥੱਲੇ ਨੂੰ ਕਾਹਤੋਂ ਨਹੀਂ ਹੁੰਦੀ ਜਦੋਂ ਆਪਾਂ ਜਲਾਉਂਦੇ ਹਾਂ ਅੱਗ ਨੂੰ, ਠੀਕ ਆ? ਕਿਉਂਕਿ ਉਹਦਾ ਸਰੋਤ ਉੱਪਰ ਆ ਸੂਰਜ, ਉਹ ਆਪਣੇ ਸਰੋਤ ਕੰਨੀ ਨੂੰ ਭਜਦੀ ਆ, ਠੀਕ ਆ। ਹੁਣ ਜਿਹੜੀ ਤੁਸੀਂ ਗੱਲ ਕਰਦੇ ਸੀ ਸਰ, ਦੇਖੋ ਜਿਹੜੀ ਇੱਕ ਚੀਜ਼ ਦੇਖੋ ਤੁਸੀਂ, ਜਿਹੜੇ ਮਹਾਤਮਾ ਗਾਂਧੀ ਜੀ ਸੀਗੇ, ਮੈਂ ਬਹੁਤ ਪ੍ਰਭਾਵਿਤ ਹਾਂ ਉਹਨਾਂ ਤੋਂ। ਮਹਾਤਮਾ ਗਾਂਧੀ ਜੀ ਨੇ ਇੱਕ ਚੀਜ਼ ਸੀਗਾ ਪਾਣੀ, ਪਾਣੀ ਹੈਗਾ ਮਤਲਬ ਸ਼ਾਂਤੀ, ਹਨਾ। ਉਹਨਾਂ ਦੇ ਵਿੱਚ ਇਹ ਬੜਾ ਜ਼ਬਰਦਸਤ, ਉਹ ਉਹਨਾਂ ਨੇ ਉਹਨੂੰ ਸਾਧ ਲਿਆ ਸੀ, ਹਨਾ। ਉਹਨਾਂ ਨੇ ਕਿਹਾ ਵੀ ਜੇ ਕੋਈ ਮੇਰੇ ਇੱਕ ਚਪੇੜ ਮਾਰੂਗਾ, ਠੀਕ ਆ, ਮਾਰੇ, ਮੈਂ ਦੂਜੀ ਗੱਲ ਕਰ ਦਿੰਦਾ ਅੱਗੇ, ਠੀਕ ਆ। ਉਹਨਾਂ ਦਾ ਦੇਖੋ ਇਸ ਥਿੰਕਿੰਗ ਨੇ ਪੂਰੀ ਦੁਨੀਆ ਨੂੰ ਚੇਂਜ ਕਰਤਾ। ਕਿੱਡੀ ਵੱਡਾ ਰੈਵੋਲੂਸ਼ਨ ਲਿਆਂਦਾ ਦੁਨੀਆ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ, ਠੀਕ ਆ। ਤੇ ਸਰ ਦੂਜੀ ਚੀਜ਼ ਦੇਖੋ, ਜਿਹੜੀ ਜਿਹੜੀ ਅਗਨੀ ਆ, ਹਨਾ, ਇਹ ਅਗਨੀ ਨੂੰ ਆਪਾਂ ਜੇ ਜ਼ੀਰੋ, ਜਿੰਨੇ ਵੀ ਆਪਣੇ ਸਰੋਤ ਹੈਗੇ ਆ, ਹੁਣ ਹੁਣ ਮੈਂ ਤੁਹਾਨੂੰ ਆਪਣੇ ਜੀਵਨ ਦੀ ਗੱਲ ਦੱਸਦਾ। ਮੇਰੇ ਜੀਵਨ ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਸੀ, ਕਹਿੰਦੇ ਯਾਰ ਇਹ ਬੰਦਾ, ਕਹਿੰਦੇ ਕੋਈ ਇਹਨੇ ਕੰਮ ਨਹੀਂ ਕਰਨਾ, ਕੋਈ ਕੁਛ ਨਹੀਂ ਕਰਨਾ ਯਾਰ, ਇਹ ਬਸ ਐਵੇਂ ਹੀ ਮਾਰਦਾ ਰਹਿੰਦਾ, ਵੀ ਇਹ ਬੰਦਾ ਯਾਰ ਕੁਛ ਨਹੀਂ ਹੈਗਾ, ਨਥਿੰਗ ਆ, ਹਨਾ। ਜੇ ਮੈਂ ਮਹਾਰਾਜ ਨੋਰਮਲ ਸੋਚਦਾ, ਮੈਂ ਤਾਂ ਉਹਦਾ ਗੁਲਾਮਾ ਫੜ ਲੈਂਦਾ, ਵੀ ਤੂੰ ਐਡੀ ਗੱਲ ਮੈਨੂੰ ਕਿਵੇਂ ਕਹੀ ਹੈ, ਤੂੰ ਮੈਨੂੰ ਜਾਣਦਾ ਨੀ, ਤੂੰ ਹੈ ਰਿਲੇਟਿਵ ਹੀ ਸੀਗਾ ਆਪਣਾ, ਹਨਾ। ਤੇ ਮੈਂ ਕਿਹਾ ਯਾਰ ਬੰਦੇ ਨੇ ਬੜੀ ਸੀਰੀਅਸ ਗੱਲ ਕਹੀ ਆ, ਵੀ ਮੈਂ ਜਦੋਂ ਇਹਦੇ ਤੇ ਅਨੈਲਿਸਿਸ ਕੀਤਾ, ਹਨਾ, ਮੈਂ ਕਿਹਾ ਓਕੇ, ਮੈਂ ਕਿਹਾ ਕੋਈ ਨੀ, ਸਮਾਂ ਦੇਖਣ ਦੇ ਆ ਵੀ ਕੀ ਬਣਦਾ। ਅੱਜ ਸਰ ਜੀ ਮੈਂ ਮਤਲਬ ਇਸ ਪੋਜੀਸ਼ਨ ਤੇ ਹਾਂ, ਬਈ ਮੈਂ ਜਿਹੜਾ ਉਹ ਅਗਨੀ ਦਾ ਰੂਪ ਸੀਗਾ ਮੈਂ, ਹਨਾ, ਉਹਨੂੰ ਮੈਂ ਪੋਜ਼ਿਟਿਵ ਤਰੀਕੇ ਨਾਲ ਆਪਦੀ ਲਾਈਫ ਦੇ ਵਿੱਚ ਲੈਤਾ। ਮੈਂ ਉਹਨੂੰ ਗਾਲੀ ਗਲੋਚ ਨਹੀਂ ਕੀਤਾ, ਮੈਂ ਉਹਦਾ ਗਲਾਮਾ ਨਹੀਂ ਫੜਿਆ, ਮੈਂ ਕੁਛ ਹੋਰ ਨਹੀਂ ਕੀਤਾ, ਹਨਾ। ਮੈਂ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਆਪਦੀ ਲਾਈਫ ਦੇ ਵਿੱਚ ਲੈ ਕੇ ਆਇਆ। ਮੈਂ ਕਿਹਾ ਅੱਛਾ, ਮੈਂ ਕਿਹਾ ਮੇਰੀ ਲਾਈਫ ਦੇ ਆਹ ਗੋਲ ਆ, ਹਨਾ, ਜਿੰਨਾ ਚਿਕਰ ਮੈਂ ਆਹ ਗੋਲ ਨੂੰ ਪੂਰਾ ਨਹੀਂ ਨਾ ਕਰਦਾ, ਮੈਂ ਮਹਾਰਾਜ ਚੁੱਕੇ ਨਹੀਂ ਬਹਿਦਾ, ਹਨਾ। ਅੱਜ ਮੈਂ ਤੁਹਾਨੂੰ ਜਦਵੀਰ ਜੀ ਦੱਸਦਾ, ਮੇਰੀ ਜ਼ਿੰਦਗੀ ਦਾ ਕੋਈ ਦੂਰ ਹੀ ਹੈ ਨਹੀਂ, ਮੈਂ ਆਪਦੀ ਲਾਈਫ 'ਚ ਜੋ ਕਰਨਾ ਸੀ ਕਰ ਚੁੱਕਿਆ, ਠੀਕ ਆ। ਮੈਂ ਉਹ ਇਸ ਤਰੀਕੇ ਨਾਲ ਰੂਪ ਲੈਤਾ, ਹਨਾ ਉਹਦਾ। ਸਰ ਜੀ ਗੱਲ ਇਹ ਆ ਵੀ ਜਿਵੇਂ ਹੁਣ ਆਪਣੇ ਵੀ ਰਿਸ਼ੀ ਮੁਨੀ ਹੋਇਆ ਨਾ, ਜਾਂ ਜਿਵੇਂ ਕੋਈ ਸਾਧੂ ਸੰਤ ਫਕੀਰ ਹੋਇਆ, ਉਹਨਾਂ ਨੇ ਸਰ ਜੀ ਇਹੀ ਕੀਤਾ। ਆਪਾਂ ਜੇ ਚੀਜ਼ਾਂ ਨੂੰ, ਇਹਨਾਂ ਨੂੰ ਜਿਵੇਂ ਇਹ ਚੀਜ਼ਾਂ ਨੇ, ਚਾਹੇ ਅਗਨੀ ਆ, ਪਾਣੀ ਆ, ਜਾਂ ਕ੍ਰੋਧ ਆ, ਜਾਂ ਜਿਹੜੀਆਂ ਵੀ ਚੀਜ਼ਾਂ ਨੇ, ਹਨਾ, ਜੇ ਆਪਾਂ ਇਹਨਾਂ ਨੂੰ ਜ਼ੀਰੋ ਤੇ ਲੈ ਆਵਾਂਗੇ ਤੇ ਸਰ ਫਿਰ ਤਾਂ ਆਪਾਂ ਡੈੱਡ ਹੋ ਗਏ। ਜ਼ੀਰੋ ਤੇ ਕਿਵੇਂ ਲੈ ਆਵਾਂਗੇ ਆਪਾਂ ਇਹਨਾਂ ਨੂੰ? ਸਰ ਜੀ ਉਹਨਾਂ ਨੇ ਪਤਾ ਕੀ ਕੀਤਾ ਸੀ, ਉਹਨਾਂ ਨੇ ਇਹ ਚੀਜ਼ਾਂ ਨੂੰ, ਹੁਣ ਅੱਗ ਆ, ਅੱਗ ਦੇ ਨਾਲ ਚਾਹੇ ਆਪਾਂ ਬੰਬ ਬਣਾ ਲਈਏ, ਹਨਾ, ਚਾਹੇ ਕਿਸੇ ਦਾ ਘਰ ਜਲਾ ਦਈਏ, ਚਾਹੇ ਉਹੀ ਅੱਗ ਦੇ ਨਾਲ ਆਪਾਂ ਰੋਟੀਆਂ ਬਣਾ ਲਈਏ, ਸਬਜ਼ੀ ਬਣਾ ਲਈਏ, ਉਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਜਿਹੜੇ ਇਹ ਚੀਜ਼ਾਂ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਹਾਂ, ਠੀਕ ਆ। ਜਿਹੜੇ ਬੰਦਿਆਂ ਨੇ ਆਪਣੇ ਲਾਈਫ ਦੇ ਵਿੱਚ ਇਹ ਚੀਜ਼ਾਂ ਨੂੰ ਸਮਝ ਗਏ ਨਾ, ਲਾਈਫ ਨੂੰ, ਹਨਾ, ਉਹਨਾਂ ਨੇ ਸਮਝ ਲਿਆ ਵੀ ਜਿਹੜਾ ਯਾਰ ਸਾਰੀ ਸ਼ੈਤਾਨੀ ਦੀ, ਜਿਹੜਾ ਸ਼ੈਤਾਨ ਆ ਨਾ, ਉਹ ਮਨ ਆ, ਮਨ ਆ, ਜਿਹੜਾ ਮਨ ਸਾਰਾ ਕੁਛ ਕਰਾਉਂਦਾ, ਤੇ ਉਹਨਾਂ ਨੇ ਬਈ ਮਨ ਨੂੰ ਆਪਣੇ ਕੰਟਰੋਲ 'ਚ ਕਰ ਲਿਆ। ਸਰ ਜੀ ਅੱਜ ਮੇਰਾ ਪਰੌਂਠੇ ਖਾਣ ਨੂੰ ਦਿਲ ਕਰਦਾ, ਅੱਜ ਮੇਰਾ ਦਿਲ ਕਰਦਾ ਵੀ ਮੈਂ ਅੱਜ ਚਿਕਨ ਖਾਵਾਂ, ਅੱਜ ਮੇਰਾ ਦਿਲ ਕਰਦਾ ਜੀ ਮੈਂ ਸਾਗ ਖਾਵਾਂ। ਉਹਨਾਂ ਨੇ ਕਿਹਾ ਨਹੀਂ ਭਾਈ ਸਾਹਿਬ, ਤੈਨੂੰ ਇਹ ਪ੍ਰੋਬਲਮ ਹੈ ਤੇਰੀ ਬੋਡੀ ਨੂੰ, ਤੂੰ ਇਹ ਖਾ ਨਹੀਂ ਸਕਦਾ, ਠੀਕ ਆ। ਉਹਨਾਂ ਨੇ ਆਪਣੇ ਮਨ ਨੂੰ ਕੰਟਰੋਲ 'ਚ ਕਰ ਲਿਆ, ਠੀਕ ਆ। ਜਦੋਂ ਉਹ ਕੰਟਰੋਲ 'ਚ ਆ ਗਿਆ, ਉਹ ਦੂਸਰੀਆਂ ਚੀਜ਼ਾਂ ਆਪਣੇ ਆਪ ਕੰਟਰੋਲ 'ਚ ਆ ਜਾਂਦੀਆਂ। ਇਹ ਸਾਰੀ ਜਿਹੜੀ ਗੇਮ ਆ ਨਾ, ਇਹ ਮਨ ਦੀ ਗੇਮ ਆ। ਤੇ ਸਰ ਜੀ ਗੱਲ ਇਹ ਆ ਵੀ ਜਿਹੜੇ ਬੰਦਾ ਇਹ ਸਮਝ ਜਾਂਦਾ ਨਾ ਇਹ ਚੀਜ਼ਾਂ ਨੂੰ, ਮਹਾਰਾਜ ਉਹਦੀ ਕਹਿ ਸਕਦੇ ਉਹਦਾ ਜੀਵਨ ਸਫਲ ਆ, ਹਨਾ ਬਈ, ਉਹ ਭਾਈ ਸਾਹਿਬ ਵੈਲਕਮ ਆ, ਉਹਦਾ ਜੀਵਨ ਸਵਾਗਤਮਈ ਆ। ਬਸ ਇੰਨਾ ਕੀ ਕਹਿਣਾ ਸੀ ਜਦਵੀਰ ਜੀ, ਥੈਂਕ ਯੂ ਵੈਰੀ ਮੱਚ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
ਗੁਰਮੇਲ ਜੀ, ਤੁਸੀਂ ਬੜਾ ਵਧੀਆ ਐਗਜ਼ਾਮਪਲ ਦਿੱਤਾ ਹੈ ਕਿ ਕਿਸੇ ਸਮੇਂ ਤੁਹਾਡਾ ਕੋਈ ਮਜ਼ਾਕ ਉਡਾ ਰਿਹਾ ਸੀਗਾ ਔਰ ਤੁਸੀਂ ਉਸ ਨੂੰ ਪੋਜ਼ਿਟਿਵਲੀ ਲਿਆ ਔਰ ਤੁਸੀਂ ਆਪਣੀ ਲਾਈਫ ਦੇ ਵਿੱਚ ਵਧੀਆ ਸੁਧਾਰ ਕੀਤਾ। ਸਰ ਲਾਈਫ ਦੇ ਵਿੱਚ ਨਾ ਜੇ ਇਹਦਾ ਲਿਟਮਸ ਟੈਸਟ ਚੈੱਕ ਕਰਨਾ ਹੈ ਕਿ ਅਸੀਂ ਆਪਣਾ ਜਿਹੜਾ ਰੁੱਖ ਹੈਗਾ ਕਿ ਉਹ ਅਸੀਂ ਰੋਸ਼ਨੀ ਵੱਲ ਮੋੜ ਲਿਆ ਕਿ ਨਹੀਂ ਮੋੜ ਲਿਆ, ਉਹਦਾ ਬੜਾ ਸਿੰਪਲ ਜਿਹਾ ਲਿਟਮਸ ਟੈਸਟ ਹੈ। ਮੈਂ ਆਪਣੇ 'ਤੇ ਲਾਗੂ ਕਰਦਾ ਪਹਿਲਾਂ, ਸਿੰਪਲ ਜਿਹਾ ਲਿਟਮਸ ਟੈਸਟ ਹੈ ਕਿ ਜੇ ਮੈਂ ਕਿਸੇ ਨੂੰ ਵੀ ਕਿਸੇ ਬਾਰੇ ਵੀ ਕੋਈ ਸਵਾਲ ਖੜਾ ਕਰਦਾ, ਕਿਸੇ ਨੂੰ ਵੀ ਮਾੜਾ ਕਹਿੰਦਾ, ਠੀਕ ਹੈ ਨਾ, ਕਿਸੇ ਦੀ ਸ਼ਖਸੀਅਤ ਦੇ ਬਾਰੇ ਵੀ ਕੁਛ, ਜਦੋਂ ਤੱਕ ਮੈਂ ਮਾੜਾ ਕਹਿ ਰਿਹਾ ਹਜੇ ਮੈਂ ਸੂਰਜ ਵੱਲ ਪਿੱਠ ਕਰਕੇ ਖੜਾ, ਮੈਂ ਕਿਸੇ ਨੂੰ ਵੀ ਟਾਰਗੇਟ ਕਰ ਰਿਹਾ ਕਿਸੇ ਵੱਲ ਵੀ ਮਾੜਾ ਕਹਿ ਰਿਹਾ, ਮੈਂ ਇਹਦਾ ਮਤਲਬ ਹਜੇ ਸੂਰਜ ਵੱਲ ਪਿੱਠ ਕਰਕੇ ਖੜਾ। ਜਿਸ ਦਿਨ ਅਸੀਂ ਆਪਣੀ ਫਿਲੋਸਫੀ ਚੇਂਜ ਕਰ ਲਈ, ਉਹ ਜੀ ਡਾਕਟਰ ਮੈਨੂੰ ਕਹਿੰਦਾ ਹੈ ਕਿ ਸ਼ਰਾਬ ਨਾ ਵੀ ਆਪ ਤੇ ਉਹ ਸ਼ਰਾਬ ਪੀਂਦਾ ਹੈਗਾ, ਡਾਕਟਰ ਇਸ ਲਈ ਕਹਿੰਦਾ ਸਰ ਤੁਹਾਡਾ ਲਿਵਰ ਖਰਾਬ ਹੈ, ਤੁਹਾਡੀ ਬਾਡੀ ਨੂੰ ਹਜਮ ਨਹੀਂ ਹੁੰਦੀ ਸ਼ਰਾਬ, ਡਾਕਟਰ ਸ਼ਰਾਬ ਪੀਂਦਾ ਨਹੀਂ ਪੀਂਦਾ ਡਾਕਟਰ ਨੇ ਛੱਡ ਦਿਓ, ਡਾਕਟਰ ਤੁਹਾਡੀ ਗੱਲ ਕਰ ਰਿਹਾ, ਤੁਸੀਂ ਆਪਣੇ ਆਪ ਨੂੰ ਠੀਕ ਆਪਣੀ ਅਸੀਂ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਸਰੇ ਨੂੰ ਗਲਤ ਸਾਬਿਤ ਕਰਨ ਲੱਗ ਪੈਂਦੇ ਹਾਂ, ਅਸੀਂ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਸਰੇ ਨੂੰ ਗਲਤ ਸਾਬਿਤ ਕਰਨ ਲੱਗ ਪੈਂਦੇ ਹਾਂ, ਡਾਕਟਰ ਤੁਹਾਨੂੰ ਇਸ ਲਈ ਕਹਿੰਦਾ ਪਿਆ ਹੈ ਡਾਕਟਰ ਨੂੰ ਛੱਡ ਦਿਓ, ਡਾਕਟਰ ਸ਼ਰਾਬ ਪੀਂਦਾ ਹੈ, ਨਹੀਂ ਜੀ ਉਹ ਪ੍ਰੈਕਟਿਸ ਵਟ ਯੂ ਪ੍ਰੀਚ ਜੀ, ਜੋ ਤੁਸੀਂ ਸ਼ਿਕਸ਼ਾ ਦਿੰਦੇ ਹੋ ਲਾਗੂ ਪਹਿਲਾਂ ਡਾਕਟਰ ਤੇ ਆਪਣੇ ਆਪ ਤੇ ਕਰੇ ਹੀ ਆ, ਡਾਕਟਰ ਕਰ ਰਿਹਾ ਨਹੀਂ ਕਰ ਰਿਹਾ ਡਾਕਟਰ ਤੇ ਛੱਡ ਦਿਓ, ਡਾਕਟਰ ਦੀ ਜ਼ਿੰਦਗੀ ਵਧੇਗੀ ਜਾਂ ਘਟੇਗੀ ਉਹ ਡਾਕਟਰ ਤੇ ਛੱਡ ਦਿਓ, ਨਹੀਂ ਜਨਾਬ ਉਹ ਇੱਦਾਂ ਕਿੱਦਾਂ, ਉਹ ਡਾਕਟਰ ਕਿਹੜਾ ਜਿਹੜਾ ਆਪ ਸ਼ਰਾਬ ਪੀਂਦਾ ਹੋਵੇ ਦੂਜੇ ਨੂੰ ਸ਼ਿਕਸ਼ਾ ਦੇ ਰਿਹਾ, ਉਹ ਫਿਰ ਉਹੀ ਗੱਲ ਵੀ ਡਾਕਟਰ ਤੁਹਾਨੂੰ ਇਸ ਲਈ ਸ਼ਿਕਸ਼ਾ ਨਹੀਂ ਦੇ ਰਿਹਾ, ਡਾਕਟਰ ਦਾ ਕੀ ਜਾਣਾ ਹੈ, ਡਾਕਟਰ ਕੋਲ ਤਾਂ ਹੋਰ 10 ਪੇਸ਼ੈਂਟ ਖੜੇ ਨੇ, ਡਾਕਟਰ ਨੇ ਤੁਹਾਨੂੰ ਬੜੀ ਸਿੰਪਲ ਜੀ ਗੱਲ ਕਹੀ ਹੈ ਵੀ ਸ਼ਰਾਬ ਪੀਣਾ ਭਾਈ ਤੈਨੂੰ ਹਜਮ ਨਹੀਂ ਹੁੰਦੀ ਤੇਰੀ ਬਾਡੀ ਲਈ, ਨਹੀਂ ਮੈਂ ਜਾਣਦਾ ਡਾਕਟਰ ਨੂੰ, ਅਸੀਂ ਸੁਣਨੀ ਨਹੀਂ ਗੱਲ, ਨਹੀਂ ਮੈਂ ਜਾਣਦਾ ਡਾਕਟਰ ਨੂੰ, ਆਪਣੇ ਦੋਸਤਾਂ 'ਚ ਬੈਠਦਾ ਹੁੰਦਾ ਆਪੇ ਗੱਲ ਦੱਸਦਾ ਵੀ ਯਾਰ ਉਹ ਪਰਸੋਂ ਅਸੀਂ ਬੈਠੇ ਸੀ ਪਾਰਟੀ 'ਚ 2 ਪੈਗ ਵੱਧ ਲੱਗ ਗਏ, ਯਾਰ ਸਾਰੀਆਂ ਗੱਲਾਂ ਮੰਨੀਆਂ ਤੁਹਾਡੀਆਂ, ਸਾਰੀਆਂ ਗੱਲਾਂ ਮੰਨੀਆਂ, ਤੁਸੀਂ ਡਾਕਟਰ ਨੂੰ ਵੀ ਜਾਣ ਦਿਓ ਉਹਦੇ ਦੋਸਤਾਂ ਨੂੰ ਵੀ ਜਾਣ ਦਿਓ ਸਰਕਲ ਵੀ, ਪਰ ਡਾਕਟਰ ਨੇ ਤਾਂ ਤੁਹਾਨੂੰ ਕਿਹਾ ਨਾ ਤੁਹਾਡੇ ਲਈ ਸ਼ਰਾਬ ਪੀਣੀ ਹਜ਼ਮ ਨਹੀਂ ਹੋ ਰਹੀ ਤੁਹਾਨੂੰ ਫਿਲਹਾਲ, ਉਹਦੀ ਬਾਡੀ ਵਧੀਆ ਹੋਏਗੀ, ਹੋ ਸਕਦਾ ਹਜ਼ਮ ਹੋ ਜਾਂਦੀ ਹੋਈ ਉਹਨੂੰ, ਉਹਨੂੰ ਠੀਕ ਹੈ ਚੰਗੀ ਮਾੜੀ ਉਹਦੇ ਲਈ, ਸੋ ਅਵੇਅਰਨੈਸ ਦਾ ਪਹਿਲਾ ਕਦਮ ਇਹ ਹੈ ਵੀ ਕਿਸੇ ਦੇ ਬਾਰੇ ਗਲਤ ਕਹਿਣਾ ਬੰਦ ਕਰ ਦੇਣਾ ਔਰ ਆਪਣੇ ਅੰਦਰ ਸੋਚਣਾ ਸ਼ੁਰੂ ਕਰ ਦੇਣਾ ਕਿ ਭਾਈ ਮੈਂ ਸੈਲਫ ਇੰਪਰੂਵਮੈਂਟ ਲਈ ਕੀ ਕਰਨਾ, ਫਿਨਿਸ਼ ਹੋ ਗਈ ਬਸ ਇਹਦੇ, ਜੇ ਤੁਸੀਂ ਇਸ ਪਾਸ ਇਹ ਕਰਨ ਲੱਗ ਪਏ ਜਿਸ ਦਿਨ ਵੀ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ, ਕਿਸੇ ਨੂੰ ਮਾੜਾ ਨਹੀਂ ਕਰਨਾ, ਆਪਣੀ ਗੱਲ ਕਰੋ, ਮੇਰੇ ਬਾਰੇ ਪੁੱਛੋ ਜੀ, ਮੇਰੇ ਅੰਦਰ 1000 ਗਲਤੀਆਂ ਨੇ 900 ਗਲਤੀਆਂ ਨੇ, ਮੈਂ ਹੌਲੀ 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 10, 20, 50, 100 ਸਾਲ ਲੱਗ ਜਾਣਗੇ ਸ਼ਾਇਦ ਮੈਨੂੰ ਠੀਕ ਕਰਨ ਨੂੰ, ਹੋ ਸਕਦਾ ਇਸ ਜਨਮ 'ਚ ਠੀਕ ਹੀ ਨਾ ਹੋ ਸਕਣ, ਅਤੇ ਮੈਂ ਇੱਥੋਂ ਪਤਾ ਲੱਗ ਗਿਆ ਵੀ ਮੈਂ ਸੂਰਜ ਵੱਲ ਮੂੰਹ ਕਰ ਲਿਆ, ਮੈਂ ਰੋਸ਼ਨੀ ਵੱਲ ਮੇਰੀ ਦਿਸ਼ਾ ਹੋ ਗਈ ਹੈ, ਮੈਂ ਦੇਖਣਾ ਸ਼ੁਰੂ ਕੀਤਾ ਵੀ ਰੋਸ਼ਨੀ ਇੱਥੋਂ ਆਉਂਦੀ ਹੈ, ਸਿਰਫ ਦਿਸ਼ਾ ਚੇਂਜ ਹੋ ਗਈ। ਜੇ ਮੈਂ ਹਜੇ ਵੀ ਕਿਸੇ ਨੂੰ ਟਾਰਗੇਟ ਕਰ ਰਿਹਾ, 4 ਫਰੈਂਡਸ 'ਚ ਬੈਠਾ ਹਾਂ, ਉਹ ਬੰਦਾ ਉਹ ਤਾਂ ਇਸ ਤਰ੍ਹਾਂ ਦਾ ਹੈ, ਉਹ ਛੱਡੋ, ਅੱਛਾ ਉਹ ਬੰਦਾ ਇੱਦਾਂ ਦਾ, ਨਾਲ ਰਸ ਲੈ ਰਿਹਾ ਗੱਲਾਂ ਦਾ ਰਸ, ਚੱਲ ਬਾਈ ਤੂੰ ਵੀ 2 ਕੁ ਬੰਦਿਆਂ ਦੀ ਕਿਸੇ ਦੀ ਗੱਲ ਸੁਣਾ, ਇਹ ਮਜ਼ਾ ਬਣਾਉਂਦਾ ਇਹੋ ਜਿਹੀਆਂ ਗੱਲਾਂ ਕਰਕੇ ਨਾ, ਰਸ ਪੈ ਜਾਂਦਾ ਇਹਨਾਂ ਗੱਲਾਂ ਦਾ, ਤਾਂ ਫਿਰ ਹਜੇ ਉਹ ਸੂਰਜ ਵੱਲ ਹਜੇ ਅਸੀਂ ਮੂੰਹ ਨਹੀਂ ਕੀਤਾ ਹਜੇ। ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ।
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਇੱਕ ਤਾਂ ਮੈਂ ਹੰਬਲ ਰਿਕੁਐਸਟ ਕਰਨੀ ਚਾਹੁੰਦਾ ਤੁਹਾਨੂੰ, ਕਿਉਂਕਿ ਤੁਸੀਂ ਬਹੁਤ ਹੀ ਕਾਬਲ ਬਣਦੇ ਹੋ ਤੇ ਸਾਨੂੰ ਬੜਾ ਕੁਛ ਸਿੱਖਣ ਨੂੰ ਮਿਲਦਾ। ਜਿਹੜੀ ਵੀ ਇਹ ਥੋੜਾ ਜਿਹਾ ਫਾਰਮੈਟ ਚੇਂਜ ਨਹੀਂ ਤੁਸੀਂ ਕਰ ਸਕਦੇ, ਮੈਂ ਕਈ ਵਾਰ ਪਹਿਲਾਂ ਵੀ ਤੁਹਾਨੂੰ ਕਦੀ ਰਿਕੁਐਸਟ ਕੀਤੀ ਸੀ, ਜਿਸ ਤਰ੍ਹਾਂ ਤੁਹਾਡੇ ਪ੍ਰੋਗਰਾਮ ਬਹੁਤ ਇੰਟਲੈਕਚੁਅਲ ਬੰਦੇ ਆਉਂਦੇ ਹੋ, ਉਹਨਾਂ 'ਚ ਮੇਰਾ ਨਾਮ ਤਾਂ ਕਿਧਰੇ ਵੀ ਨਹੀਂ ਆਉਂਦਾ। ਮੈਂ ਸਿਰਫ ਇਹੀ ਕਹਿੰਦਾ ਕਹਿੰਦਾ ਵੀ ਜਿਵੇਂ ਬੰਦੇ ਇੰਟਲੈਕਚੁਅਲ ਆਉਂਦੇ, ਇਹਨਾਂ ਨੂੰ ਸੁਣਨ ਨੂੰ ਬਹੁਤ ਮਨ ਕਰਦਾ, ਲੇਕਿਨ ਟਾਈਮ ਦੀ ਕਿੱਲਤ ਕਰਕੇ ਨਹੀਂ ਸੁਣ ਹੁੰਦਾ, ਤੇ ਜਿੰਨੀਆਂ ਵੀ ਇੰਟਲੈਕਚੁਅਲ ਕੌਜ਼ ਹੈਗੀਆਂ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਤੁਸੀਂ ਉਹਨੂੰ ਦੂਸਰੇ ਪ੍ਰੋਗਰਾਮ 'ਚ ਲੈਣਾ ਸ਼ੁਰੂ ਕਰੋ, ਤਾਂ ਕਿ ਜਿਹੜੇ ਸਵੇਰ ਵਾਲਾ ਪ੍ਰੋਗਰਾਮ ਹੁੰਦਾ ਤੁਹਾਡਾ ਬੜਾ ਬਿਜ਼ੀ ਹੁੰਦਾ ਤੇ ਲੋਕ ਬੜੇ ਇਹਨੂੰ ਸੁਣੇ ਹੁੰਦੇ ਆ, ਕਿਉਂਕਿ ਲੋਕਾਂ ਨੂੰ ਲਿਮਿਟਡ ਟਾਈਮ ਹੁੰਦਾ, ਲੋਕ ਕਹਿੰਦੇ ਵੀ ਜਿੰਨਾ ਵੀ ਪ੍ਰਾਪਤੀ ਕਰਨੀ ਹੈ ਜਿਹਦੀ ਤੋਂ 12 ਵਜੇ ਤੋਂ ਪਹਿਲਾਂ ਕਰ ਲਈਏ, ਕਿਉਂਕਿ 12 ਵਜੇ ਤੋਂ ਬਾਅਦ ਫਿਰ ਕਈਆਂ ਦੀ ਸ਼ਿਫਟ ਚੇਂਜ ਹੋਣੀ ਹੈ, ਸ਼ੈਡਿਊਲ ਚੇਂਜ ਹੋ ਜਾਂਦਾ, ਤੇ ਜੇ ਇਹ ਮੇਰੀ ਹੰਬਲ ਰਿਕੁਐਸਟ ਹੈ ਜੇ ਤੁਸੀਂ ਇਸ 'ਤੇ ਧਿਆਨ ਦਿੱਤਾ ਜਾਵੇ। ਹੁਣ ਜਿਵੇਂ 2 ਭਾਈ ਸਾਹਿਬ ਆਪਣੇ ਆ ਕੇ ਗਏ ਆ, ਬੜੀ ਅੱਛੀ ਗੱਲਬਾਤ ਕਰ ਰਹੇ ਸੀ, ਹੋਰ ਵੀ ਇਹਨਾਂ ਨੂੰ ਸੁਣਨ ਨੂੰ ਮਨ ਕਰਦਾ ਸੀ, ਟਾਈਮ ਦੀ ਸ਼ੋਰਟੇਜ ਕਰਕੇ ਨਹੀਂ ਸੁਣ ਹੁੰਦਾ, ਜੇ ਤੁਸੀਂ ਇਹਦੇ 'ਤੇ ਥੋੜਾ ਜਿਹਾ ਗੌਰ ਫਰਮਾਓ।
ਠੀਕ ਹੈ ਸਰ, ਹੁਣੇ ਕਰ ਦਿੰਦੇ ਹਾਂ, ਬਾਕੀ ਕਾਲਰਸ ਨੂੰ ਮੈਂ ਹੁਣੇ ਰਿਕੁਐਸਟ ਕਰ ਦਿੰਦਾ ਕਿ ਹੈਡਲਾਈਨਸ ਕਰ ਲਈਏ ਤੁਹਾਡੀਆਂ ਸਾਰੀਆਂ ਗੱਲਾਂ, ਚਾਹੇ ਤੁਸੀਂ ਜੋ ਪੁੱਛੋਗੇ, ਚਾਹੇ ਵਰਲਡ ਪਾਪੂਲੇਸ਼ਨ ਦੇ ਬਾਰੇ ਪੁੱਛੋ ਤੇ ਚਾਹੇ ਸਿਆਸਤ ਦੇ ਬਾਰੇ ਪੁੱਛੋ ਚਾਹੇ ਯੂਕਰੇਨ ਦੇ ਬਾਰੇ ਪੁੱਛੋ। ਸੋ ਕਾਲਰਸ ਨੂੰ ਹੁਣੇ ਰਿਕੁਐਸਟ ਕਰ ਲੈਂਦੇ ਹਾਂ, ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਪਹਿਲਾਂ ਹੈਡਲਾਈਨਸ ਫਿਨਿਸ਼ ਕਰ ਲੈਂਦੇ ਹਾਂ ਜਿੱਦਾਂ ਚੌਹਾਨ ਸਾਹਿਬ ਨੇ ਹੁਕਮ ਕੀਤਾ। ਸੋ ਉਹਦੇ ਫੌਰਨ ਬਾਅਦ ਸਾਡੇ ਇੱਕ ਰਿਕਾਰਡਡ ਬਿਲਕੁਲ ਵਾਰ ਦੇ ਬਾਰੇ ਪੂਰਾ ਅਨਾਲਿਸਿਸ ਦੇ ਦਿੰਦੇ, ਬਲਕਿ ਕੱਲ ਅਸੀਂ ਖਬਰ ਦਿੱਤੀ ਸੀ ਵੀ ਇੱਕ ਡਾਕੂਮੈਂਟ ਕੈਪਚਰ ਹੋ ਗਿਆ ਹੈ, ਉਹ ਕੀ ਪਲੈਨਿੰਗ ਸੀਗੀ ਉਹਦੀ, ਸੋ ਉਹਦੇ ਤੋਂ ਹੀ ਤੁਹਾਨੂੰ ਦੱਸ ਦਾਂਗੇ ਵੀ 15 ਦਿਨ ਦੇ, ਉਹ ਤਾਂ ਚਾਹੁੰਦੇ ਸੀਗੇ ਵੀ 15 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨੂੰ ਖਤਮ ਕਰ ਦੇਣਾ। ਇਹ ਰਸ਼ੀਆ ਦੀ ਸੀਕਰੇਟ ਜਿਹੜੇ ਡਾਕੂਮੈਂਟ ਆਏ ਨੇ ਨਾ ਬਾਹਰ, ਵੀ ਉਹਨਾਂ ਨੇ 18 ਜਨਵਰੀ ਨੂੰ ਉਹਨਾਂ ਨੇ ਕਿਹਾ ਸੀ ਅਸੀਂ ਜੰਗ ਲੜਨੀ ਹੈ, ਫਿਰ ਚਾਈਨਾ ਨੇ ਉਹਨਾਂ ਨੂੰ ਕਿੱਦਾਂ ਕਿਹਾ ਕਿ ਸਾਡੇ ਇੱਥੇ ਓਲੰਪਿਕਸ ਆ ਭਾਈ, ਹਜੇ ਨਾ ਲੜਾਈ ਲੜੋ। ਤੁਹਾਨੂੰ ਯਾਦ ਹੋਏ ਕਿ ਜੇ ਅਸੀਂ ਡਿਸੰਬਰ ਦੇ ਵਿੱਚ ਬਹੁਤ ਸਾਰੇ ਮੀਡੀਆ ਅਦਾਰੇ ਕਹਿ ਰਹੇ ਸੀਗੇ, ਬੜੇ ਸਾਰੇ ਐਕਸਪਰਟਸ ਕਹਿ ਰਹੇ ਸੀ, ਅਸੀਂ ਵੀ ਇਹੀ ਗੱਲ ਕਰ ਰਹੇ ਸੀਗੇ ਵੀ 3rd ਜਾਂ 4th ਵੀਕ ਜਨਵਰੀ 'ਚ ਜੰਗ ਲੱਗੇਗੀ। ਉਹ ਡਿਲੇ ਕਿਉਂ ਹੋਈ? ਕਿਉਂਕਿ ਚਾਈਨਾ ਨੇ ਕਿਹਾ ਸੀ ਉਹਨਾਂ ਨੂੰ ਕਿ ਨਹੀਂ ਹਜੇ ਤੁਸੀਂ ਜੰਗ ਜਿਹੜੀ ਆ ਉਹ ਨਾ ਕਰੋ, ਸਾਡੀ ਓਲੰਪਿਕਸ ਖਤਮ ਹੋ ਲੈਣ ਦਿਓ, ਉਹ ਫਿਰ ਤੁਸੀਂ ਜਿਹੜੀ ਜੰਗ ਕਰ ਲੈਣਾ। ਔਰ 15 ਦਿਨ ਦੀ ਇਹਨਾਂ ਦੀ ਪਲੈਨਿੰਗ ਸੀ ਵੀ 15 ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨੂੰ ਕੈਪਚਰ ਕਰ ਲੈਣਾ ਸਾਰੀ ਚੀਜ਼ ਨੂੰ। ਖੈਰ ਡਿਟੇਲਸ ਅੱਗੇ ਚੱਲ ਕੇ ਦੱਸਦੇ, ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਦੇ ਬਾਅਦ ਸੌਰਭ ਜੀ ਨਾਲ ਵੀ ਗੱਲ ਕਰਾਂਗੇ ਔਰ ਨਾਲ ਫਿਰ ਸਿੱਧਾ ਹੈਡਲਾਈਨਸ। ਬਾਕੀ ਕਾਲਰ ਰਿਕੁਐਸਟ ਆ, ਕਿਉਂਕਿ ਸਰ ਮੈਂ ਤਾਂ ਜਿੱਦਾਂ ਤੁਸੀਂ ਚਲਾਉਂਦੇ ਹੋ ਪ੍ਰੋਗਰਾਮ ਤੁਹਾਡਾ, ਜਿੱਦਾਂ ਤੁਸੀਂ ਹੁਕਮ ਕਰਨਾ ਉੱਦਾਂ ਹੀ ਚੱਲਣਾ। ਸੋ ਹੁਕਮ ਹੋ ਗਿਆ, ਉਹ ਕਹਿੰਦੇ ਜੀ ਪਹਿਲਾਂ ਹੈਡਲਾਈਨਸ ਕਰ ਲਓ ਫਿਰ ਗੱਲਬਾਤ ਜਿਹੜੀ ਉਹ ਬਾਅਦ 'ਚ, ਕਿਉਂਕਿ ਆਪਣੇ ਕੋਲ ਕਾਫੀ ਸਮੇਂ ਹੈ, ਸੋ ਗੱਲਬਾਤ ਬਾਅਦ 'ਚ ਜਾਰੀ ਰਹੇਗੀ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ।
स्मार्ट होम सिक्योरिटी आ गया है आपके एरिया में। अपना घर करो सुरक्षित एंड ऑटोमेट विद प्लान स्टार्टिंग फ्रॉम $15 a month।